देव जियो महाराज दंडौत मंदनियन कुमार सर्व कला समरथ डोलन ते राघो प्रभु नानक दे कर हथ फिरत फिरत प्रभ आया परया तो शरणाए नानक की प्रभ बेनती अपनी पाटी लाए प्रभ सब किछ तेरा जी मैं किछ नाही सब किछ तेरा ओ मैं किछ नाही Thank you. चेतना कुचारी चेतना कुचारी चेतना कुचारी सत हूँ अचिंत भूपि सुवत अचित हो मांगत विरत समान हुई की मांगू संदी तू कहूँ महाराज ने कोई अनंत नान जत अनंत कोई कहूँ महाराज ने चली तू आपे ही सेवक आपे ही राया कह कह ठाकर कह कह तेरा का कुंदरा का सो बन बंचा जय जय भिखू तै तै मेरा साध मूरत पेट्यो गुरु नानक मिल सागर बूंद नहीं अनहेरा प्रभु सब किछ तेरा जी मैं किच नाही मैं किच नाही सब किछ तेरा हो मैं किच नाही मैं किच नाही तेरा हो मैं किच नाही मैं किच नाही सब किच तेरा जी मैं किच नाही मैं किच नाही ਚਿਤਵਿਰਤੀਆਂ ਇਕਾਗਰ ਕਰੋ ਨੇਤਰਾਂ ਦੇ ਨਾਲ ਗੁਰੂ ਸਰੂਪ ਦਾ ਧਿਆਨ ਕੰਨਾਂ ਦੇ ਨਾਲ ਬਾਣੀ ਸਰਵਣ ਕਰੋ ਬੁੱਧੀ ਨਾਲ ਵਿਚਾਰੋ ਵਿਚਾਰ ਕੇ ਹਿਰਦੇ ਚ ਧਾਰਨ ਕਰੋ ਬੜੀ ਦੇਰ ਹੋ ਗਈ ਸਾਨੂੰ ਸਤਸੰਗ ਕਰਦਿਆਂ ਨੂੰ, ਬੜਾ ਕੁਛ ਸੁਣਿਆ, ਬੜਾ ਕੁਛ ਗਾਇਆ। ਮਹਾਰਾਜ ਕਹਿੰਦੇ ਸਾਲਾਂ ਦੇ ਸਾਲ ਲੰਘ ਗਏ ਪਰ ਇੱਕ ਗੱਲ ਨਹੀਂ ਸਮਝ ਆਈ, ਇੱਕੋ ਗੱਲ ਜਿਸ ਨੂੰ ਮਹਾਰਾਜ ਲੇਖੇ ਚ ਲਿਖਦੇ ਨੇ, ਬਾਕੀ ਨੂੰ ਚਖਣਾ ਚਾਕ ਕਹਿੰਦੇ। ਨਾਨਕ ਲੇਖਾ ਇੱਕ ਗੱਲ ਹੋਰ ਹੋਂ ਮੈਂ ਚਖਣਾ ਚਾਕ। ਜੇ ਤਾਂ ਇੱਕ ਗੱਲ ਬੁੱਝ ਲਈ ਸਭ ਕੁਛ ਬੁੱਝ ਗਿਆ, ਜੇ ਇੱਕ ਗੱਲ ਨਹੀਂ ਬੁੱਝੀ ਚਾਹੇ ਗ੍ਰੰਥਾਂ ਦੇ ਪੜ੍ਹ ਪੜ੍ਹ ਕੇ ਢੇਰ ਲਾ ਦੇ, ਚਾਹੇ ਗੱਡੇ ਭਰ ਲੈ, ਖਾਤੀਆਂ ਲਾ ਲੈ, ਜਿਵੇਂ ਉਹਦੀਆਂ ਲਾਉਣਾ ਚਿਹਰੀ ਦੀਆਂ, ਕਿਸਾਨ ਲਾਉਂਦੇ ਨੇ, ਬੁੱਢੇ ਬੁੱਢੇ ਲਾ ਆਉਂਦੇ ਨੇ। ਰਸਾਲਿਆਂ ਦੇ ਅੰਦਰ ਡੇਢ ਡੇਢ ਸੌ ਫੁੱਟ ਉੱਚੀਆਂ ਗੰਜੀਆਂ ਲਾਉਂਦੇ, ਕਹਿੰਦੇ ਐਂ ਲਾ ਲੈ ਕਿਤਾਬਾਂ ਦੀਆਂ, ਪਰ ਬਣਨਾ ਕੁਛ ਨਹੀਂ ਤੇਰਾ। ਜਿੰਨਾ ਚਿਰ ਤੇਰੇ ਇੱਕ ਗੱਲ ਸਮਝ ਨਹੀਂ ਆਈ ਉਨਾ ਚਿਰ ਕੁਛ ਨਹੀਂ ਬਣਨਾ। ਠੀਕ ਹੈ, ਫਲ ਪ੍ਰਾਪਤ ਹੋਣੇ ਨੇ ਬਹੁਤ ਵੱਡੇ, ਕਈ ਕਈ ਕਰੋੜ ਜੱਗ ਦਾ ਫਲ ਸਤਸੰਗ ਨੇ ਦੇਣਾ, ਅਵਸ਼ ਦੇਣਾ, ਕਿਉਂਕਿ ਫਰਮਾਨ ਹੈ ਕਈ ਕੋਟਕ ਜੱਗ ਫਲਾ ਸੁਣ ਗਾਵਣ ਹਾਰੇਗਾ। ਪਰ ਉਹ ਜਿਹੜੀ ਇੱਕ ਗੱਲ ਹੈ ਉਹਦੇ ਮੁਕਾਬਲੇ ਤੇ ਕੁਛ ਵੀ ਨਹੀਂ ਹੈਗੇ। ਬੜੀ ਹੈਰਾਨੀ ਹੁੰਦੀ ਹੈ ਵੀ ਉਹ ਗੱਲ ਕਿਹੜੀ ਹੈ ਜਿਹੜੀ ਸਮਝ ਨਹੀਂ ਆਉਂਦੀ। ਤੇ ਬਾਕੀ ਨੂੰ ਮਹਾਰਾਜ ਹੋਮੇ ਦਾ ਚਖਣਾ ਚਾਹ ਕੇ ਦੱਸੀ ਜਾਂਦੇ ਨੇ, ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀਐ ਸਾਥ, ਪੜ ਪੜ ਬੇੜੀ ਪਾਈ ਹੈ, ਪੜ ਪੜ ਗੱਡੀਐ ਖਾਤ, ਪੜੀਐ ਜੇਤੇ ਵਰਸ ਵਰਸ, ਪੜੀਐ ਜੇਤੇ ਮਾਸ, ਪੜੀਐ ਜੇਤੇ ਆਰਗਾ, ਪੜੀਐ ਜੇਤੇ ਸਾ। ਨਾਨਕ ਲੇਖਾ ਇੱਕ ਗੱਲ ਹੋਰ ਹੋਮੇ ਚਖਣਾ ਚਾਹ। ਸੋ ਇੱਕ ਗੱਲ ਸਮਝ ਆ ਜਾਵੇ ਤਾਂ ਸਾਰੀਆਂ ਹੀ ਸਮਝ ਆ ਗਈ। ਐਸਾ ਪਾਰਸ਼ਵਰਤ ਦੇ ਜਿਹੜੇ ਰਿਸ਼ੀ ਮੁਨੀ ਸੀ, ਬੰਦਗੀ ਕਰਨ ਵਾਲੇ, ਨਾਮ ਜਪਣ ਵਾਲੇ ਗੁਰਸਿੱਖ, ਇੱਕ ਮੈਂ ਬੇਨਤੀ ਕਰਦਾ ਉਹਨੂੰ ਧਿਆਨ ਨਾਲ ਸੁਣਿਓ। ਜਿੰਨੇ ਵੀ ਵੱਡੇ ਮਹਾਂਪੁਰਸ਼ ਹੋਏ ਨੇ ਕਿਸੇ ਯੂਨੀਵਰਸਿਟੀ ਚ ਨਹੀਂ ਉਹ ਪੜ੍ਹੇ, ਨਾ ਕਿਸੇ ਸਕੂਲ ਚ ਪੜ੍ਹੇ। ਅੰਦਰਲੇ ਪਾਸੇ ਇੱਕ ਸਟੇਟ ਆਫ ਮਾਇੰਡ ਹੈ ਹਰੇਕ ਦੇ, ਸਾਡੇ ਵੀ ਹੈ ਉਹਨਾਂ ਦੇ ਵੀ। ਉੱਥੇ ਜਾ ਕੇ ਸਾਰੀਆਂ ਵਿਦਿਆਵਾਂ ਦਾ ਆਪਣੇ ਆਪ ਪ੍ਰਕਾਸ਼ ਹੋ ਜਾਂਦਾ, ਪੜ੍ਹਨ ਦੀ ਲੋੜ ਹੀ ਨਹੀਂ ਹੋਇਆ ਕਰਦੀ, ਕੁੱਲ ਵਿਦਿਆਵਾਂ ਆ ਜਾਣਗੀਆਂ। ਉਹ ਜਿਹਨੂੰ ਉਹਦਾ ਪ੍ਰਕਾਸ਼ ਜਿਸਦੇ ਹਿਰਦੇ ਚ ਹੋ ਗਿਆ, ਮਹਾਰਾਜ ਕਹਿੰਦੇ ਉਹ ਤਾਂ ਹੈਗਾ ਪੜ੍ਹਿਆ ਹੋਇਆ, ਬਾਕੀ ਜਿਹੜਾ ਪੜ੍ਹਿਆ ਹੋਇਆ ਠੀਕ ਆ, ਅੱਖਰਾਂ ਦੀ ਗਿਣਤੀ ਉਸਨੇ ਕਰੀ ਹੈ, ਅੱਖਰਾਂ ਨੂੰ ਜੋੜਿਆ, ਅੱਖਰਾਂ ਨੂੰ ਸੁਣਿਆ, ਅੱਖਰਾਂ ਦੇ ਨਾਲ ਦੁਨੀਆਂ ਨੂੰ ਦੁਖੀ ਵੀ ਕਰਿਆ, ਦੁਨੀਆਂ ਨੂੰ ਕਰਾਹੇ ਵੀ ਪਾਇਆ, ਉਹਨਾਂ ਹੀ ਅੱਖਰਾਂ ਦੇ ਨਾਲ ਆਪ ਨੂੰ ਰਾਹ ਵੀ ਲੱਭਿਆ, ਸੰਸਾਰ ਨੂੰ ਵੀ ਸ਼ਾਂਤੀ ਦਿੱਤੀ ਹੈ। ਪਰ ਅਜੇ ਗੱਲ ਨਹੀਂ ਬਣੀ, ਕਿਉਂਕਿ ਉਹ ਪੜ੍ਹਾਈ ਆਈ ਨਹੀਂ ਜਿਹਦੇ ਵੱਲ ਗੁਰੂ ਮਹਾਰਾਜ ਇਸ਼ਾਰਾ ਕਰਨ। ਜਦ ਤੱਕ ਉਹ ਪੜ੍ਹਾਈ ਨਹੀਂ ਆਉਂਦੀ ਉਹਨਾਂ ਚਿਰ ਵਿਦਿਆਵਾਂ ਵਿਦਵਾਨ ਨਹੀਂ ਕਹਾਉਂਦਾ। ਇੱਕ ਤਾਂ ਬੁੱਧੀਜੀਵੀ ਹੁੰਦੇ ਨੇ, ਇੱਕ ਲੋਅਰ ਲੈਵਲ ਦੇ ਇੱਕ ਬੁੱਧੀਜੀਵੀ ਹੁੰਦੇ ਨੇ। ਬੁੱਧੀ ਹੁੰਦੀ ਹੈ ਲੇਕਿਨ ਮਾੜੀ ਬੁੱਧੀ ਵਾਸਤੇ ਮਾੜੀਆਂ ਚੀਜ਼ਾਂ ਰਹਿੰਦੇ ਨੇ, ਮਾੜੀਆਂ ਚੀਜ਼ਾਂ ਪੜ੍ਹਦੇ ਨੇ। ਬੁੱਧਵਾਨ ਪੁਰਸ਼ ਦੇਣ ਵਾਲੀ ਨੌਲੇਜ ਦੇਣ ਵਾਲੀ ਚੀਜ਼ ਪੜ੍ਹਦਾ। ਇਸ ਦੇ ਉੱਤੇ ਜਿਹੜੀ ਸੰਤਾਂ ਦੀ ਪੜ੍ਹਾਈ ਹੁੰਦੀ ਹੈ, ਬੁੱਧੀ ਹੱਦੀ ਹੱਦ ਹੈ, ਮੈਟਰ ਜਿੱਥੇ ਤੱਕ ਜਾਂਦਾ ਹੈ, ਮਾਇਆ ਜਾਂਦੀ ਹੈ ਉੱਥੇ ਤੱਕ, ਬੁੱਧੀ ਨਾਲ ਜਾਂਦੀ ਹੈ, ਕਿਉਂਕਿ ਮਾਇਆ ਦਾ ਪਸਾਰਾ ਮਹਿ ਤੱਤ ਤੋਂ ਹੋਇਆ ਜਿਹਨੂੰ ਬੁੱਧੀ ਕਹਿੰਦੇ। ਪਹਿਲਾਂ ਮਹਿ ਤੱਤ ਤੀਸਰੇ ਮੰਡਲ ਚ ਆਇਆ, ਪਹਿਲਾਂ ਆਨੰਦਮਈ ਕੋਸ਼ ਹੈ, ਦੂਸਰੇ ਮੰਡਲ ਦੇ ਅੰਦਰ ਬੁੱਧੀ ਦਾ ਪ੍ਰਕਾਸ਼ ਹੋਇਆ, ਵਿਗਿਆਨਮਈ ਕੋਸ਼ ਜਿਸ ਨੂੰ ਆਖਦੇ ਨੇ, ਪੜਦਾ ਪਿਆ। ਹਿਰਨ ਗਰਭ ਦੀ ਅਵਸਥਾ ਇਸ ਨੂੰ ਆਖਿਆ ਜਾਂਦਾ। ਇਹਦੇ ਉੱਪਰ ਇਹ ਜਿਹੜੀ ਹੈ ਜਿਹਨੂੰ ਆਤਮ ਵਿਛੈਣੀ ਬੁੱਧੀ ਕਹਿੰਦੇ ਨੇ, ਉਹ ਹੋਰ ਚੀਜ਼ ਹੈ, ਜਿਹਨੂੰ ਆ ਜਾਂਦੀ ਹੈ ਉਹੀ ਜਾਣਦਾ, ਦੂਆ ਨਹੀਂ ਜਾਣਦਾ। ਮਹਾਰਾਜ ਉਸ ਵੱਲ ਇਸ਼ਾਰਾ ਵਾਰ ਵਾਰ ਕਰੀ ਜਾਂਦੇ, ਜੇ ਤਾਂ ਉਹ ਅੱਖਰ ਤੇਰੇ ਅੰਦਰ ਪ੍ਰਗਟ ਹੋ ਗਏ ਤਾਂ ਤੂੰ ਸਭ ਕੁਛ ਹੈ, ਨਹੀਂ ਤਾਂ ਪੜ੍ਹਿਆ ਹੋਇਆ ਵੀ ਪੜ੍ਹਿਆ ਮੂਰਖ ਆਖੀ ਹੈ, ਜਿਸ ਵਿੱਚ ਲੱਭ ਲੋ ਅਹੰਕਾਰ, ਜਿਹਨੇ ਆਪਣੀ ਵਾਸ਼ਨਾਵਾਂ ਤੇ ਕਾਬੂ ਨਹੀਂ ਪਾਇਆ, ਕਹਿੰਦੇ ਉਹ ਪੜ੍ਹਿਆ ਹੋਇਆ ਨਹੀਂ ਹੋਇਆ ਕਰਦਾ। ਸੋ ਇਹ ਚੀਜ਼ਾਂ ਸਮਝਣ ਵਿੱਚ ਸਮਝ ਵਿੱਚ ਸਾਡੇ ਆ ਜਾਣ, ਇੱਕ ਗੱਲ ਅਸੀਂ ਸਿੱਖ ਲਈਏ ਜਿਹਦੇ ਵੱਲ ਵਾਰ ਵਾਰ 1430 ਪੰਨੇ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦੇ ਇਸ਼ਾਰੇ ਆਉਂਦੇ ਨੇ, ਤਾਂ ਸਾ ਅਸੀਂ ਖੱਟ ਗਏ। ਜੇ ਉਹ ਇੱਕੋ ਗੱਲ ਨਹੀਂ ਸਮਝ ਆਈ ਤਾਂ ਫਿਰ ਮਹਾਰਾਜ ਕਹਿੰਦੇ ਚਖਣਾ ਚਾਖ ਦੇ ਵਿੱਚ ਤੂੰ ਸਾਰੀ ਜ਼ਿੰਦਗੀ ਗੁਜ਼ਾਰ ਗਿਆ, ਇਸ ਤਰ੍ਹਾਂ ਨਾਲ ਫਰਮਾਨ ਕਰਦੇ ਨੇ। ਲਿਖ ਤੇਰੇ ਉਹ ਇੱਕ ਗੱਲ
ਤੇਰੇ
ਹੋਰ ਹੋ ਮੈਂ ਚੱਲਣਾ ਚਾਹ ਜੇ ਤਾਂ ਸਾਰੀ ਜ਼ਿੰਦਗੀ ਚ ਇੱਕ ਗੱਲ ਬੁੱਝ ਲਈ ਤਾਂ ਜਿੱਤ ਗਿਆ, ਨਹੀਂ ਤਾਂ ਮਹਾਰਾਜ ਕਹਿੰਦੇ ਫਰੋਲ ਦੇ ਚਾਹੇ ਲਾਇਬ੍ਰੇਰੀਆਂ ਪੜ੍ਹ ਲੈ, ਜਿੰਨਾ ਜੀ ਕਰਦਾ ਪੜ੍ਹ ਲੈ। ਪੜ੍ਹਨਾ ਸੰਸਾਰ ਦੀ ਕਾਰ ਹੈ, ਪੜ੍ਹਨਾ ਗੁਣਨਾ ਸੰਸਾਰ ਦੀ ਕਾਰ। ਨਹੀਂ ਲੱਭਦੀ ਉਹ ਚੀਜ਼, ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭਿਆਨਮ ਸਾਧੇ, ਪੰਜ ਜਣਾ ਸਤਸੰਗ ਨਾ ਛੁਟਕਿਓ, ਅਧਕ ਅਹਮ ਵਾਦੇ ਪਿਆਰੇ, ਇਨ ਮਿਲ ਨਾ ਜਾਈ ਮੈਂ ਕੀਏ ਕਰਮ ਅਨੇਕਾ। ਹਾਰ ਪਰਿਓ ਸਵਾਮੀ ਕੇ ਦੁਆਰੇ ਦੀਜੈ ਬੁੱਧ ਵਿਵੇਕ, ਜੇ ਤਾਂ ਵਿਵੇਕਾ ਬੁੱਧ ਮਿਲ ਗਈ ਤਾਂ ਪੜਿਆ ਹੋਇਆ। ਸੋ ਮੈਂ ਬੁੱਧੀਜੀਵੀ ਤੇ ਵਿਵੇਕ ਬੁੱਧੀ ਦਾ ਵਿਚਾਰ ਦੱਸ ਰਿਹਾ ਕਿ ਜਿੱਥੇ ਬੁੱਧੀ ਖਤਮ ਹੁੰਦੀ ਹੈ ਉਥੋਂ ਗਾਹ ਵਿਵੇਕ ਬੁੱਧੀ ਸ਼ੁਰੂ ਹੋਇਆ ਕਰਦੀ, ਦੇ ਵਿਵੇਕ ਬੁੱਧੀ ਦੇ ਵਿੱਚ ਪੜ੍ਹਾਈ ਪ੍ਰਤੱਖ ਹੋਇਆ ਕਰਦੀ ਹੈ, ਉਹਦੇ ਚ ਹਨੇਰਾ ਨਹੀਂ ਹੋਇਆ ਕਰਦਾ। ਸੋ ਕਈ ਦਿਨਾਂ ਤੋਂ ਇੱਕ ਵਿਚਾਰ ਚੱਲ ਰਹੀ ਹੈ, ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਸੇਵਾ ਕਰਾ ਰਹੇ ਨੇ, ਸਰੋਵਰਾਂ ਦੀ ਪਟਾਈ ਹੋ ਰਹੀ ਹੈ ਤੇ ਇੱਕ ਸਰੋਵਰ ਦੇ ਵਿੱਚੋਂ ਇੱਕ ਮੱਠ ਨਿਕਲਿਆ ਤੇ ਉਹਦੇ ਵਿੱਚੋਂ ਇੱਕ ਯੋਗੀ ਨਿਕਲਿਆ। ਗੁਰੂ ਮਹਾਰਾਜ ਜੀ ਨੇ ਉਸ ਨੂੰ ਸੁਰਜੀਤ ਕਰ ਲਿਆ, ਸਵਾਸ ਹੇਠਾਂ ਲੈ ਗਿਆ ਦਸਵੇਂ ਦੁਆਰ ਤੋਂ। ਲੱਖਾਂ ਸਾਲ ਲੰਘ ਚੁੱਕੇ ਸੀ। ਉਹਦੇ ਬਾਅਦ ਉਹ ਪੁੱਛਦਾ ਹੈ ਕਿਹੜਾ ਯੁੱਗ ਹੈ? ਕਹਿਣ ਲੱਗੇ ਜੀ ਕਲ ਯੁੱਗ ਹੈ। ਕਿਸਦਾ ਪੈਰ ਹੈ? ਕਹਿਣ ਲੱਗੇ ਗੁਰੂ ਨਾਨਕ ਪਾਤਸ਼ਾਹ ਦਾ ਪੰਜਵਾਂ ਸਰੂਪ ਗੁਰੂ ਅਰਜਨ ਪਾਤਸ਼ਾਹ। ਨਮਸਕਾਰ ਕਰਕੇ ਧੰਨ ਹੋ ਮਹਾਰਾਜ ਧੰਨ ਹੋ। ਮਹਾਰਾਜ ਜੀ ਦੇ ਪਾਸ ਖਬਰ ਗਈ, ਮਹਾਰਾਜ ਜੀ ਨੇ ਆਪ ਆ ਕੇ ਸਵਾਸ ਉਸਦੇ ਹੇਠਾਂ ਉਤਾਰੇ। ਉਸ ਵੇਲੇ ਉਸਨੇ ਗੁਰੂ ਮਹਾਰਾਜ ਦੇ ਪਾਸ ਇੱਕ ਸਵਾਲ ਕਰਿਆ, ਕਹਿਣ ਲੱਗਿਆ ਪਾਤਸ਼ਾਹ ਇੱਕ ਮੇਰਾ ਸਵਾਲ ਹੈ ਜਿਸਦਾ ਮੈਂ ਉੱਤਰ ਲੈਣ ਵਾਸਤੇ ਇੰਨੀ ਦੇਰ ਸਮਾਧੀ 'ਚ ਬੈਠਾ ਰਿਹਾ।
ਦੱਸੀ ਮਾਲਕਾ ਇਸ ਜੱਗ ਦੀ ਕਹਾਣੀ, ਦੱਸੀ ਮਾਲਕਾ ਇਸ ਜੱਗ ਦੀ ਕਹਾਣੀ, ਇਸ ਜਗ ਜਗਦੀ ਕਹਾਣੀ, ਦਸੀ ਮਾਲਕਾ ਇਸ ਜਗਦੀ ਬੇਨਤੀ ਕਰਦਾ ਪਾਤਸ਼ਾਹ, ਯੁੱਗ ਬੀਤ ਕੇ ਤ੍ਰੇਤਾ ਯੁੱਗ ਸੀ ਉਸ ਵੇਲੇ। ਰਾਵੀ ਹੈ ਜਿਸ ਨੂੰ ਦਰਿਆ ਜੋ ਚੱਲਦਾ ਹੈ, ਜਿਸ ਨੂੰ ਅੱਜ ਕੱਲ ਰਾਵੀ ਕਹਿੰਦੇ ਨੇ, ਉਹ ਇੱਥੋਂ ਦੀ ਤੁਰ ਜਾਇਆ ਕਰਦਾ ਸੀ। ਜਿੱਥੋਂ ਤੁਸੀਂ ਮੈਨੂੰ ਸੁਣ ਕੇ ਕੱਢਿਆ ਹੈ, ਉੱਚਾ ਥਾਂ ਸੀ ਇਹ, ਤੇ ਇੱਥੇ ਆਸ਼ਰਮ ਸੀ, ਤੇ ਮੈਂ ਆਪਣੇ ਗੁਰੂ ਦੇ ਨਾਲ ਰਿਹਾ ਕਰਦਾ ਸੀ। ਤਾਂ ਉਸ ਵੇਲੇ ਮੈਂ ਆਪਣੇ ਗੁਰੂ ਨੂੰ ਬੇਨਤੀ ਕੀਤੀ ਕਿ ਮਹਾਰਾਜ ਮੈਨੂੰ ਬ੍ਰਹਮ ਗਿਆਨ ਦੀ ਦਾਤ ਬਖਸ਼ੋ। ਉਸ ਵੇਲੇ ਮੈਨੂੰ ਆਪ ਨੇ ਫਰਮਾਇਆ ਕਿ ਬ੍ਰਹਮ ਗਿਆਨ ਦੀ ਦਾਤ ਮੈਥੋਂ ਨਹੀਂ ਤੁਹਾਨੂੰ ਤੈਨੂੰ ਮਿਲਣੀ, ਤੈਨੂੰ ਅਜੇ ਦੁਆਪਰ ਯੁੱਗ ਦੇ ਅੰਦਰ ਜਨਮ ਧਾਰਨੇ ਪੈਣੇ ਨੇ, ਕਲਯੁੱਗ ਚ ਜਾ ਕੇ ਜਨਮ ਧਾਰਨੇ ਪੈਣੇ ਨੇ। ਜਦ ਕਲਯੁੱਗ ਦਾ 5000 ਸਾਲ ਲੰਘ ਜਾਏਗਾ, ਉਸ ਵੇਲੇ ਗੁਰੂ ਨਾਨਕ ਪਾਤਸ਼ਾਹ 5ਵੇਂ ਸਰੂਪ ਚ ਗੁਰੂ ਅਰਜਨ ਦੇਵ ਨਾਮ ਹੋਏਗਾ, ਉਹ ਤੈਨੂੰ ਗਿਆਨ ਬਖਸ਼ੇਗਾ। ਮੈਂ ਕਿਹਾ ਮਹਾਰਾਜ, ਇੰਨੀਆਂ ਜੂਨਾਂ ਚੋਂ ਲੰਘਣਾ ਔਖਾ ਹੈ, ਪਤਾ ਨਹੀਂ ਕਿੰਨੇ ਸੰਸਕਾਰ ਇਕੱਠੇ ਕਰ ਲਏ ਜਾਣ, ਕਿਹੜੀਆਂ ਕਿਹੜੀਆਂ ਜੂਨਾਂ ਚ ਮੈਂ ਪਾਉਂਦਾ ਫਿਰਾਂ। ਕਹਿਣ ਲੱਗੇ, ਫਿਰ ਤੂੰ ਸਮਾਧੀ ਲੈ ਲੈ, ਕਲਯੁੱਗ ਦੇ ਅੰਦਰ ਉਹਨਾਂ ਨੇ ਇੱਥੇ ਤੀਰਥ ਪ੍ਰਗਟ ਕਰਨਾ, ਉਸ ਵੇਲੇ ਤੈਨੂੰ ਵੀ ਕੱਢ ਲੈਣਗੇ। ਤੋ ਮਹਾਰਾਜ, ਮੈਂ ਅੱਜ ਭਾਗਾਂ ਵਾਲਾ ਹਾਂ ਕਿ ਮੈਂ ਆਪਦੇ ਦਰਸ਼ਨ ਕਰ ਰਿਹਾ। ਪਿਛਲੀ ਵਾਰੀ ਮੈਂ ਦੱਸਿਆ ਸੀ ਕਿ ਬਹੁਤ ਸਾਰੇ ਪ੍ਰੇਮੀਆਂ ਦੇ ਮਨਾਂ ਚ ਇਹ ਬਾਤ ਆ ਜਾਂਦੀ ਹੈ ਕਿ ਉਹਨੇ ਕਲਯੁੱਗ ਦੀ ਬੋਲੀ ਤਾਂ ਸਿੱਖੀ ਨਹੀਂ, ਕਿਉਂਕਿ ਬੋਲੀ 1000 ਸਾਲ ਤੋਂ ਬਾਅਦ ਬਦਲ ਜਾਇਆ ਕਰਦੀ ਹੈ, 2000 ਸਾਲ ਬਾਅਦ ਔਖੀ ਹੋ ਜਾਂਦੀ ਹੈ, ਉਹਦੇ ਬਾਅਦ ਫੇਰ ਨਹੀਂ ਪਤਾ ਲੱਗਦਾ, ਬੋਲੀ ਨਵੀਂ ਚੱਲ ਪੈਂਦੀ ਹੈ, ਪਹਿਲੀ ਮਰ ਜਾਂਦੀ ਹੈ। ਯੋਗੀਆਂ ਦੇ ਕੋਲ ਬੋਲੀ ਕੋਈ ਪ੍ਰੋਬਲਮ ਨਹੀਂ ਹੈ, ਦੁਨੀਆਂ ਭਰ ਦੀ ਕੋਈ ਵੀ ਬੋਲੀ ਹੋਵੇ ਉਹ ਬੋਲ ਪੈਂਦੇ ਨੇ, ਬੋਲਣ ਜਾਣਦੇ ਨੇ ਆਪਣੇ ਆਪ। ਇੱਕ ਐਸੀ ਸਥਿਤੀ ਹੈ ਮਾਇੰਡ ਦੀ, ਕਿਉਂਕਿ 2 ਬੋਲੀਆਂ ਤਾਂ ਅਸੀਂ ਸਾਰੀ ਦੁਨੀਆਂ ਨਾਲ ਸਾਂਝੀਆਂ ਕਰਦੇ ਹਾਂ, ਪਰਾ ਬਾਣੀ ਤੇ ਪਸੰਤੀ ਬਾਣੀ, ਮੱਧਮਾ ਬਾਣੀ ਤੇ ਬੈਖਰੀ ਬਾਣੀ ਦੇ ਵਿੱਚ ਅਸੀਂ ਵਿਛੜ ਜਾਂਦੇ ਹਾਂ। ਯੋਗੀ ਜਨ ਜਿਹੜੇ ਨੇ ਟੈਲੀਪੈਥੀ ਸਮਝਦੇ ਨੇ, ਉਸ ਬੋਲੀ ਨੂੰ ਬੋਲਣਾ ਵੀ ਜਾਣਦੇ ਨੇ, ਸੋ ਇਹ ਕੋਈ ਚਰਚ ਬਾਤ ਨਹੀਂ ਹੈ। ਸੋ ਉਸ ਯੋਗੀ ਨੇ ਸਵਾਲ ਕਰੇ ਕਿ ਪਾਤਸ਼ਾਹ, ਮੈਂ ਖੁਸ਼ਕਿਸਮਤ ਹਾਂ ਕਿ ਆਪਦੇ ਦਰਸ਼ਨ ਹੋਏ, ਪਰ ਮੈਨੂੰ ਇਹ ਸੰਸਾਰ ਦੀ ਕਹਾਣੀ ਦੱਸੋ। ਕਹਿੰਦੇ ਪੁੱਛੋ। ਕਹਿਣ ਲੱਗੇ, ਸੰਸਾਰ ਜਿਹੜਾ ਹੈ ਇਸ ਨੂੰ ਸਾਰੇ ਮਹਾਂਪੁਰਸ਼ ਇਹ ਕਹਿੰਦੇ ਨੇ ਵੀ ਇਹ ਝੂਠਾ ਹੈ, ਬੱਦਲ ਦੀ ਛਾਂ ਵਰਗਾ ਹੈ, ਮੇਘ ਦੀ ਛਾਂ ਵਰਗਾ ਹੈ, ਇਹਦੀ ਸੱਤਤਾ ਨਹੀਂ ਹੈ ਕੋਈ ਵੀ। ਇਹ ਸੱਚੇ ਪਾਤਸ਼ਾਹ ਸੱਚਾ ਕਿਉਂ ਭਾਸ ਰਿਹਾ, ਝੂਠੀ ਚੀਜ਼ ਸੱਚੀ ਕਿਉਂ ਲੱਗ ਰਹੀ ਹੈ? ਜੇ ਮਹਾਰਾਜ ਇਹ ਸੱਚਾ ਹੈ ਤਾਂ ਗਿਆਨਵਾਨ ਇਸ ਨੂੰ ਝੂਠਾ ਆਖਦੇ ਨੇ। ਸੋ ਇਹ 2 ਪ੍ਰਸ਼ਨ ਮੇਰੇ ਪ੍ਰਮੁੱਖ ਨੇ। ਤੀਸਰਾ ਇਹ ਹੈ ਕਿ ਇੱਥੇ ਆਤਮ ਵਸਾਰਾ ਹੈ, ਬ੍ਰਹਮ ਦੀਸਾ, ਬ੍ਰਹਮ ਸੁਣੀਐ, ਏਕ ਏਕ ਵਖਾਣੀਐ, ਆਤਮ ਵਸਾਰਾ ਕਰਨ ਹਾਰਾ ਪ੍ਰਭ ਇਹਨਾਂ ਨਹੀਂ ਜਾਣ। ਜੇ ਇੱਕੋ ਹੀ ਆਤਮਾ ਤੋਂ ਵਸਾਰਾ ਹੈ ਤਾਂ ਫਿਰ ਇਹ ਨਾਨਾ ਤਵ ਦੇ ਵਿੱਚ ਬਹੁਤੇ ਰੂਪਾਂ ਚ ਕਿਉਂ ਦਿਸਦਾ? ਜੇ ਇੱਕੋ ਹੀ ਆਤਮਾ ਹੈ ਇੱਥੇ ਤਾਂ ਰੂਪ ਵੀ ਇੱਕ ਚਾਹੀਦਾ ਸੀ, ਫਿਰ ਇੰਨੇ ਰੂਪ ਕਿਵੇਂ ਬਣ ਗਏ? ਕਿਸੇ ਸਰੀਰ ਦੇ ਵਿੱਚ ਦੁੱਖ ਹੈ, ਕਿਸੇ 'ਚ ਸੁੱਖ ਹੈ, ਕਿਸੇ 'ਚ ਖੁਸ਼ੀਆਂ ਨੇ, ਕਿਸੇ 'ਚ ਗਮੀਆਂ ਨੇ, ਕਿਸੇ ਦੇ ਵਿੱਚ ਕੋਈ ਸਵਾ ਹੈ, ਕਿਸੇ ਦੇ ਵਿੱਚ ਕੋਈ ਸਵਾ ਹੈ। ਜੇ ਆਤਮਾ ਇੱਕ ਹੈ ਤਾਂ ਫਿਰ ਇਹ ਸੁਭਾਅ ਵੱਖਰੇ ਵੱਖਰੇ ਨਹੀਂ ਸੀ ਹੋਣੇ ਚਾਹੀਦੇ? ਚੌਥਾ ਮੇਰਾ ਸਵਾਲ ਹੈ ਮਹਾਰਾਜ, ਜੀਵ ਜੰਗਮ ਸਭ ਚੱਲਦੇ ਨੇ ਤੇ ਇਹ ਪਰਮੇਸ਼ਰ ਨੂੰ, ਆਤਮਾ ਨੂੰ ਕੁਟਸਥ ਕਹਿੰਦੇ ਨੇ, ਅਚਲ ਕਹਿੰਦੇ ਨੇ, ਤੇ ਫਿਰ ਚਾਰ ਸਾਜੇ ਇਹ ਸਾਰਾ ਹੀ ਪਰਮੇਸ਼ਰ ਹੈ, ਚੱਲਦਾ ਕਿਉਂ ਹੈ? ਪੰਜਵਾਂ ਹੈ, ਜਗਤ ਰੂਪ ਧਾਰ ਕੇ ਨਿਰਲੇਪ ਕਿਵੇਂ? ਜਦ ਰੂਪ ਧਾਰ ਲਏ ਫਿਰ ਨਿਰਲੇਪ ਕਿਵੇਂ ਰਹਿ ਗਿਆ ਆਤਮਾ? ਛੇਵਾਂ ਮੇਰਾ ਇਹ ਹੈ ਕਿ ਬ੍ਰਹਮ ਤੇ ਆਤਮਾ ਨੂੰ ਕਿਵੇਂ ਲਖਿਆ ਜਾਵੇ? 6 ਸਵਾਲ ਉਸਨੇ ਗੁਰੂ ਸਾਹਿਬ ਤੇ ਕੀਤੇ। ਮਹਾਰਾਜ ਕਹਿਣ ਲੱਗੇ, ਯੋਗੀ ਰਾਜ, ਇਹ ਜੇ ਤੂੰ ਵਰਮ ਦੀ ਬਾਤ ਕਹੀ ਹੈ, ਵਰਮ ਕਹਿ ਹੈ, ਕੋਈ ਸੰਸਾਰ ਦੇ ਅੰਦਰ ਕਹਿ ਨਹੀਂ ਸਕਦਾ, ਕੋਈ ਵਿਆਖਿਆ ਨਹੀਂ ਕਰ ਸਕਦਾ, ਕਿਉਂਕਿ ਉਹ ਗਮ ਤੇ ਅਗੋਚਰ ਹੈ। ਜਿੱਥੇ ਇੰਦਰੀਆਂ ਦੀ ਪਹੁੰਚ ਹੈ ਉਹ ਮੈਟਰ ਤੋਂ ਗਾਹ ਨਹੀਂ ਜਾਂਦੀ। ਕਾਲ ਮੰਡਲ ਦੀ ਵਿਆਖਿਆ ਬੁੱਧੀ ਕਰ ਸਕਦੀ ਹੈ, ਇੰਦਰੀਆਂ ਕਾਲ ਮੰਡਲ ਦੇ ਵਿੱਚ ਦੇਖ ਸਕਦੀਆਂ ਨੇ, ਕੰਨ ਸੁਣ ਸਕਦੇ ਨੇ, ਜ਼ਬਾਨ ਟੇਸਟ ਲੈ ਸਕਦੀ ਹੈ, ਨੱਕ ਜਿਹੜਾ ਹੈ ਉਹ ਸਮੈਲ ਕਰ ਸਕਦਾ ਹੈ, ਸਪਰਸ਼ ਕੀਤਾ ਜਾ ਸਕਦਾ, ਪਰ ਉਹ ਤਾਂ ਇਹਨਾਂ ਬੁੱਧੀਆਂ ਇਹਨਾਂ ਸਾਰੀਆਂ ਇੰਦਰੀਆਂ ਤੋਂ ਉੱਪਰ ਅਗੰਮ ਤੇ ਅਗੋਚਰ ਹੈ। ਅਲੱਖ ਅਪਾਰ ਅਗੰਮ ਅਗੋਚਰ ਨਾ ਤਸਕਾਲ ਨਾ ਕਰਮਾ। ਇਸ ਸੰਸਾਰ ਤੋਂ ਉਛੋਹ ਹੈ ਵਰਮ, ਕਹਿ ਵਰਮ ਕੋ ਕਿਮ ਕੋ ਕਹਿ ਰਿਹਾ ਹੈ, ਨਾਮ ਅਗੋਚਰ ਰਾਖੇ ਤਾਂ ਇਹ ਉਹਦਾ ਨਾਂ ਇਸ ਕਰਕੇ ਅਗੋਚਰ ਰੱਖ ਦਿੱਤਾ ਸੰਸਾਰ ਨੇ। ਜਾਤ ਅਜਾਤ ਅਜੋਨੀ ਸੰਭਵ ਨਾ ਤਿਸ ਭਾਉ ਨਾ ਪਰਮ, ਸੱਚੇ ਸਚਿਆਰ ਵਿੱਚੋਂ ਕੁਰਬਾਨ ਨਾ ਤਿਸ ਰੂਪ ਵਰਨ ਨਹੀਂ ਰੱਖਿਆ, ਸੱਚ ਹੈ ਸ਼ਬਦ ਨੀਸਾ, ਨਾ ਤਿਸ ਮਾਤ ਪਿਤਾ ਸੁਤਬੰਧਪ, ਨਾ ਤਿਸ ਕਾਮ ਨਾ ਨਾਰੀ, ਅਕੁੱਲ ਨਿਰੰਜਣ ਅਪਰ ਪਰੰਪਰ ਸਗਲੀ ਜੋਤ ਤੁਮਾਰੀ। ਸੋ ਉਹ ਜੋ ਵਰਮ ਹੈ ਉਹ ਵੱਖਰਾ ਨਹੀਂ ਕਿਸੇ ਤੋਂ ਵੀ, ਸਾਰਿਆਂ ਦੇ ਅੰਦਰ ਇੱਕ ਜੋਤ ਰੂਪ ਚ ਹੋ ਕੇ ਸਭ ਨੂੰ ਚੇਤਨ ਸੱਤਾ ਬਖਸ਼ ਰਿਹਾ। ਘੱਟ ਘੱਟ ਅੰਤਰ ਵਰਮ ਲੁਕਾਇਆ, ਘੱਟ ਘੱਟ ਜੋਤ ਸਮਾਈ, ਵਜਰ ਕਪਾਟ ਮੁਕਤੇ ਗੁਰਮਤੀ ਨਿਰਭਉ ਤਾੜੀ ਦੇ। ਜੰਤ ਪਾਏ ਕਾਲ ਸਿਰ ਜੰਤਾ, ਵਸਗਤ ਜੁਗਤ ਸਵਾਈ, ਸਤਗੁਰ ਸੇਵ ਪਦਾਰਥ ਪਾਵੇ, ਛੂਟੇ ਸ਼ਬਦ ਕਮਾਈ। ਸੂਚਾ ਭਾਂਡਾ ਸਾਜ ਸਮਾਵੈ, ਬਿਰਲੇ ਸੂਚਾ ਚਾਰੀ, ਤੰਤੈ ਕੋ ਪਰਮ ਤੰਤ ਮਿਲਾਇਆ, ਨਾਨਕ ਸ਼ਰਨ ਤੁਮਾਰੀ। ਸੋ ਮਹਾਰਾਜ ਕਹਿੰਦੇ ਯੋਗੀ ਜੋ ਉਹ ਜੋ ਵਰਮ ਹੈ ਉਹ ਕਹਿ ਹੈ, ਕਹਿਣ ਵਿੱਚ ਨਹੀਂ ਆਉਂਦਾ। ਇੰਦਰੀਆਂ ਨੂੰ ਮਨ ਜਾਣਦਾ, ਹੱਥ ਨੂੰ ਨਹੀਂ ਪਤਾ ਮੰਨਦਾ, ਕੰਨ ਨੂੰ ਨਹੀਂ ਪਤਾ ਮੰਨਦਾ, ਅੱਖ ਨੂੰ ਨਹੀਂ ਪਤਾ ਮੰਨਦਾ, ਮਨ ਇਸ ਨੂੰ ਜਾਣਦਾ। ਅੰਤਸ਼ਕਰਨ ਦੇ ਸਮੁੱਚਾ ਜੋ ਹੈ ਉਹਨੂੰ ਮਨ ਕਿਹਾ ਇੱਥੇ, ਉਹ ਤਾਂ ਜਾਣਦਾ ਇੰਦਰੀਆਂ ਨੂੰ, ਲੇਕਿਨ ਇੰਦਰੀਆਂ ਮਨ ਨੂੰ ਨਹੀਂ ਜਾਣ ਸਕਦੀਆਂ, ਹਾਲਾਂਕਿ ਨਾਲ ਹੀ ਹੈ। ਇਸੇ ਤਰ੍ਹਾਂ ਆਦਮੀ ਦਾ ਮਨ ਤੇ ਬੁੱਧ ਤੇ ਚਿੱਤ ਇਹ ਵਰਮ ਨੂੰ ਵਿਸ਼ੇ ਨਹੀਂ ਕਰ ਸਕਦੀਆਂ, ਵਰਮ ਨੂੰ ਨਹੀਂ ਜਾਣ ਸਕਦੀਆਂ, ਵਰਮ ਇਹਨਾਂ ਨੂੰ ਜਾਣਦਾ। ਜਿਸ ਤਰ੍ਹਾਂ ਦੇ ਨਾਲ ਹੱਥ ਪੈਰ ਮਨ ਨੂੰ ਨਹੀਂ ਜਾਣਦੇ, ਇਵੇਂ ਜਿਹੜੀ ਇਹਦੇ ਅੰਦਰ ਚੇਤਨ ਬੁੱਧੀ ਹੈ, ਸੁਰਤ ਹੈ, ਉਹ ਵਰਮ ਨੂੰ ਨਹੀਂ ਜਾਣ ਸਕਦੀ। ਇਸ ਕਰਕੇ ਮਾਇਆ ਨੂੰ ਵੀ ਅੰਦਰ ਬੱਚੜੀ ਕਹਿੰਦੇ ਨੇ, ਤੇ ਵਰਮ ਜਾਣਨ ਵਾਲੀ ਚੀਜ਼ ਨਹੀਂ, ਵਰਮ ਰਿਅਲਾਈਜ਼ ਕਰਨ ਵਾਲੀ ਚੀਜ਼ ਹੈ। ਇਸ ਨੂੰ ਅੰਦਰ ਜਾਣਿਆ ਜਾ ਸਕਦਾ ਰਿਅਲਾਈਜੇਸ਼ਨ ਨਾਲ, ਅੱਖਾਂ ਨਾਲ ਦੇਖਿਆ ਨਹੀਂ ਜਾ ਸਕਦਾ, ਹੱਥ ਨਾਲ ਛੂਹਿਆ ਨਹੀਂ ਜਾ ਸਕਦਾ, ਨਾਸਕਾਂ ਨਾਲ ਸੁੰਘਿਆ ਨਹੀਂ ਜਾ ਸਕਦਾ, ਉਸ ਨੂੰ ਕੇਵਲ ਅਨੁਭਵ ਕੀਤਾ ਜਾ ਸਕਦਾ। ਬਾਕੀ ਜੋ ਹੈ ਤੇਰਾ ਸਵਾਲ ਵੀ, ਇਹ ਸੰਸਾਰ ਝੂਠਾ ਹੈ ਜਾਂ ਸੱਚਾ ਹੈ, ਤਾਂ ਸੱਚਾ ਕਿਉਂ ਵਾਸਦਾ ਜੇ ਝੂਠਾ ਹੈ? ਜੇ ਸੱਚਾ ਹੈ ਤਾਂ ਗਿਆਨਵਾਨ ਇਸ ਨੂੰ ਝੂਠਾ ਕਿਉਂ ਕਹਿੰਦੇ? ਮਹਾਰਾਜ ਕਹਿਣ ਲੱਗੇ, ਦੇਖੋ ਯੋਗੀ ਰਾਜ, ਆਦਮੀ ਨੂੰ ਰੋਜ਼ ਸੁਪਨਾ ਆਉਂਦਾ, ਸੁਪਨ ਕਾਲ ਦੇ ਅੰਦਰ ਸੁਪਨਾ ਸੱਚ ਪ੍ਰਤੀ ਦਿੰਦਾ, ਕੋਈ ਵੀ ਨਹੀਂ ਹੈ ਜਿਹੜਾ ਇਹ ਜਾਣੇ। ਇੱਕ ਬੰਦਾ ਲੱਖ ਰੁਪਈਆ ਸਰਾਣੇ ਰੱਖ ਕੇ ਪੈ ਗਿਆ, ਸੁਪਨਾ ਆ ਰਿਹਾ ਹੈ ਕਿ ਪਾਣੀ ਲੈਣਾ ਮੈਂ, ਪਾਣੀ ਲੈਣ ਵਾਸਤੇ ਉਹ ਕਹਿੰਦਾ ਵੀ ਇੱਕ ਪੈਸਾ ਲਿਆ ਤਾਂ ਪਾਣੀ ਮਿਲੇਗਾ, ਹੁਣ ਪੈਸਾ ਨਹੀਂ ਲੱਭਦਾ, ਔਰ ਲੱਖ ਰੁਪਈਆ ਜਿਹੜਾ ਸਰਾਣੇ ਪਿਆ ਉਹਨੂੰ ਭੁੱਲਿਆ ਪਿਆ, ਹੁਣ ਵਸਤਾ ਕੀ ਹੈ? ਇਧਰਲੀ ਵਸਤਾ ਤਾਂ ਭੁੱਲ ਗਈ। ਉਹ ਸੁਪਨੇ ਦੇ ਵਿੱਚ ਕਿਉਂਕਿ ਗਰੀਬ ਹੋ ਗਿਆ, ਉਸ ਵੇਲੇ ਦੀ ਅਵਸਥਾ ਦਾ ਪਤਾ, ਉਹਦਾ ਦੁੱਖ ਪਹੁੰਚਦਾ, ਪਾਣੀ ਦੀ ਪਿਆਸ ਲੱਗੀ ਹੈ, ਮੰਗਦਾ ਫਿਰਦਾ, ਕੋਈ ਦਿੰਦਾ ਨਹੀਂ ਹੈ ਪੈਸਾ। ਸੋ ਇਸੇ ਤਰ੍ਹਾਂ ਮਗਰ ਕੁੱਤੇ ਪੈ ਗਏ, ਸ਼ੇਰ ਪੈ ਗਿਆ, ਕੋਈ ਸੱਪ ਮਗਰ ਪੈ ਗਿਆ, ਕਹਿੰਦਾ ਭੈ ਇੰਨੀ ਹੁੰਦੀ ਹੈ, ਦੌੜਦਾ ਹੈ, ਦੌੜ ਹੁੰਦਾ ਨਹੀਂ, ਗਿਰਦਾ ਹੈ, ਅੱਖਾਂ ਨੂੰ ਰੋਸ਼ਨੀ ਨਹੀਂ ਮਿਲਦੀ, ਝਾਕਣ ਦਾ ਯਤਨ ਕਰਦਾ ਨਹੀਂ ਹੁੰਦਾ, ਭੈ ਦੇ ਨਾਲ ਕੰਬਦਾ, ਖੁਸ਼ੀ ਤਾਂ ਗਮੀ ਮਹਿਸੂਸ ਕਰਦਾ, ਵਿਛੋੜਾ ਮਹਿਸੂਸ ਕਰਦਾ, ਸੱਤ ਪ੍ਰਤੀਤ ਕਰਦਾ। ਤੇ ਜਿਸ ਵਕਤ ਜਾਗ ਪੈਂਦਾ ਹੈ ਉਸ ਵੇਲੇ ਦਿਲ ਤਾਂ ਧੱਕ ਧੱਕ ਕਰਦਾ ਹੀ ਹੋਣਾ ਹੈ, ਜ਼ਰੂਰ ਹੈ। ਦਿਮਾਗ ਦੇ ਵਿੱਚ ਵੀ ਬੜੀ ਪਰੇਸ਼ਾਨੀ ਹੋਣੀ, ਉਹ ਚਲੇ ਕਿੱਥੇ ਗਏ ਸਾਰੇ ਜਿਹੜੇ ਹੁਣ ਥੋੜ੍ਹਾ ਚਿਰ ਪਹਿਲਾਂ ਸੱਤ ਲੱਗਦੇ ਸੀ, ਸੱਚ ਪ੍ਰਤੀਤ ਦੇ ਰਹੇ ਸੀ। ਮਹਾਰਾਜ ਕਹਿੰਦੇ ਹੁਣ ਦੇਖੋ, ਉਸ ਵੇਲੇ ਤਾਂ ਉਹ ਸੱਤ ਸੀ ਤੇ ਆਹ ਜਿਹੜਾ ਸੰਸਾਰ ਹੈ ਇਹ ਵਿਸਿਮਰਨ ਹੋਇਆ ਹੋਇਆ ਸੀ। ਮਿਸਾਲ ਦਿੰਦੇ ਨੇ, ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਪਿਆ ਭਿਖਾਰੀ। ਇੱਕ ਰਾਜਾ ਸੱਤ ਮੰਜ਼ਲੀ ਅਟਾਰੀ ਦੇ ਉੱਤੇ ਪੈਂਦਾ ਹੁੰਦਾ ਸੀ। ਹਰ ਮੰਜ਼ਲ ਦੇ ਉੱਤੇ ਬਾਹਰਲੇ ਪਾਸੇ ਉਹਨੇ ਬਣਾਇਆ ਹੋਇਆ ਸੀ ਪੈਰਾਫਿਕਸ, ਉਹਦੇ ਵਿੱਚ ਫੌਜੀ ਖੜੇ ਹੁੰਦੇ ਪੂਰੇ ਸ਼ਸਤਰ ਲੈ ਕੇ। ਫਿਰ ਦੂਸਰੀ ਮੰਜ਼ਲ ਆ ਜਾਂਦੀ, ਉੱਥੇ ਵੀ ਤੀਸਰੀ ਚੌਥੀ ਪੰਜਵੀਂ ਛੇਵੀਂ ਸੱਤਵੀਂ ਤੇ ਆਪਣਾ ਉੱਥੇ ਚੜ੍ਹ ਕੇ ਜਾ ਪੈਂਦਾ ਸੀ ਦਰਵਾਜ਼ਾ ਬੰਦ ਕਰਕੇ। ਉੱਥੇ ਸਾਰੇ ਸ਼ਸਤਰ ਤਿਆਰ ਬਰ ਤਿਆਰ ਕਰਕੇ ਰੱਖ ਲੈਂਦਾ ਸੀ ਵੀ ਅਚਾਨਕ ਐਮਰਜੈਂਸੀ ਆ ਜਾਵੇ ਤਾਂ ਮੈਨੂੰ ਗੋਲੀਆਂ ਭਰਨੀਆਂ ਨਾ ਪੈਣ, ਕਮਾਨ ਟੋਲਣੀ ਨਾ ਪਵੇ, ਤੀਰ ਦਾ ਪੱਥਾ ਟੋਲਣਾ ਨਾ ਪਵੇ, ਤਲਵਾਰ ਕੱਢਣੀ ਨਾ ਪਵੇ, ਨੇਜ਼ਾ ਮੈਨੂੰ ਚੁੱਕਣਾ ਨਾ ਪਵੇ, ਨਾਲ ਦੇ ਮੰਜੇ ਤੇ ਰੱਖ ਲੈਂਦਾ। ਅੱਜ ਸੁਪਨਾ ਆਉਂਦਾ ਹੈ, ਇੱਕ ਰਾਜੇ ਨੇ ਹਮਲਾ ਕਰ ਦਿੱਤਾ, ਸਾਰੇ ਵਜ਼ੀਰ ਵਿਗੜ ਗਏ, ਜਰਨੈਲ ਵਿਗੜ ਗਏ ਤੇ ਜਾ ਕੇ ਦੂਸਰੇ ਰਾਜੇ ਨੂੰ ਲੈ ਆਏ। ਉਹ ਕਹਿੰਦਾ ਮੈਂ ਤੁਹਾਡਾ ਕੀ ਵਿਗਾੜ ਦਿੱਤਾ, ਤੁਸੀਂ ਮੇਰੇ ਨਾਲ ਇੰਨਾ ਵਿਰੋਧ ਪਾ ਲਿਆ। ਉਹ ਨਹੀਂ ਮੰਨਦੇ ਇਹਦੀ ਗੱਲ, ਕਹਿੰਦਾ ਮੈਂ ਇੰਨੀਆਂ ਮਿਹਰਬਾਨੀਆਂ ਤੁਹਾਡੇ ਤੇ ਕੀਤੀਆਂ ਹੈ ਤੇ ਤੁਸੀਂ ਮੇਰੀ ਬਾਤ ਕਿਉਂ ਨਹੀਂ ਮੰਨਦੇ। ਉਸ ਵੇਲੇ ਉਹ ਰਾਜਾ ਆ ਜਾਂਦਾ, ਗ੍ਰਿਫ਼ਤਾਰ ਕਰ ਲਿਆ, ਬਸਤਰ ਇਹਦੇ ਉਤਾਰਤੇ ਤੇ ਰਾਣੀਆਂ ਕੋਲ ਲੈ ਗਏ, ਜਿਹੜੀਆਂ ਰਾਣੀਆਂ ਪਤੀ ਵਰਤਾ ਇੱਕ ਸਕਿੰਟ ਵਾਸਤੇ ਨਹੀਂ ਸੀ ਇਹ ਤੋਂ ਬਗੈਰ ਜਿਉਂਦੀਆਂ। ਉਹ ਗਾਲਾਂ ਕੱਢ ਰਹੀਆਂ ਵੀ ਤੇਰੇ ਵਰਗਾ ਮਾੜਾ ਕੋਈ ਬੰਦਾ ਨਹੀਂ ਦੇਖਿਆ, ਨਿਰਦਈ ਬੰਦਾ, ਤੈਨੂੰ ਅਸੀਂ ਨਹੀਂ ਪਿਆਰ ਕਰਦੀਆਂ, ਅਸੀਂ ਇਸ ਰਾਜੇ ਨਾਲ ਜਾਵਾਂਗੀਆਂ। ਹੈਰਾਨ ਹੁੰਦਾ ਵੀ ਇਹ ਮੇਰੀਆਂ ਰਾਣੀਆਂ ਇੰਨਾ ਪਿਆਰ ਕਰਦੀਆਂ, ਇਹਨਾਂ ਨੂੰ ਹੋ ਕੀ ਗਿਆ। ਉਸ ਦੇ ਬਾਅਦ ਉਹ ਹੁਕਮ ਕਰ ਦਿੰਦਾ ਕਿ ਇਸ ਨੂੰ ਬਸਤਰ ਉਤਾਰ ਕੇ ਰਾਜ ਦੇ ਵਿੱਚੋਂ ਕੱਢ ਦਿੱਤਾ ਜਾਵੇ, ਸਭ ਇੱਟਾਂ ਵੱਟੇ ਮਾਰਨ, ਕੋਈ ਆਦਰ ਨਾ ਇਹਦਾ ਕਰੇ, ਨਿਰਾਦਰ ਕਰਦੇ ਲੈ ਜਾਵੇ। ਜੰਗਲਾਂ ਦੇ ਵਿੱਚ ਹੀ ਜਾਂਦਾ, ਧੁੱਪ ਪਈ ਹੈ ਤੇ ਪੈਰ ਜਲਦੇ ਨੇ, ਪਿਆਸ ਲੱਗੀ ਹੋਈ ਹੈ, ਦੁਖੀ ਹੁੰਦਾ, ਇਕੱਲੇ ਇਕੱਲੇ ਕੋ ਬੇਨਤੀ ਕਰਦਾ ਵੀ ਮੈਨੂੰ ਇੱਕ ਘੁੱਟ ਪਾਣੀ ਦਾ ਪਿਲਾ ਦੇ। ਕੋਈ ਨਹੀਂ ਪਾਣੀ ਪਿਲਾਉਂਦਾ। ਇਸ ਤਰ੍ਹਾਂ ਤਿੰਨ ਦਿਨ ਤਿੰਨ ਰਾਤਾਂ ਉਸ ਜੰਗਲ ਦੇ ਵਿੱਚੋਂ ਫਿਟਕਾਰਾਂ ਖਾਂਦਾ, ਇੱਟਾਂ ਵੱਟੇ ਖਾਂਦਾ, ਜ਼ਖਮੀ ਹੋਇਆ ਹੋਇਆ ਨਿਕਲ ਜਾਂਦਾ ਹੈ। ਜਿਸ ਵਕਤ ਅੱਗੇ ਜਾਂਦਾ ਉੱਥੇ ਇੱਕ ਸੂਈ ਹੋਈ ਗਿੱਦੜੀ ਹੈ, ਉਹਨੇ ਆ ਕੇ ਚੱਕ ਮਾਰਿਆ ਤੇ ਲੱਤ ਦੇ ਉੱਤੇ ਜ਼ਖਮ ਕਰ ਦਿੱਤਾ, ਮਾਸ ਕੱਢ ਕੇ ਲਈ। ਕਾਫਲਾ ਜਾ ਰਿਹਾ, ਉਹ ਕਹਿਣ ਲੱਗੇ ਉਹ ਪ੍ਰੇਮੀਆ ਤੂੰ ਤਾਂ ਹਲਕ ਜਾਏਗਾ ਕਿਉਂਕਿ ਤੈਨੂੰ ਗਿੱਦੜੀ ਨੇ ਕੱਟ ਦਿੱਤਾ। ਬੇਨਤੀਆਂ ਕਰਦਾ ਕਿ ਮੈਂ ਬਾਦਸ਼ਾਹ ਸੀ ਦੋ ਦਿਨ ਪਹਿਲਾਂ ਤੱਕ, ਮੇਰੀ ਆਹ ਹਾਲਤ ਹੋ ਗਈ ਤੇ ਮੇਰਾ ਇਲਾਜ ਕਰਾਓ। ਕੋਈ ਬੰਦਾ ਉਹਦੀ ਹਮਦਰਦੀ ਨਹੀਂ ਕਰਦਾ, ਅਖੀਰ ਇੱਕ ਧਵਈਆ ਘਾਹ ਬੰਨਣ ਵਾਲਾ, ਘਾਹ ਬੰਨਣ ਵਾਲਾ ਉੱਥੇ ਹੋ ਜਾਂਦਾ ਹੈ, ਜਾ ਕੇ ਉਹਨੂੰ ਬੇਨਤੀ ਕਰਦਾ ਕਿ ਮੇਰਾ ਘਾਹ ਠੀਕ ਕਰ ਦੇ, ਕਿਤੇ ਮੈਂ ਹਲਕ ਨਾ ਜਾਵਾਂ। ਉਹ ਕਹਿੰਦਾ ਦੇਖ ਮੈਂ ਤਾਂ ਨਹੀਂ ਕਰਦਾ, ਮੈਨੂੰ ਤੂੰ ਪੈਸੇ ਲਿਆ ਕੇ ਦੇ ਪਹਿਲਾਂ। ਉਹ ਮੰਗਦਾ ਕੋਈ ਨਹੀਂ ਦਿੰਦਾ, ਅਖੀਰ ਇੱਕ ਮਹਾਤਮਾ ਮਿਲ ਗਏ, ਸਾਰੀ ਗੱਲ ਸੁਣੀ, ਕਹਿਣ ਲੱਗੇ ਰਾਜਨ ਇਹ ਕਰਮਾਂ ਦੀ ਬਾਤ ਹੁੰਦੀ ਹੈ, ਜਿੰਨਾ ਚਿਰ ਤੇਰੀ ਪਰਾਲਭ ਦੇ ਵਿੱਚ ਰਾਜ ਸੀ ਤੂੰ ਰਾਜ ਕਰਦਾ ਰਿਹਾ ਤੇ ਹੁਣ ਤੇਰਾ ਜੋ ਰਾਜ ਹੈ ਪਰਾਲਭ ਦਸ਼ੀਨ ਹੋਣ ਕਰਕੇ ਤੇਰਾ ਰਾਜ ਜਾਂਦਾ ਰਿਹਾ, ਬਾਕੀ ਰਿਹਾ ਇਲਾਜ ਆ ਪਿਆਰਿਆ ਮੈਂ ਕਰਦਾ ਤੇਰਾ ਇਲਾਜ। ਮਹਾਤਮਾ ਨੂੰ ਦਿਆ ਆਈ, ਮਹਾਤਮਾ ਨੇ ਫੱਟ ਬੰਨੇ, ਦਵਾਈਆਂ ਦਿੱਤੀਆਂ, ਉਹ ਸਵਸਥ ਹੋ ਗਿਆ। ਸਵਸਥ ਹੋ ਗਿਆ ਤੇ ਉਸ ਘਵਈਏ ਕੋਲ ਦੀ ਲੰਘਦਾ, ਉੱਥੇ ਆ ਕੇ ਉਹਨੂੰ ਕਹਿੰਦਾ ਕਿ ਦੇਖ ਤੈਂ ਮੇਰਾ ਭੋਰਾ ਜਿੰਨਾ ਵੀ ਲਿਹਾਜ਼ ਨਾ ਕਰਿਆ, ਮਨੁੱਖ ਸੀਗਾ, ਮਨੁੱਖ ਦੇ ਹਿਰਦੇ ਚ ਮਨੁੱਖ ਵਾਸਤੇ ਦਰਦ ਹੋਣਾ ਚਾਹੀਦਾ, ਐਡਾ ਬੇਦਰਦ। ਉਹ ਉੱਠ ਕੇ ਉਸਨੇ ਉਹਨੂੰ ਦੋ ਚਾਰ ਥੱਪੜ ਮਾਰੇ, ਧੱਕਾ ਮਾਰਿਆ, ਜਿਸ ਵਕਤ ਗਿਰ ਗਿਆ ਉਹ ਇਕਦਮ ਅੱਖ ਖੁੱਲ ਗਈ, ਬੜਾ ਹੀ ਭੈਭੀਤ ਹੋਇਆ ਹੋਇਆ, ਬਹੁਤ ਡਰਿਆ ਹੋਇਆ, ਇੰਨਾ ਨੀਚੇ ਜਾ ਚੁੱਕਿਆ ਇਹਦਾ ਸਵਾਏ ਮੈਂ ਕਿ ਕੁਛ ਨਹੀਂ ਇਹਨੂੰ ਪਤਾ ਲੱਗਦਾ, ਤੇ ਉਹਦਾ ਅਸਰ ਸਾਰਾ ਜਿਹੜਾ ਸਰੀਰ ਦੇ ਉੱਤੇ ਅਨੁਭਵ ਕਰ ਰਿਹਾ। ਇਧਰਲੇ ਪਾਸੇ ਲਾਈਟ ਜਲ ਰਹੀ ਹੈ, ਸ਼ਸਤਰ ਸਾਰੇ ਪਏ ਨੇ, ਉੱਠ ਕੇ ਦੇਖਿਆ ਸਾਰੇ ਫੌਜ ਜਿੰਨੇ ਵੀ ਰਾਖੇ ਜਿੰਨੀਆਂ ਗਾਰਡਸ ਨੇ ਸੱਤ ਮੰਜ਼ਲਾਂ ਤੇ ਸਾਰੀਆਂ ਤਿਆਰ ਕਰੀਆਂ, ਨਾ ਦੁਸ਼ਮਣ ਆ ਸਕਦਾ ਨਾ ਰਾਣੀਆਂ, ਇੱਥੇ ਕੋਈ ਗੱਲ ਹੈ, ਰਾਜ ਉਵੇਂ ਜਿਵੇਂ ਕਾਇਮ ਹੈ। ਉਸ ਵੇਲੇ ਮਨ ਦੇ ਅੰਦਰ ਐਸੀ ਭ੍ਰਾਂਤੀ ਆਉਂਦੀ ਹੈ ਵੀ ਇਹ ਹੋਇਆ ਕੀ, ਉਹ ਵੀ ਸੱਚਾ ਲੱਗ ਰਿਹਾ ਤੇ ਇਧਰਲੇ ਪਾਸੇ। ਮਹਾਰਾਜ ਕਹਿੰਦੇ ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਪਿਆ ਵਿਕਾਰੀ। ਅਛਤ ਰਾਜ ਰਾਜ ਸੀਗਾ, ਵਿਛੜ ਦੁੱਖ ਪਾਇਆ, ਲੇਕਿਨ ਉਹ ਸੁਪਨੇ ਦੇ ਵਿੱਚ ਰਾਜ ਵਿਛੜ ਗਿਆ, ਕਿੰਨਾ ਦੁੱਖ ਉਸਨੇ ਪਾਇਆ, ਸੌਗਤ ਪਈ ਹਮਾਰੀ। ਮਹਾਰਾਜ ਕਹਿੰਦੇ ਦੇਖ ਪਿਆਰਿਆ ਯੋਗੀ ਰਾਜ, ਤੂੰ ਹੁਣ ਆਪ ਦੱਸ ਉਸ ਰਾਜੇ ਦਾ ਜਿਸ ਵਕਤ ਰਾਜ ਕੁਸਿਆ ਹੋਇਆ ਸੀ ਉਸ ਵੇਲੇ ਉਸ ਨੂੰ ਲੱਗਦਾ ਸੀ ਕਿ ਝੂਠਾ, ਉਸ ਵੇਲੇ ਉਹਨੂੰ ਉਹ ਸੱਤ ਲੱਗ ਰਿਹਾ ਸੀ, ਤੇ ਇਹ ਜਿਹੜੀ ਜਾਗਰਤ ਹੈ ਇਹ ਜਾਗਰਤ ਦੇ ਟਾਈਮ ਤੇ ਸੱਤ ਹੈ, ਸੁਪਨੇ ਦੇ ਟਾਈਮ ਦੇ ਵਿੱਚ ਇਹ ਸੱਤ ਹੈ, ਜਦ ਭੂਕ ਨੀਂਦ ਆਉਜੂਗੀ ਨਾ ਸੁਪਨਾ ਰਾਤ ਦਾ ਨਾ ਇਹ ਦਿਨ ਦਾ ਸੁਪਨਾ, ਦੋਵੇਂ ਸੱਤ ਹੋ ਜਾਂਦੇ ਨੇ, ਕਿਉਂਕਿ ਉਸ ਵੇਲੇ ਜਿਹੜਾ ਮਨ ਹੈ ਸਾਡੀ ਕੌਨਸ਼ੀਅਸਨੈਸ ਹੈ ਉਹ ਅਗਿਆਨਤਾ ਚ ਲੀਨ ਹੋ ਜਾਇਆ ਕਰਦੀ। ਤੋ ਮਹਾਰਾਜ ਕਹਿੰਦੇ ਜਿਸ ਤਰ੍ਹਾਂ ਦੇ ਨਾਲ ਸੁਪਨਾ ਆਦਮੀ ਦੇ ਉੱਤੇ ਅਸਰ ਪਾਉਂਦਾ ਹੈ, ਸੁਪਨਾ ਆਦਮੀ ਦੇ ਉੱਤੇ ਸਾਰੇ ਅਸਰ ਕਰਦਾ ਹੈ, ਡਰ ਵੀ ਲੱਗਦਾ, ਪਿਆਸ ਲੱਗੀ ਹੋਵੇ ਪਿਆਸਾ ਫਿਰਦਾ, ਹੋਰ ਕੋਈ ਕਿਰਿਆ ਕਰਨੀ ਹੋਵੇ ਉਹਨੂੰ ਕਰਦਾ ਫਿਰਦਾ। ਕਹਿੰਦੇ ਉਸ ਵੇਲੇ ਉਹ ਸੱਤ ਹੈ ਤੇ ਹੁਣ ਆ ਜਿਹੜੀ ਅਵਸਥਾ ਹੈ ਇਹ ਸੱਤ ਲੱਗਦੀ ਹੈ। ਸੋ ਮਹਾਰਾਜ ਕਹਿਣ ਲੱਗੇ ਇਹ ਵੀ ਸੁਪਨਾ ਹੈ ਤੇ ਉਹ ਵੀ ਸੁਪਨਾ ਹੈ, ਇਸ ਤਰ੍ਹਾਂ ਨਾਲ ਪੜ ਲਓ ਬੜੋ ਪਿਆਰ ਨਾਲ। ਜਗ ਜੀਵਨ ਐਸਾ ਜੀ ਸੁਪਨੇ ਜੈਸਾ, ਸੁਪਨੇ ਜੈਸਾ ਜੀਵਨ ਐਸਾ ਸੁਪਨੇ ਜੈਸਾ, ਸੁਪਨੇ ਜੈਸਾ ਐਸਾ ਸੁਪਨੇ ਜੈਸਾ ਜੀਵਨ ਸੁਪਨ ਸਮਾਨ ਸਾਚ ਕਰ ਹਮ ਗਾਂਠ ਦੀਨੀ ਛੋੜ ਪਰਮ ਨਿਧਾਨ। ਅਸਲੀ ਨਿਦਾਨ ਜਿਹੜਾ ਸੀ ਵਾਹਿਗੁਰੂ ਉਹਨੂੰ ਤਾਂ ਅਸੀਂ ਛੱਡ ਦਿੱਤਾ ਅਤੇ ਸੰਸਾਰ ਨੂੰ ਸੱਚ ਜਾਣ ਕੇ ਗੱਠ ਦੇ। ਮਹਾਰਾਜ ਕਹਿੰਦੇ ਫੇਰ ਪਿਆਰਿਆ ਸੁਪਨਾ ਤਾਂ ਤੈਂ ਜਾਣਿਆ ਨਾ ਨਾ, ਰਾਤ ਦਾ ਵੀ ਸੁਪਨਾ ਜੈਸਾ ਸੁਪਨਾ ਰਹਿਣਗਾ ਤੈਸਾ ਇਹ ਸੰਸਾਰ, ਸੁਪਨੇ ਸੇਤੀ ਚਿੱਤ ਮੂਰਖ ਲਾਇਆ, ਆ ਜਾ ਗਈ ਵਿਆਹੇ ਬਿਸਰੇ ਰਾਜ ਰਸ ਭੋਗ ਧੰਦੇ ਤਾਇਆ, ਆ ਜਾ ਗਈ ਵਿਆਹੇ ਜਾਂ ਮੋਹਿਆ ਮਾਇਆ, ਆ ਜਾ ਲੰਘੀ ਕਹਿੰਦੇ ਸਾਰੀ ਪੂਰਨ ਭਏ ਨਾ ਕਾਮ, ਜਾਗਤ ਬਖਲਾਇਆ ਕਹਿੰਦੇ ਇਸ ਤਰ੍ਹਾਂ ਦੇ ਨਾਲ ਸੁਪਨੇ ਸੇਤੀ ਚਿੱਤ ਮੂਰਖ ਲਾਇਆ, ਬਿਸਰੇ ਰਾਜ ਰਸ ਭੋਗ ਜਾਗਤ ਬਖਲਾਇਆ, ਆਰ ਜਾ ਗਈ ਵਿਆਹੇ ਧੰਦੇ ਤਾਇਆ, ਪੂਰਨ ਭਏ ਨਾ ਕਾਮ ਜਾ ਮੋਹਿਆ ਮਾਇਆ, ਕਿਆ ਵਿਚਾਰਾ ਜੰਤ ਜਾ ਆਪ ਲਾਇਆ। ਤੁਹਾਰਾ ਕਹਿਣ ਲੱਗੇ ਦੇਖ ਯੋਗੀ ਰਾਜ, ਸੁਪਨੇ ਦੇ ਵਿੱਚ ਜਦੋਂ ਪਿੱਛੇ ਸ਼ੇਰ ਪਿਆ, ਸੁਪਨਾ ਸੱਤ ਲੱਗਦਾ ਸੀ ਨਾ, ਤਾਂ ਹੀ ਬਚਾਉਂਦਾ ਫਿਰਦਾ ਤੁਰਦਾ ਫਿਰਦਾ, ਕਈਆਂ ਦੇ ਹਾਲਟ ਫੇਲ ਹੋ ਜਾਂਦੇ ਨੇ, ਕਈਆਂ ਦੇ ਸੁਪਨੇ ਦੇ ਅਸਰ ਦੇ ਨਾਲ ਦਿਮਾਗ ਫੇਲ ਹੋ ਜਾਂਦੇ। ਇੱਕ ਕੋਈ ਬਹੁਤ ਪ੍ਰੇਮੀ ਪੀਂਜਾ ਸੀ, ਇੱਕ ਮਹਾਤਮਾ ਆਇਆ ਕਰਦੇ ਤੇ ਹਰ ਸਾਲ ਨਵੀਂ ਰਜਾਈ ਭਰਾਇਆ ਕਰਦੇ, ਉਹਤੇ ਬਹੁਤ ਜ਼ਿਆਦਾ ਉਹਦਾ ਆਦਰ ਸਤਿਕਾਰ ਕਰਦੇ ਦੇ ਜਾਂਦੇ ਸੀ ਉਸ ਨੂੰ। ਇੱਕ ਦਿਨ ਰਾਤ ਨੂੰ ਪਏ ਨੂੰ ਸੁਪਨਾ ਆ ਰਿਹਾ, ਹੁਕਮ ਆ ਗਿਆ, ਚੌਬਦਾਰ ਆ ਗਏ, ਕਹਿੰਦੇ ਉਹ ਪੈਂਜੇ ਇਸ ਵਾਰੀ ਕੁੰਭ ਲੱਗਣਾ ਤੇ ਰਾਜਾ ਜੀ ਨੇ ਰਜਾਈਆਂ ਦੇਣੀਆਂ, ਬਿਸਤਰੇ ਦੇਣੇ ਨੇ, ਗਜ਼ੈਲੇ ਦੇਣੇ ਨੇ, ਤੇ 50 ਗੱਡੇ ਨੇ ਰੂਮ ਦੇ ਜਿਹੜੇ ਤੈਂ ਪਿੰਜ ਕੇ ਦੇਣੇ ਆ, ਤੇ ਨਾਲ ਯਾਦ ਰੱਖੀ ਤੇ ਤੋਂ ਕਾਰ ਸੇਵਾ ਕਰਾਉਣੀ ਹੈ, ਪੈਸਾ ਕੋਈ ਨੀ ਮਿਲਣਾ। ਕਹਿੰਦਾ ਮੈਂ ਕੀ ਕਰੂੰਗਾ, ਮੇਰੇ 'ਚ ਤਾਂ ਤਾਕਤ ਨਹੀਂ। ਉਹ ਕਹਿੰਦੇ ਫਿਰ ਤੈਨੂੰ ਜੇਲ੍ਹ ਛੱਡ ਦਾਂਗੇ ਜੇ ਤੇਰੇ 'ਚ ਤਾਕਤ ਨਹੀਂ ਹੈ। ਬਹੁਤ ਡਰਾਇਆ, ਉਹ ਇੱਕੋ ਹੀ ਗੱਲ ਕਹੀ ਜਾਂਦਾ, ਚਾਹੇ ਜੇਲ੍ਹ ਛੱਡ ਦਿਓ ਚਾਹੇ ਮਾਰ ਦਿਓ, ਮੇਤੇ ਨਹੀਂ 50 ਗੱਡੇ ਪਿੰਜ ਹੋਣ, ਮੇਤੋਂ ਨਹੀਂ ਪਿੰਜ ਹੋਣੀ ਇੰਨੀ ਰੂਮ, ਮੇਰੇ 'ਚ ਤਾਂ ਨਹੀਂ ਤਾਕਤ। ਕਰਦੇ ਕਰਦੇ ਨੂੰ ਜਾਗ ਆ ਗਈ, ਲੇਕਿਨ ਸੁਪਨੇ ਨੇ ਬ੍ਰੇਨ ਦੇ ਉੱਤੇ ਇਫੈਕਟ ਕਰ ਦਿੱਤਾ ਉਹਨੂੰ। ਹੁਣ ਉਹਨੂੰ ਸੁਪਨਾ ਤਾਂ ਲੱਗਦਾ ਨਹੀਂ, ਉਹ ਸੱਚੇ ਜਾਣਦਾ ਹੈ। ਇੱਕੋ ਗੱਲ ਕਹੀ ਜਾਂਦਾ, ਜਦ ਲੈ ਕੇ ਆਉਂਦੀਆਂ ਬੀਬੀਆਂ ਭਾਈ ਰਜਾਈ ਦੀ ਰੂਮ ਹੈ ਤੂੰ ਪਿੰਜਦੇ, ਕਹਿੰਦਾ ਨਾ ਮੈਂ ਤੇ 50 ਗੱਡੇ ਨਹੀਂ ਪਿੰਜੇ ਹੋਣੇ, ਮੈਂ ਨਹੀਂ ਕਰਨਾ ਇਹ ਕੰਮ, ਮੇਰੇ ਤੇ ਹੋਣਾ ਹੀ ਨਹੀਂ। ਕਹਿੰਦਾ ਕਹਿੰਦਾ ਬਾਹਰ ਨੂੰ ਤੁਰ ਗਿਆ, ਲੋਕਾਂ ਨੇ ਸਮਝ ਲਿਆ ਵੀ ਇਹਦੇ ਕੋਈ ਦਿਮਾਗ 'ਚ ਅਸਰ ਪੈ ਗਿਆ। ਇੱਕ ਸਾਲ ਤੇ ਬਾਅਦ ਮਹਾਤਮਾ ਆਏ, ਕਹਿਣ ਲੱਗੇ ਭਾਈ ਉਹ ਪਿੰਜਾ ਕਿੱਥੇ ਹੈ? ਕਹਿੰਦੇ ਮਹਾਰਾਜ ਬੜਾ ਚੰਗਾ ਸੀ ਵਿਚਾਰਾ, ਪਰ ਪਤਾ ਨਹੀਂ ਕੀ ਹੋ ਗਿਆ। ਇੱਕੋ ਗੱਲ ਕਹੀ ਜਾਂਦਾ ਵੀ ਮੇਤੇ ਨਹੀਂ 50 ਗੱਡੇ ਪਿੰਜ ਜਾਂਦੇ। ਮਹਾਤਮਾ ਨੇ ਦੇਖਿਆ, ਅੰਤਰ ਧਿਆਨ ਹੋਏ, ਕਹਿਣ ਲੱਗੇ ਇਹ ਤਾਂ ਸੁਪਨੇ ਦੇ ਵਿੱਚ ਇਫੈਕਟ ਹੋ ਗਿਆ ਇਹਦੇ ਬ੍ਰੇਨ ਤੇ। ਉਸ ਵੇਲੇ ਆਏ, ਕਹਿੰਦੇ ਪਿੰਜੇ ਮੈਂ ਰਜਾਈ ਪੰਜਾਉਣ ਨਹੀਂ ਆਇਆ, ਆ ਤੈਨੂੰ ਮੈਂ ਖੁਸ਼ਖਬਰੀ ਦੀ ਗੱਲ ਦੱਸਾਂ। ਕਹਿਣ ਲੱਗੇ ਪਿਛਲੇ ਸਾਲ ਕੁੰਭ ਸੀਗਾ ਨਾ? ਕਹਿੰਦਾ ਆਹੋ ਆਹੋ। ਕਹਿੰਦੇ 50 ਗੱਡੇ ਰਾਜੇ ਨੇ ਭੇਜੇ ਸੀ, ਕਹਿੰਦਾ ਮੇਥੇ ਪਿੰਜ ਹੁੰਦੇ ਨੇ? ਕਹਿੰਦੇ ਗੱਲ ਸੁਣੋ, ਤੈਨੂੰ ਖੁਸ਼ੀ ਦੀ ਗੱਲ ਸੁਣੋ, ਉਹ ਗੱਡੇ ਮੈਂ ਪੰਜਵਾਏ ਸੀਗੇ ਤੇ ਰੂੰ ਲੈ ਕੇ ਜਦ ਗੱਡੇ ਤੇਰੇ ਵੱਲ ਨੂੰ ਆ ਰਹੇ ਸੀ ਤਾਂ ਪਹਿਲਾ ਜਿਹੜਾ ਗੱਡਾ ਸੀ ਉਹਨੇ ਅੱਗ ਜਾਲੀ, ਹਵਾ ਦੇ ਨਾਲ ਚੰਗਿਆਲਾ ਉੜਿਆ, ਕਹਿੰਦਾ ਉਹਦੇ ਗੱਡੇ ਤੇ ਜਾ ਪਿਆ ਤੇ ਸਾਰੀ ਰੂੰ ਸਮੇਤ ਗੱਡੇ ਦੇ ਜਲੀ। ਕਹਿੰਦਾ ਉਹਨੇ ਦੂਜੇ ਨੂੰ ਅੱਗ ਲਾਤੀ, ਦੂਜੇ ਨੇ ਤੀਜੇ ਨੂੰ, ਦੇਖਦੇ ਦੇਖਦੇ ਸਾਰੀ ਰੂੰ ਜਲ ਗਈ। ਕਹਿੰਦਾ ਉਹ ਤੇ ਬਾਅਦ ਰਾਜੇ ਨੇ ਆਪਣਾ ਇਰਾਦਾ ਹੀ ਬਦਲਤਾ, ਹੋਰ ਰੂਹੇ ਨਹੀਂ ਸੀਗੀ। ਕਹਿੰਦਾ ਜਲ ਗਈ ਉਹ? ਕਹਿੰਦੇ ਹਾਂ ਜਲ ਗਈ। ਜਦ ਇੰਨੀ ਗੱਲ ਸੁਣੀ ਉਸਨੇ ਬ੍ਰੇਨ ਫਿੱਟ ਹੋ ਗਿਆ। ਕਹਿੰਦਾ ਸੰਤ ਜੀ ਹੁਣ ਤੁਸੀਂ ਕਿਵੇਂ ਆਏ ਹੋ? ਕਹਿੰਦੇ ਮੈਂ ਤਾਂ ਤੈਨੂੰ ਮਿਲਣ ਆਇਆ। ਕਹਿੰਦਾ ਮੈਂ ਤਾਂ ਬਹੁਤ ਘਬਰਾ ਗਿਆ ਵੀ 50 ਗੱਡੇ ਮੇਤੇ ਪਜਾਉਣਗੇ। ਉਹ ਸੁਪਨੇ ਦੇ ਵਿੱਚ ਉਹਨੇ ਸੱਤ ਜਾਣੀ ਬਾਤ, ਸੱਤ ਜਾਣ ਕੇ ਦਿਮਾਗ ਫਿਰ ਗਿਆ ਉਹਦਾ। ਸੋ ਮਹਾਰਾਜ ਕਹਿੰਦੇ ਸੁਪਨੇ ਵਿੱਚ ਤਾਂ ਸੁਪਨਾ ਸੱਤ ਲੱਗਦਾ ਤੇ ਜਾਗਰਤ ਵਿੱਚ ਜਾਗਰਤ ਸੱਤ ਲੱਗਦੀ ਹੈ, ਲੇਕਿਨ ਇਹ ਦੋਏ ਸੱਤ ਨਹੀਂ ਹੈਗੇ, ਇਹ ਤਾਂ ਪਰਮੇਸ਼ਰ ਦੀ ਮਾਇਆ ਹੈ। ਜਿਵ ਬਾਜੀਗਰ ਆਪਣੀ ਮਾਇਆ ਮਿਥਿਆ ਲੱਖ ਸੋਗ ਨਾ ਹਰਖਾਇਆ, ਬਾਜੀਗਰ ਜਾਣਦਾ ਕਿ ਮੇਰੀ ਮਾਇਆ, ਜਾਦੂਗਰ ਜਾਣਦਾ ਕਿ ਮਿਥਿਆ ਹੈ। ਮਿਥਿਆ ਹੋਣ ਦੇ ਨਾਲ ਤੇ ਉਹਨੂੰ ਕੋਈ ਸੋਗ ਨਹੀਂ ਹੁੰਦਾ, ਕੋਈ ਹਰਖ ਨਹੀਂ ਹੁੰਦਾ। ਇਹ ਜਗ ਹੈ ਸੰਪਤ ਸੁਪਨੇ ਕੀ, ਦੇਖ ਕਹਾਂ ਹੈ ਦਾਨੋ, ਸੰਗ ਤੁਮਾਰੇ ਕਛੂ ਨਾ ਚਾਲੇ, ਤਾਂ ਤਾਹੇ ਕਹਾਂ ਲਪਟਾ। ਮਹਾਰਾਜ ਕਹਿੰਦੇ ਸੁਪਨੇ ਦੇ ਨਾਲ ਲੱਗੇ ਪਏ ਹੋ ਤੁਸੀਂ ਤਾਂ ਸਾਰੇ, ਅਸਲੀ ਤੱਤ ਨੂੰ ਭੁੱਲ ਗਏ। ਤੇਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਬਿਹਾਂ। ਸੁੱਤਿਆਂ ਦੀ ਉਮਰ ਲੰਘੀ ਸੁਪਨੇ ਦੇ ਅੰਦਰ, ਸੋ ਕਹਿਣ ਲੱਗੇ ਯੋਗੀ ਰਾਜ, ਇਹ ਜਿਹੜਾ ਜਿਹਨੂੰ ਤੂੰ ਜਗਤ ਕਹਿੰਦਾ ਇਹ ਵੀ ਸੁਪਨਾ, ਤੇ ਜਿਹੜਾ ਉਹ ਹੈ ਉਹ ਵੀ ਸੁਪਨਾ। ਇਹ ਦੋਏ ਜਿਹੜੀਆਂ ਅਵਸਥਾ ਨੇ, ਦੋਏ ਝੂਠੀਆਂ ਨੇ, ਲੇਕਿਨ ਆਪਣੇ ਆਪਣੇ ਥਾਂ ਦੇ ਉੱਤੇ ਜਦ ਆਦਮੀ ਸੁਪਨੇ ਚ ਹੈ, ਸੁਪਨੇ ਦੀ ਮਰਿਆਦਾ ਪੂਰੀ ਰੱਖੇ। ਜਦੋਂ ਇਹ ਜਾਗਰਤ ਵਿੱਚ ਹੈ, ਜਾਗਰਤ ਦੀ ਮਰਿਆਦਾ ਪੂਰੀ ਰੱਖੇ। ਸੋ ਇਸ ਤਰ੍ਹਾਂ ਦੇ ਨਾਲ ਜੋ ਤੂੰ ਇਹ ਬਾਤ ਕਹਿੰਦਾ, ਕਹਿੰਦੇ ਇਸ ਤਰ੍ਹਾਂ ਦੇ ਨਾਲ ਹੈ। ਦੂਸਰਾ ਹੈ ਕਿ ਇੱਕ ਬੀਜ ਤੋਂ ਦਰਖਤ, ਫੁੱਲ, ਫਲ ਮੁੜ ਕੇ ਫੇਰ ਬੀਜ ਬਣ ਜਾਂਦੇ ਆ। ਉਹ ਬੀਜ ਕਿੱਥੇ ਸੀਗਾ? ਪਹਿਲਾਂ ਧਰਤੀ ਵਿੱਚ ਸੀ, ਧਰਤੀ ਦੇ ਵਿੱਚੋਂ ਫੁੱਟਿਆ, ਫੁੱਟ ਕੇ ਦਰਖਤ ਦੇ ਵਿੱਚ ਸਮਾ ਗਿਆ। ਦਰਖਤ ਦੇ ਵਿੱਚ ਸਮਾ ਕੇ ਟਰੈਵਲ ਕੀਤਾ ਤੇ ਅਖੀਰ ਦਰਖਤ ਵੱਡਾ ਹੋ ਗਿਆ, ਮੈਚੋਰ ਹੋ ਗਿਆ, ਉਹਨੂੰ ਫੁੱਲ ਲੱਗੇ, ਫਿਰ ਫਲ ਲੱਗੇ, ਉਹਦੇ ਵਿੱਚ ਫੇਰ ਬੀਜ ਆ ਗਿਆ। ਐਸੇ ਤਰ੍ਹਾਂ ਦੇ ਨਾਲ ਜੋ ਪਰਮੇਸ਼ਰ ਹੈ, ਉਸਨੇ ਆਪਣੀ ਖੇਲ ਕਰੀ ਹੋਈ ਹੈ। ਉਸਨੇ ਇੱਕ ਤੋਂ ਅਨੇਕ ਰੂਪ ਧਾਰ ਕੇ ਇਹਦੇ ਵਿੱਚ ਇੱਕ ਤੱਤ ਪਾ ਦਿੱਤਾ, ਜਿਹਨੂੰ ਹਉਮੈ ਕਹਿੰਦੇ। ਉਸ ਹਉਮੈ ਤੱਤ ਨੇ ਇਹ ਸੰਸਾਰ ਨੂੰ ਭੁਲੇਖੇ ਚ ਪਾ ਕੇ ਇੱਕ ਤੋਂ ਅਨੇਕ ਬਣਾ ਦਿੱਤਾ। ਇਸ ਤਰ੍ਹਾਂ ਮਹਾਰਾਜ ਫਰਮਾਨ ਕਰਦੇ ਹਨ,
ਜਿਨ ਰਚ ਰਚਿਆ ਪੁਰਖ ਬਦਾਤੇ ਨਾਲੇ ਹਉਮੈ ਪਾਈਐ, ਜਿਨ ਰਚ ਰਚਿਆ ਪੁਰਖ ਬਦਾਤੇ ਹਉਮੈ ਪਾਈਐ, ਰਚਿਆ ਪੁਰਖ ਬਦਾਤੇ ਨਾਲੇ ਹਉਮੈ ਪਾਈਐ, ਜਿਨ ਰਚ ਰਚਿਆ ਪੁਰਖ ਬਦਾਤੇ ਹਉਮੈ ਪਾਈਐ, ਨਾਲੇ ਹਮੇ ਪਾਈਏ, ਹਮੇ ਪਾਈਏ, ਜਿਨ ਰਚ ਰਚਿਆ ਪੁਰਖ ਬਦਾਤੇ ਹਉਮੈ ਪਾਈਐ, ਜਿਨ ਰਚ ਰਚਿਆ ਪੁਰਖ ਬਦਾਤੇ ਹਉਮੈ ਪਾਈਐ, ਰਚਿਆ ਪੁਰਖ ਵਿਧਾਤੇ ਨਾਲੇ ਹਉਮੈ ਪਾਈ। ਜਨਮ ਮਰਨ ਉਸੀ ਕੋ ਹੈ ਰੇ, ਉਹ ਆਵਾਜਾਈ। ਸੋ ਕਹਿਣ ਲੱਗੇ ਯੋਗੀ ਰਾਜ, ਇਹ ਤਾਂ ਪਰਮੇਸ਼ਰ ਨੇ ਆਪਣੀ ਮਾਇਆ ਆਪ ਵਸਾਰ ਕੇ ਆਪੇ ਹੀ ਖੇਲ ਕੀਤਾ ਹੋਇਆ, ਆਪਣੀ ਮਾਇਆ ਆਪ ਵਸਾਰੀ। ਆਪੇ ਵੇਖਣ ਹਾਰਾ ਨਾਨਾ ਰੂਪ ਧਰੇ ਬਹੁ ਰੰਗੀ, ਸਭ ਤੇ ਰਹੇ ਨੇ ਆਪ ਇਹ ਨਾਨਾ ਰੂਪ ਧਰੇ ਹੋਏ ਨੇ, ਨਾਲੇ ਸ਼ੇਰ ਨਿਆਰੇ।
ਕਿਉਂਕਿ ਇੱਕ ਤੱਤ ਪਾ ਦਿੱਤਾ ਜਿਹਨੇ ਭੁਲਾ ਦਿੱਤਾ, ਜਿਹੜੀ ਚੇਤਨਤਾ ਸੀ ਜਿਸ ਤਰ੍ਹਾਂ ਦੇ ਨਾਲ ਸੂਰਜ ਹੈ ਇਹਦੀ ਕਿਰਨ ਨਿਕਲਦੀ ਹੈ, ਉਹ ਕਿਰਨ ਦੇ ਉੱਤੇ ਸਭ ਤੋਂ ਪਹਿਲਾਂ ਇੱਕ ਚੱਕਰ ਆ ਗਿਆ। ਉਹ ਕਿਰਨ ਦਿਸਦੀ ਨਹੀਂ ਸੀ, ਨਾ ਉਹਦੀ ਲਾਈਟ ਨਜ਼ਰ ਆਉਂਦੀ ਸੀ। ਚੇਤਨ ਸੱਤਾ ਦੀ ਜੋ ਕਿਰਨ ਹੈ ਉਹਦੇ ਉੱਤੇ ਪਹਿਲਾ ਸਰਕਲ ਆਨੰਦ ਦਾ ਪੈ ਗਿਆ, ਉਹਨੂੰ ਆਨੰਦਮਈ ਕੋਸ਼ ਕਹਿੰਦੇ ਨੇ। ਇਹ ਕਿਰਨ ਜਗਮਗਾ ਉੱਠੀ, ਰੋਸ਼ਨੀ ਹੋ ਗਈ, ਇਹਦੇ ਵਿੱਚ ਜੋਤੀ ਦਾ ਰੂਪ ਧਾਰਨ ਕਰ ਲਿਆ, ਇਸਨੂੰ ਵੱਖਰੀ ਪ੍ਰਤੀਤ ਦੇਣ ਲੱਗ ਗਈ ਵਰਨ ਤੋਂ। ਉਹਦੇ ਬਾਅਦ ਦੂਸਰਾ ਮਹੀ ਤੱਤ ਜਿਹਨੂੰ ਬੁੱਧੀ ਕਹਿੰਦੇ ਨੇ, ਉਹਦਾ ਪੈ ਗਿਆ, ਪਤਾ ਲੱਗ ਗਿਆ ਕਿ ਮੈਂ ਹਾਂ, ਮੈਂ ਕੋਈ ਅੱਡ ਚੀਜ਼ ਹਾਂ। ਉਹਦੇ ਬਾਅਦ ਫੁਰਨਾ ਹੋ ਗਿਆ, ਉਹ ਫੁਰਨੇ ਦਾ ਜਦ ਪੈ ਗਿਆ ਤਾਂ ਉਹਨੂੰ ਮਨੋਮਈ ਕੋਸ਼ ਕਹਿੰਦੇ। ਪਹਿਲਾਂ ਵਿਗਿਆਨਮਈ ਕੋਸ਼, ਆਨੰਦਮਈ ਕੋਸ਼ ਤੇ ਮਨੋਮਈ ਕੋਸ਼। ਮਨ ਦੇ ਫੁਰਨਾ ਆਉਣ ਦੇ ਨਾਲ ਜਗਤ ਦੀ ਰਚਨਾ ਸ਼ੁਰੂ ਹੋ ਗਈ, ਹਿਰਨ ਗਰਭ ਦੀ ਅਵਸਥਾ ਹੈ, ਗਿਆਨ ਖੰਡ ਦੀ ਅਵਸਥਾ ਦਾ ਵਰਣਨ ਹੈ ਇਹ ਤੀਸਰਾ ਜਿਹਨੂੰ ਵਿਗਿਆਨਮਈ ਕੋਸ਼ ਕਹਿੰਦੇ। ਇਹਦੇ ਵਿੱਚ ਸੂਖਮ ਮੰਡਲ ਦੀ ਬਾਤ ਹੈ ਕਿ ਇਹਦੇ ਵਿੱਚ ਕ੍ਰੀਏਸ਼ਨ ਹੋ ਗਈ, ਬੇਅੰਤ ਬਰਮਾ, ਬੇਅੰਤ ਸ਼ਿਵਜੀ, ਬੇਅੰਤ ਵਿਸ਼ਨੂੰ, ਬਰਮਾ ਹੀ ਕਰੋੜਾਂ ਬਰਮਾ ਲੱਗ ਗਏ, ਕੋਟ ਬਰਮਾ ਜਗ ਸਾਜਣ ਲੱਗ, ਜਗ ਦੀ ਸੂਖਸ਼ਮ ਦੀ ਰਚਨਾ ਹੋਣ ਲੱਗ ਗਈ, ਨਕਸ਼ੇ ਬਣ ਗਏ, ਹੋਠ ਹੋਰ ਹੇਠਾਂ ਉਤਰੇ ਆਈ ਤੇ ਇਹਦੇ ਉੱਤੇ ਪ੍ਰਾਣਾਂ ਦਾ ਪਰਦਾ ਪੈ ਗਿਆ, ਚੌਥਾ ਪਰਦਾ। ਜੋਤ ਮੱਧਮ ਪੈ ਗਈ, ਰੋਸ਼ਨੀ ਘੱਟ ਗਈ, ਬਿਲਕੁਲ ਇਹ ਨਾ ਰਹੀ ਰੋਸ਼ਨੀ। ਹੋਰ ਹੇਠਾਂ ਉਤਰੇ ਆਈ ਤੇ ਆਹ ਬਾਡੀ ਦਾ ਪੈ ਗਿਆ ਜਿਹਨੂੰ ਅਨਮਈ ਕੋਸ਼ ਕਹਿੰਦੇ ਨੇ। ਅਨਮਈ ਕੋਸ਼ ਚ ਆ ਕੇ ਹੁਣ ਜੋਤ ਦਾ ਤਾਂ ਪਤਾ ਹੀ ਨਹੀਂ ਲੱਗਦਾ ਤੇ ਨੇਰ ਗੁਵਾਰ ਹੋ ਗਿਆ। ਹੇਠਾਂ ਹੀ ਹੇਠਾਂ ਸੁਰਤ ਉਤਰਦੀ ਤੁਰਿਆ ਈ। ਸੋ ਮਹਾਰਾਜ ਕਹਿੰਦੇ ਇਹਦੇ ਵਿੱਚ ਹਉਮੈ ਤੱਤ ਨੇ ਸਾਰਾ ਖੇਲ ਕਰਿਆ। ਇੱਕ ਚੇਤਨ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਨੂੰ ਤਿੰਨ ਰੂਪਾਂ ਚ ਵੰਡਤਾ, ਇੱਕ ਮਾਇਆ ਬਣਾ ਦਿੱਤੀ, ਇੱਕ ਜੀਵ ਬਣਾ ਦਿੱਤਾ ਤੇ ਇੱਕ ਬਰਮ ਬਣ ਗਿਆ। ਤੇ ਉਹ ਇੱਕ ਖੇਲ ਕਰਦੇ ਨੇ, ਬਰਨ ਚੇਨ ਨਹੀਂ ਕਿਸੇ ਰਚਨਾ, ਮਿਥਿਆ ਸਗਲ ਪਸਾਰਾ, ਭੰਤ ਨਾਨਕ ਜਬ ਖੇਲ ਹੋ ਜਾ ਰਿਹਾ ਤਬ ਇੱਕੋ ਇੱਕ ਅੰਕਾਰ। ਪਹਿਲਾਂ ਵੀ ਇੱਕ ਸੀਗਾ, ਬਾਅਦ ਵਿੱਚ ਵੀ ਇੱਕ ਸੀ। ਜਬ ਆਕਾਰਖ ਕਰਤ ਹੋ ਕਹੂੰ ਤੁਮ ਮੈਂ ਮਿਲਤ ਦੇ ਤਰਸੋ। ਸੋ ਕਹਿਣ ਲੱਗੇ ਮਹਾਰਾਜ ਕੇ ਦੇਖ ਨਾਨਾ ਤਵੇ ਇਸ ਆਤਮਾ ਦੇ ਵਿੱਚ ਐ ਆ ਗਿਆ ਵੀ ਆਕਾਸ਼ ਤਾਂ ਇੱਕੋ ਹੀ ਹੈ, ਲੇਕਿਨ ਜੋ ਵਿਆਧੀ ਹੈ ਮਾਇਆ ਦੀ, ਇੱਕ ਘੜਾ ਹੈ ਤੇ ਘੜੇ ਦੇ ਵਿੱਚ ਵੀ ਸਪੇਸ ਹੈ, ਉਹਨੂੰ ਘਾਟਾ ਆਕਾਸ਼ ਕਹਿੰਦੇ। ਕੋਠੀ ਦੇ ਵਿੱਚ ਜੋ ਸਪੇਸ ਹੈ, ਆਕਾਸ਼ ਹੈ, ਉਹਨੂੰ ਮੱਠ ਆਕਾਸ਼ ਕਹਿੰਦੇ। ਬੱਦਲ ਹੋਏ ਹੋਣ ਤੇ ਉਹਦੇ ਥੱਲੇ ਜਿਹੜਾ ਆਕਾਸ਼ ਹੈ ਉਹਨੂੰ ਮੇਘਾ ਆਕਾਸ਼ ਕਹਿੰਦੇ, ਤੇ ਜੇ ਕੋਈ ਵੀ ਆਕਾਸ਼ ਨਾ ਹੋਵੇ ਤਾਂ ਮਹਾਂ ਆਕਾਸ਼ ਕਹਿੰਦੇ ਨੇ। ਆਕਾਸ਼ ਤਾਂ ਇੱਕੋ ਹੀ ਹੈ, ਕੇਵਲ ਵਿਆਪਤੀ ਕਰਕੇ ਪਤਾ ਲੱਗਦਾ ਉਸਦਾ। ਸੋ ਪ੍ਰਤੀਬਿੰਬ ਪੈ ਰਿਹਾ ਸਤਚੇਤਾਨੰਦ ਦਾ, ਉਹਦੇ ਨਾਲ ਜਿਹੀ ਜਿਹੀ ਸੁਰਤ ਪੈਦਾ ਹੋ ਗਈ, ਜੈਸੀ ਮਤ ਦੇ ਤੈਸਾ ਪ੍ਰਕਾਸ਼। ਪਾਰਬ੍ਰਹਮ ਕਰਤਾ ਅਵਨਾਸ਼, ਅਨੇਕਾਂ ਸਰੀਰਾਂ ਦੇ ਵਿੱਚ ਅਨੇਕ ਹੋ ਕੇ ਭਾਖਣਾ ਸ਼ੁਰੂ ਕਰ ਦਿੱਤਾ, ਲੇਕਿਨ ਹੈ ਇੱਕੋ ਵਿਆਪਕ ਚੇਤਨ ਸੱਤਾ ਕਰਕੇ ਜਿਹੜੀ ਇਹਦੇ ਅੰਦਰ ਜੀ ਆਤਮਾ ਹੈ, ਆਤਮਾ ਦਾ ਹੀ ਪ੍ਰਕਾਸ਼ ਹੈ, ਪਰ ਉਹ ਜਦ ਮਾਇਆ ਨਾਲ ਰਲ ਕੇ, ਹਉਮੈ ਦੇ ਨਾਲ ਰਲ ਕੇ ਹੇਠਾਂ ਆਉਂਦੀ ਹੈ, ਉੱਥੇ ਜੀਵ ਬਣ ਜਾਂਦਾ, ਆਤਮਾ ਨਹੀਂ ਰਹਿੰਦਾ, ਇਹਨੂੰ ਜੀਵ ਆਤਮਾ ਕਹਿਣ ਲੱਗ ਜਾਂਦੇ। ਕਈ ਪ੍ਰੇਮੀ ਗਲਤੀ ਦੇ ਨਾਲ ਪੜ੍ਹੇ ਲਿਖੇ ਆਤਮਾ ਲਿਖਣਾ ਸ਼ੁਰੂ ਕਰ ਦਿੰਦੇ। ਆਤਮਾ ਤਾਂ ਇੱਕੋ ਹੀ ਹੈ, ਆਤਮ ਪਸਾਰਾ ਕਰਨ ਹਾਰਾ ਪ੍ਰਭ ਬਿਨਾਂ ਨਹੀਂ। ਉਹ ਜਿਹੜਾ ਪ੍ਰਤੀਬਿੰਬ ਬਿੰਬ ਪੈਂਦਾ ਹੈ ਉਹ ਛੋਟੀ ਸੁਰਤ ਪੈਦਾ ਹੋ ਜਾਂਦੀ ਹੈ, ਜਿਹਨੂੰ ਜੀਵ ਦੀ ਸੁਰਤ ਕਹਿੰਦੇ। ਉਹ ਜੀਵ ਦੀ ਸੁਰਤ ਹੋਣ ਦੇ ਨਾਲ ਜਿਹਾ ਜਿਹਾ ਉਹਦਾ ਵਾਤਾਵਰਨ ਹੈ, ਜਿਹਾ ਜਿਹਾ ਤੱਤ ਨੇ, ਰਜੋ ਗੁਣ, ਤਮੋ ਗੁਣ, ਸਤੋ ਗੁਣ, ਉਹ ਆ ਜਾ ਉਹਦਾ ਸੁਭਾਅ ਬਣ ਜਾਂਦਾ ਤੇ ਉਹ ਵੱਖਰਾ ਪ੍ਰਤੀਤ ਦੇਣ ਲੱਗ ਜਾਂਦਾ, ਹਾਲਾਂਕਿ ਇੱਕੋ ਹੀ ਹੋਇਆ ਕਰਦਾ। ਸੋ ਇਸ ਤਰ੍ਹਾਂ ਦੇ ਨਾਲ ਚੇਤਨ ਸੱਤਾ ਕਰਕੇ ਜੀਵ ਕਰਮ ਕਰਦਾ, ਕਰਮ ਕਰਨ ਨਾਲ ਦੇਹ ਅੰਗਤਾ ਧਾਰਨ ਕਰਦਾ, ਮੈਂ ਦੇਹ ਹਾਂ, ਮੈਂ 3.5 ਹੱਥ ਦੀ ਦੇਹ ਹਾਂ, ਮੇਰਾ ਨਾਮ ਵਰਿਆਮ ਸਿੰਘ ਹੈ, ਮੇਰਾ ਪਤਾ ਹੈ, ਮੈਨੂੰ ਇੱਥੇ ਮਿਲਿਆ ਜਾ ਸਕੇ, ਨਾ ਭੁੱਲ ਗਿਆ। ਮਹਾਰਾਜ ਕਹਿੰਦੇ ਪਿਆਰਿਆ ਭੁੱਲਣਾ, ਪੜੋ ਪਿਆਰ ਨਾਲ।
ਮਨ ਤੂੰ ਜੋ ਸਰੂਪ ਹੈ ਆਪਣਾ ਮੂਲ ਪਛਾਣ, ਜੋ ਸਰੂਪ ਹੈ अपना मूल पहचान ਸਰੂਪ ਹੈ ਆਪਣਾ ਮੂਲ ਪਛਾਣ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮੂਲ ਪਛਾਣ ਆਪਣਾ ਮੂਲ ਪਛਾਣ ਆਪਣਾ ਮੂਲ ਆਪਣਾ ਮੂਲ ਪਛਾਣ ਆਪਣਾ ਮੂਲ ਪਛਾਣ ਆਪਣਾ ਮੂਲ ਪਛਾਣ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਜੋਤ ਸਰੂਪ ਹੈ ਆਪਣਾ ਮੂਲ ਪਛਾਣ
ਸਰੂਪ ਹੈ ਆਪਣਾ ਮੂਲ ਪਛਾਣ ਗੱਲ ਸਮਝਣ ਦਾ ਯਤਨ ਕਰੋ ਕਿ ਉਹ ਜਿਹੜੀ ਚੇਤਨ ਧਾਰਾ ਸੀ ਉਹ ਪ੍ਰਕਿਰਤੀ ਦੀ ਅਵਸਥਾ ਦੇ ਨਾਲ ਰਲਦੀ ਰਲਦੀ ਇੰਨੀ ਡਾਊਨ ਆ ਗਈ ਕਿ ਆਪਣੇ ਆਪ ਨੂੰ ਦੇਹ ਸਮਝਣ ਲੱਗੀ ਪੰਜਾਂ ਤੱਤਾਂ ਦੀ ਦੇਹ 25 ਪ੍ਰਕਿਰਤੀਆਂ ਦੀਆਂ ਕਰਮ ਇੰਦਰੀਆਂ ਗਿਆਨ ਇੰਦਰੀਆਂ ਏਡਾ ਬੜਾ ਭੁਲੇਖਾ ਪੈ ਗਿਆ ਦੇਹ ਦੀ ਹੰਗਤਾ ਧਾਰ ਲਈ ਦੇਹ ਹੰਗਤਾ ਨਾਲ ਕਰਮ ਕਰਦਾ ਹੈ ਕਰਮ ਕਰਨ ਨਾਲ ਫੇਰ ਜੰਮਣਾ ਮਰਨਾ ਗਲ ਪੈ ਗਿਆ ਇੱਕ ਸਫ਼ਰ ਸ਼ੁਰੂ ਹੋ ਗਿਆ ਕਿਉਂਕਿ ਅਵਸਥਾ ਨੀਵੀਂ ਆ ਗਈ ਮਹਾਰਾਜ ਕਹਿੰਦੇ ਉੱਪਰ ਜਿੱਥੇ ਤੇਰਾ ਅਸਲਾ ਹੈ ਉੱਥੇ ਨਾ ਕੋਈ ਮੌਤ ਹੈ ਨਾ ਕੋਈ ਜਨਮ ਹੈ ਨਾ ਕਿਛ ਜਨਮ ਹੈ ਨਾ ਕਿਛ ਮਰ ਆਪਨ ਚਲਤ ਆਪ ਹੀ ਕਰ ਆਕਾਸ਼ ਸਾਰੇ ਇੱਕ ਰਸ ਹੈ ਕੜਾ ਫੁੱਟ ਜਾਵੇ ਆਕਾਸ਼ ਦਾ ਤਾਂ ਕੁਛ ਨਹੀਂ ਵਿਗੜਿਆ ਪਹਿਲਾਂ ਵੀ ਆਕਾਸ਼ ਸੀ ਹੁਣ ਵੀ ਆਕਾਸ਼ ਮਕਾਨ ਗਿਰ ਜਾਵੇ ਮਠਾ ਆਕਾਸ਼ ਆਕਾਸ਼ ਨੂੰ ਤਾਂ ਕੁਛ ਨਹੀਂ ਹੋਇਆ ਮਕਾਨ ਦੀ ਵਿਆਧੀ ਗਿਰੀ ਹੈ ਸੋ ਇਸੇ ਤਰ੍ਹਾਂ ਇਹਦਾ ਜਿਹੜਾ ਸਰੂਪ ਆਤਮਾ ਹੈ ਉਹ ਜੰਮਦਾ ਮਰਦਾ ਨਹੀਂ ਹੋਇਆ ਕਰਦਾ ਮਹਾਰਾਜ ਕਹਿੰਦੇ ਯੋਗੀ ਰਾਜ ਹੰਗਤਾ ਤੇ ਮਮਤਾ ਕਰਕੇ ਇਹ ਮਾਇਆ ਦੇ ਰੂਪ ਵਿੱਚ ਉਲਝ ਗਿਆ ਇਹ ਵਿਸ਼ਿਆਂ ਦੇ ਵਿੱਚ ਪ੍ਰਵਿਰਤ ਹੋ ਗਿਆ ਵਿਸ਼ਿਆਂ ਮਾਹੇ ਆਨੰਦ ਵਿਸ਼ਿਆਂ ਮਾਹੇ ਆਨੰਦ ਗਿਆਨੀ ਨਿਜਾਨੰਦ ਪ੍ਰਾਪਤ ਹੈ ਗਿਆਨ ਗਿਆਨੀ ਨੂੰ ਨਿਜਾਨੰਦ ਹੈ ਅਗਿਆਨੀ ਵਿਸ਼ਿਆਂ ਦੇ ਆਨੰਦ ਵਿੱਚ ਰਹਿੰਦਾ ਸਭ ਕੋ ਭੂਲ ਦੇ ਧਰਹਨ ਤਾਂ ਸਾਰੇ ਭੁੱਲ ਗਿਆ ਸਾਰਾ ਸੰਸਾਰ ਭੁੱਲ ਕੇ ਕੀ ਕਰਿਆ ਆਪਣੇ ਸਰੂਪ ਨੂੰ ਤਾਂ ਭੁੱਲ ਗਿਆ ਇਹ ਦੇਹ ਦੀ ਹੰਗਤਾ ਧਾਰਨ ਕਰ ਲਈ ਮੈਂ ਫਲਾਣਾ ਮੈਂ ਪੜਿਆ ਹੋਇਆ ਮੈਂ ਬਹੁਤ ਵੱਡਾ ਲੈਕਚਰਾਂ ਮੈਂ ਵੱਡਾ ਜ਼ਿਮੀਂਦਾਰ ਹਾਂ ਮੇਰੇ ਕੋਲ ਬੜਾ ਧਨ ਹੈ ਮੈਂ ਬੜਾ ਅਮੀਰ ਆਦਮੀ ਹਾਂ ਮੈਂ ਬੜਾ ਬਹੁਤ ਕਿਤਾਬਾਂ ਮੈਂ ਪੜ੍ਹੀਆਂ ਹੋਈਆਂ ਉਹ ਹੰਗਤਾ ਧਾਰਨ ਕਰ ਲਈ ਹੰਗਤਾ ਧਾਰਨ ਕਰਨ ਦੇ ਨਾਲ ਜੰਮਣ ਮਾਇਆ ਦੇ ਚੱਕਰ ਚ ਪੈ ਗਿਆ ਇਹ ਸਭ ਮਾਇਆ ਘੇਰ ਵਿਕਾਰ ਇਹ ਸਾਰੇ ਵਿਕਾਰ ਜਿਹੜੇ ਨੇ ਮਾਇਆ ਦੇ ਜੋ ਭਾਸਤ ਹੈ ਨਾਨਾ ਆਕਾਰ ਜਿੰਨਾ ਕੁਝ ਤੁਹਾਨੂੰ ਦਿਸਦਾ ਹੈ ਬਈ ਆਹ ਪੰਛੀ ਨੇ ਆਹ ਬੰਦੇ ਨੇ ਸਾਰੇ ਅੱਡ ਅੱਡ ਨਜ਼ਰ ਆਉਂਦੇ ਕਹਿੰਦੇ ਨਾਨਾ ਕਾਰਜ ਮਾਇਆ ਦੇ ਵਿੱਚ ਭਰਮ ਕੇ ਇਸ ਨੂੰ ਨਾ ਨਾ ਕਰ ਦਿੱਤਾ, ਜਿਵੇਂ ਸ਼ੀਸ਼ ਮਹਿਲ ਦੇ ਵਿੱਚ ਚਲੇ ਜਾਓ, ਉਹਦੇ ਚ ਕੀ ਦੇਖੋਗੇ, ਫਰਸ਼ ਵੀ ਸ਼ੀਸ਼ੇ ਦਾ ਬਣਿਆ ਹੋਇਆ, ਛੱਤ ਵੀ ਸ਼ੀਸ਼ੇ ਦੀ, ਕੰਧਾਂ ਵੀ ਸ਼ੀਸ਼ੇ ਦੀਆਂ, ਇੱਕੋ ਜਿਹੜਾ ਹੈ ਐਂਡਲੈਸ ਹੋ ਜਾਂਦਾ ਬੇਅੰਤ ਰੂਪ ਧਾਰ ਕੇ ਉਹਦੇ ਵਿੱਚ, ਤਾਂ ਕਿਉਂਕਿ ਇੱਕ ਨਜ਼ਰ ਆਉਂਦਾ ਹੈ, ਗਿਆਨ ਹੈ, ਜਦੋਂ ਗਿਆਨ ਆ ਜਾਂਦਾ ਉਹ ਇੱਕੋ ਹੀ ਅਨੇਕ ਰੂਪਾਂ ਚ ਧਾਰ ਨਜ਼ਰ ਆਉਂਦਾ। ਕਹਿੰਦੇ ਇਹ ਸਾਰਾ ਮਾਇਆ ਦਾ ਹੈ, ਵਾਸਤਵ ਨੂੰ ਭੁੱਲ ਜਾਣ ਕਰਕੇ ਮਾਇਆ ਦਾ ਅਸਰ ਪੈਂਦਾ, ਅਵਰਨ ਹੁੰਦਾ, ਸਰੂਪ ਦਾ ਸਾਧਨ ਕਰ ਦਿੰਦਾ। ਜੇ ਨਾਨਤਵ ਪ੍ਰਤੀਤ ਕਰਾਈ ਸੋ ਵਿਖੇਪ ਜੈ ਕੈ ਦ੍ਰਿਸ਼ਟਾਈ, ਸਾਰੇ ਸੰਸਾਰ ਦੇ ਅੰਦਰ ਇਹ ਵਿਖੇਪ ਨਜ਼ਰ ਆਉਂਦਾ। ਤੋ ਅਗਿਆਨੀ ਜਿਹੜਾ ਉਹ ਭਰਮ ਵਿੱਚ ਪੈ ਗਿਆ, ਕਿਵੇਂ ਪੈ ਗਿਆ, ਇੱਕ ਰੱਸੀ ਪਈ ਹੈ ਉਹ ਹਨੇਰੇ ਦੇ ਵਿੱਚ, ਮਟਕ ਚਾਨਣੇ ਚ ਸਾਨੂੰ ਖਿਆਲ ਆ ਗਿਆ ਵੀ ਇਹ ਤਾਂ ਸੱਪ ਪਿਆ, ਉਹਦਾ ਅਸਰ ਕੀ ਹੋਏਗਾ, ਸਾਡਾ ਜਿਹੜਾ ਖੂਨ ਦਾ ਦੌਰਾ ਤੇਜ਼ ਹੋ ਜਾਏਗਾ ਤੇ ਅਸੀਂ ਡਰਨਾ ਸ਼ੁਰੂ ਕਰ ਦਾਂਗੇ। ਹਾਲਾਂਕਿ ਮਿਥਿਆ ਹੈ, ਕੋਈ ਚੀਜ਼ ਹੈ ਨਹੀਂ, ਰੱਸੀ ਪਈ ਹੈ, ਜਾਂ ਦਿਨ ਚੜ ਗਿਆ, ਸੱਪ ਕਿੱਥੇ ਆ ਗਿਆ, ਸੱਪ ਤਾਂ ਤਿੰਨ ਕਾਲ ਰੱਸੀ ਚ ਆਉਂਦਾ ਹੀ ਨਹੀਂ। ਮਹਾਰਾਜ ਕਹਿੰਦੇ ਯੋਗੀ ਰਾਜ ਸੰਸਾਰ ਤਿੰਨ ਕਾਲ ਹੈ ਨਹੀਂ, ਇਹ ਮਿਥਿਆ ਚੀਜ਼ ਹੈ, ਇਹ ਤਾਂ ਇੱਕੋ ਹੀ ਬ੍ਰਹਮ ਆਪਣੇ ਆਪ ਦੇ ਵਿੱਚ ਖੇਲ ਖੇਲਦਾ। ਏਕ ਮੂਰਤ ਅਨੇਕ ਦਰਸ਼ਨ, ਕੀਨ ਰੂਪਾਂ ਦੇ ਖੇਲ 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 ਖੇਲਣ ਅੰਤ ਕੋ ਫਿਰੇ। ਚੰਦ ਚਾਨਣੀ ਦੇ ਵਿੱਚ ਸਿੱਪੀ ਪਈ ਹੈ, ਲੇਕਿਨ ਲੱਗਦਾ ਕੀ ਹੈ, ਚੰਦ ਹੀ ਪਈ ਹੈ। ਰੜਾ ਮੈਦਾਨ ਹੈ, ਲੋ ਚੱਲਦੀ ਹੈ, ਪਿਆਸ ਲੱਗੀ ਹੋਈ ਹੈ, ਤੇ ਲੱਗਦਾ ਕੀ ਹੈ ਵੀ ਦਰਿਆ ਚੱਲ ਰਿਹਾ ਕੋਲੇ। ਇੱਕ ਵਾਰੀ ਅਸੀਂ ਬੀਕਾਨੇਰ ਵੱਲ ਨੂੰ ਚਲੇ ਗਏ, ਪੈਦਲੇ ਚੱਲ ਪਏ ਅਨੂਪਗੜ੍ਹ ਤੋਂ, ਉਹ ਬੜੇ ਬੜੇ ਟਿੱਬੇ ਲੰਘਣ ਤੇ ਬਾਅਦ ਇੱਕ ਸਾਡਾ ਸਾਥੀ ਕਹਿਣ ਲੱਗਿਆ ਵੀ ਮੈਂ ਤਾਂ ਮਰ ਗਿਆ, ਪਾਣੀ ਕਿੰਨੀ ਦੂਰ ਹੈ? ਉਹ ਕਹਿੰਦੇ ਜੀ 10 ਮੀਲ ਤੇ ਮਿਲੂ ਪਾਣੀ, ਪਿੱਛੇ ਹੈਗਾ 4 ਮੀਲ ਤੇ। ਕਹਿੰਦਾ ਝੂਠੇ ਬੋਲੀ ਜਾਂਦੇ, ਉਹ ਤਾਂ ਦੇਖੋ ਕਹਿੰਦਾ ਪਾਣੀ ਜਾਂਦਾ, ਉਹ ਦਰਖਤ ਦਾ ਪਰਛਾਵਾਂ ਨੀ ਤੁਹਾਨੂੰ ਨਜ਼ਰ ਆਉਂਦਾ ਪਾਣੀ ਚ? ਅਸੀਂ ਕਹਿੰਦੇ ਨਹੀਂ, ਪਾਣੀ ਨੀ, ਇਹ ਤਾਂ ਨਿਗਾਹ ਦਾ ਧੋਖਾ ਹੈ। ਕਹਿੰਦਾ ਬਿਲਕੁਲ ਨੀ, ਨਿਗਾਹ ਦਾ ਧੋਖਾ ਨੀ। ਅਸੀਂ ਕਿਹਾ ਚੰਗਾ ਤੇਰਾ ਭਰਮ ਲਾ ਦਿੰਦੇ, ਨਿਸ਼ਾਨ ਲਾ ਲਿਆ ਵੀ ਕਿੱਥੇ ਪਾਣੀ। ਕਹਿੰਦਾ ਉਹ ਦਰਖਤ ਚ, ਉਹ 200 ਗਜ਼ ਦੇ ਸੀ, ਅਸੀਂ ਤੁਰ ਕੇ ਚਲੇ ਗਏ, ਪਾਣੀ 200 ਗਜ਼ ਗਾਂ ਦੇਖਣ ਲੱਗ ਗਿਆ। ਕਹਿੰਦਾ ਆਹ ਹੈ, ਅਸੀਂ ਕਿਹਾ ਐਵੇਂ ਜਿਵੇਂ ਹੈ, ਪਾਣੀ ਨਹੀਂ ਹੈ, ਐਵੇਂ ਤੈਨੂੰ ਭੁਲੇਖਾ ਜਾ, ਹੁਣ ਅਸੀਂ ਦਰਖਤ ਥੱਲੇ ਬੈਠਦੇ ਹਾਂ, ਤੂੰ ਘੁੰਮ ਕੇ ਆ ਜਾ। ਚਲਿਆ ਗਿਆ, ਜਾ ਕੇ ਉੱਥੇ ਪਾਣੀ ਹੈ ਨਾ, ਪਿਆਸ ਲੱਗੀ ਹੋਈ। ਕਹਿੰਦਾ ਵੀ ਪਾਣੀ ਤਾਂ ਹੈ ਨਹੀਂ, ਦਿਸਦਾ ਹੈ। ਅਸੀਂ ਕਿਹਾ ਤੇਰੀ ਅੱਖਾਂ ਨੂੰ ਭੁਲੇਖਾ ਪੈ ਰਿਹਾ। ਇਸ ਤਰ੍ਹਾਂ ਮਿਥਿਆ ਹੈ ਚੀਜ਼, ਅਸਲ ਉਹਦਾ ਹੈ ਨਹੀਂ ਤੇ ਦਿਸੀ ਜਾਂਦਾ, ਇਹਨੂੰ ਅਗਿਆਨ ਕਹਿੰਦੇ ਨੇ। ਇਹ ਅਗਿਆਨ ਬ੍ਰਹਮ ਦੇ ਆਸਰੇ ਹੋਇਆ ਕਰਦਾ, ਜਿਸ ਤਰ੍ਹਾਂ ਦੇ ਨਾਲ ਕੋਠੇ ਦੇ ਆਸਰੇ ਹਨੇਰਾ ਪੈਂਦਾ, ਕੰਧਾਂ ਹੋ ਗਈਆਂ, ਕੰਧਾਂ ਦੇ ਵਿੱਚ ਹਨੇਰਾ ਹੋ ਗਿਆ, ਇਸੇ ਤਰ੍ਹਾਂ ਜਿਹੜਾ ਅਗਿਆਨ ਹੈ ਉਹਦਾ ਜਿਹੜੀ ਜੜ ਹੈ ਸੰਸਾਰ ਦਾ ਪ੍ਰਪੰਚ ਹੈ, ਵਿਦਿਆ ਕਰਕੇ ਭਰਮ ਕਰਕੇ ਇਹ ਪ੍ਰਤੀਤ ਰਹਿੰਦਾ। ਏਕ ਆਤਮਾ ਬ੍ਰਹਮ ਅੰਸ ਹੈ, ਸਦਾ ਅਨਾਦੀ ਜੋ ਇਸ ਕਾਰਜ ਹੈ। ਕਹਿੰਦੇ ਇਹ ਤਾਂ ਸਦਾ ਅਨਾਦੀ ਹੈ, ਇਹ ਬਣਦੀ ਨਹੀਂ ਹੈ, ਆਪਣੇ ਆਪ ਹੈ, ਸਾਰੇ ਵਿਆਪਕ ਹੈ, ਆਉਂਦੀ ਜਾਂਦੀ ਨਹੀਂ ਹੈ ਕਿਤੇ, ਆਕਾਸ਼ ਵਾਂਗੂ ਪਰਿਪੂਰਨ ਹੈ, ਸਤ ਚੇਤ ਆਨੰਦ ਹੈ ਪੂਰਾ। ਗੁਰੂ ਜਦੋਂ ਹਉਮੈ ਦਾ ਹਨੇਰਾ ਦੂਰ ਕਰ ਦੇਵੇ, ਉਸ ਵੇਲੇ ਅਸਲੀਅਤ ਸਾਹਮਣੇ ਆ ਜਾਂਦੀ ਹੈ। ਇਸੇ ਵਾਸਤੇ ਗੁਰੂ ਮਹਾਰਾਜ ਨੇ ਐਸਾ ਫਰਮਾਨ ਕੀਤਾ ਹੈ ਕਿ ਜਦ ਤੱਕ ਆਦਮੀ ਦੇ ਮਨ ਵਿੱਚ ਹਨੇਰਾ ਹੈ, ਓਨੀ ਦੇਰ ਤੱਕ ਕੋਈ ਵੀ ਚੀਜ਼ ਦੁਨੀਆਂ ਦੀ ਐਸੀ ਨਹੀਂ ਜਿਹੜੀ ਚਾਨਣਾ ਕਰ ਦੇਵੇ। ਬਿਨਾਂ ਗੁਨਾਹ ਤੋਂ ਨਾ ਮਿਟਦਾ ਹਨੇਰਾ, ਚੰਦ ਭਾਵੇਂ ਸੌ ਚੜ੍ਹਦੇ, ਗੁਨਾਹ ਤੋਂ ਨਾ ਮਿਟਦਾ ਹਨੇਰਾ, ਚੰਦ ਭਾਵੇਂ ਸੌ ਚੜ੍ਹਦੇ, ਸਤਿ ਸ਼੍ਰੀ ਅਕਾਲ।
ਰਾਮ ਮੇਰਾ ਚੰਦ ਪਾਵੇ ਸੋ ਜੜੇ
ਬਗੈਰ ਸਮਰੱਥ ਗੁਰੂ ਤੋਂ ਇਹ ਜੋ ਹਨੇਰਾ ਮਨ ਵਿੱਚ ਪੈ ਗਿਆ, ਇੱਕ ਤੋਂ ਅਨੇਕ ਬਣ ਕੇ ਹੰਗਤਾ ਤੇ ਮਮਤਾ ਦੇ ਵਿੱਚ ਫਸਿਆ ਹੋਇਆ ਜੀਵ ਬਣ ਗਿਆ। ਮਹਾਰਾਜ ਕਹਿੰਦੇ ਪਿਆਰਿਆ ਤਾਂ ਸੁਰਤ ਗੁਆ ਲਈ ਆਪਣੀ, ਭੁੱਲ ਗਿਆ ਬਿਲਕੁਲ। ਤੂੰ ਕਹਿੰਦਾ ਮੈਂ ਪੜ੍ਹਿਆ ਲਿਖਿਆ, ਮੈਂ ਬਹੁਤ ਜਾਣਦਾ, ਮੈਂ ਦੁਨੀਆਂ ਭਰ ਦੀਆਂ ਪੁਸਤਕਾਂ ਪੜ੍ਹ ਲਈਆਂ, ਤੂੰ ਤਾਂ ਭੁੱਲ ਗਿਆ ਬਿਲਕੁਲ। ਤੇਰੇ ਅੰਦਰ ਤਾਂ ਸੁਰਤ ਹੋਰ ਪੈਦਾ ਹੋ ਗਈ, ਉਹ ਸੁਰਤ ਪੈਦਾ ਹੋ ਗਈ ਜਿਹਦੇ ਨਾਲ ਤੂੰ ਜੰਮਣ ਮਰਨ ਲੱਗ ਗਿਆ, ਦੁਖੀ ਸੁਖੀ ਹੋ ਗਿਆ, ਗਰੀਬ ਅਮੀਰ ਆਪਣੇ ਆਪ ਨੂੰ ਦੇਖਣ ਲੱਗ ਗਿਆ। ਇਹ ਹੈ ਕਿ ਇਹ ਤਾਂ ਸਾਰੀ ਮੈਂ ਦੀ ਸੁਰਤ ਹੈ, ਕਿਉਂਕਿ ਜਦੋਂ ਅਸੀਂ ਆਪਣੀ ਖੋਜ ਕਰੀਏ, ਜਿਹੜਾ ਸਿਆਣਾ ਬੰਦਾ ਹੈ ਸਭ ਤੋਂ ਪਹਿਲਾਂ ਉਹ ਇਹ ਕਹਿੰਦਾ ਹੈ ਕਿ ਮੈਂ ਹਾਂ ਕੀ ਪੰਜ ਤੱਤ ਦਾ ਆ ਪੂਤਲਾ ਬਣਿਆ ਹੈ, ਇਹਦੇ ਵਿੱਚੋਂ ਮੈਂ ਕਿਹੜਾ ਤੱਤ ਹਾਂ? ਪਾਣੀ ਮੈਂ ਨਹੀਂ ਹਾਂ, ਅੱਗ ਮੈਂ ਨਹੀਂ ਹਾਂ, ਮਿੱਟੀ ਮੈਂ ਨਹੀਂ ਹਾਂ, ਹਵਾ ਮੈਂ ਨਹੀਂ, ਆਕਾਸ਼ ਮੈਂ ਨਹੀਂ। ਫਿਰ ਮੈਂ ਅੱਖਾਂ ਹੋਊਂਗਾ। ਕਹਿੰਦੇ ਅੱਖਾਂ ਜਿਹੜੀਆਂ ਨੇ 25 ਪ੍ਰਕਿਰਤੀਆਂ ਦੀਆਂ, ਇਹਦੇ ਵਿੱਚ ਅੱਧਾ ਤੱਤ ਤਾਂ ਹੈ। ਬੋਲਿਆ ਹਾਂ ਮੈਂ ਸੁਰਤ ਦਿਸਾ, ਆਹ ਜਿਹੜੀ ਤੇਰੇ ਅੰਦਰ ਸੁਰਤ ਆ ਗਈ ਨਾ ਮੈਂ ਦੀ, ਇੰਨਾ ਡਾਊਨਵਰਡ ਚਲਿਆ ਗਿਆ ਕਿ ਆਪਣੇ ਆਪ ਨੂੰ ਦੇਹ ਸਮਝਣਾ ਸ਼ੁਰੂ ਕਰ ਦਿੱਤਾ। ਔਰ ਫਿਰ ਕਿਸੇ ਦੀ ਕਹੀ ਹੋਈ ਤੂੰ ਗੱਲ ਨਹੀਂ ਮੰਨਦਾ, ਗੁਰੂ ਜ਼ੋਰ ਲਾ ਕੇ ਬਹਿ ਜਾਣ ਵੀ ਤੂੰ ਦੇਹ ਹੈ ਹੀ ਨਹੀਂ, ਤੂੰ ਤਾਂ ਆਤਮ ਸਰੂਪ ਹੈ, ਨਾ ਤੂੰ ਕਦੇ ਜੰਮਦਾ ਹੈ, ਨਾ ਕਦੇ ਮਰਦਾ ਹੈ, ਨਾ ਕਦੇ ਦੁਖੀ ਹੁੰਦਾ, ਨਾ ਕਦੇ ਤੂੰ ਸੁਖੀ ਹੈ, ਤੂੰ ਤਾਂ ਪਰਮ ਆਨੰਦ ਹੈ, ਤੇਰੇ ਵਿੱਚ ਮਾਣ ਨਹੀਂ ਹੈ, ਤੇਰੇ ਵਿੱਚ ਅਪਮਾਨ ਨਹੀਂ ਹੈ, ਤੂੰ ਤਾਂ ਇੱਕ ਰਸ ਹੈ, ਤੂੰ ਕਿਉਂ ਇਹਨਾਂ ਥੱਲੇ ਇੰਨਾ ਆਪਣੇ ਆਪ ਨੂੰ ਥੱਲੇ ਸੁੱਟ ਲਿਆ ਕਿ ਹਉਮੈ ਦੇ ਇਨਫਲੂਐਂਸ ਆ ਕੇ ਆਪਣੇ ਆਪ ਨੂੰ ਸਾਢੇ ਤਿੰਨ ਹੱਥ ਦੀ ਦੇਹ ਬੰਨੀ ਬੈਠੇ। ਇਹ ਹਉਮੈ ਦੀ ਸੁਰਤ ਨੂੰ ਭੁੱਲ ਜਾ, ਕਿਉਂਕਿ ਇਹ ਬਹੁਤ ਨੁਕਸਾਨ ਕਰ ਰਹੀ ਹੈ। ਜਮਦਾ ਤੇ ਮਰਦਾ ਹੈ ਹਉਮੈ ਦਾ ਬੰਨਿਆ ਹੋਇਆ, ਜਮਦਾ ਤੇ ਮਰਦਾ ਹੈ ਹਉਮੈ ਦਾ ਬੰਨਿਆ ਹੋਇਆ। ਜਮਦਾ ਤੇ ਮਰਦਾ ਹੈ ਹਉਮੈ ਦਾ ਬੰਨਿਆ ਹੋਇਆ, ਜਮਦਾ ਤੇ ਮਰਦਾ ਹੈ ਹਉਮੈ ਦਾ ਬੰਨਿਆ ਹੋਇਆ। ਹਮੈ ਕਰਮ ਕਮਾਏ ਹਮੈ ਹੀ ਵੰਦਨਾ ਫਿਰ ਜੂਨੀ ਪਏ, ਤੇਰੇ ਜੰਮਣ ਮਰਨ ਦਾ ਕਾਰਨ ਹਮੈ ਜਿਹੜਾ ਤੂੰ ਮੰਨਦਾ ਕਿ ਮੈਂ ਹਾਂ, ਇਹ ਮਿਥਿਆ ਚੀਜ਼ ਹੈ, ਸੱਚ ਨਹੀਂ ਹੈ, ਤਾਂ ਇਸ ਨੂੰ ਸੱਚ ਕਰਕੇ ਜਾਣ ਲਿਆ, ਇਸ ਕਰਕੇ ਫਸ ਗਿਆ। ਪਾਰਬ੍ਰਹਮ ਕੇ ਸਗਲੇ ਥਾਂ ਜਿਤ ਜਿਤ ਕਰ ਰਾਖੇ ਤੈਸਾ ਤਿੰਨ, ਆਪੇ ਕਰਨ ਕਰਾਵਨ ਜੋਗ ਪ੍ਰਭ ਭਾਵੈ ਸੋਈ ਪਨੋਗ, ਪਸਰਿਓ ਆਪ ਹੋਏ ਅਨਕ ਤਰੰਗ। ਮਹਾਰਾਜ ਕਹਿੰਦੇ ਉਹ ਆਪ ਇਹ ਅਨੇਕਾਂ ਰੂਪਾਂ ਦੇ ਵਿੱਚ ਤਰੰਗਾਂ ਦੇ ਵਿੱਚ ਹੋ ਕੇ ਪਸਰ ਗਿਆ, ਜਿਸ ਤਰ੍ਹਾਂ ਦੇ ਨਾਲ ਇੱਕ ਬੀਜ ਬਰੋਟੇ ਦਾ ਛੋਟਾ ਜਿਹਾ ਹੁੰਦਾ, ਗੋੜ ਦਾ ਬੀਜ, ਉਹ ਜਦ ਫੈਲਦਾ ਹੈ ਐਕੜਾਂ ਦੇ ਵਿੱਚ ਚਲਿਆ ਜਾਂਦਾ, ਜੇ ਉਹਦੀਆਂ ਜੜਾਂ ਦੱਬੀ ਜਾਓ ਬਹੁਤ ਜ਼ਮੀਨ ਘੇਰ ਲੈਂਦਾ। ਉਹ ਹੈ ਕਿ ਇੱਕ ਨਿੱਕਾ ਜਿਹਾ ਬੀਜ ਪਸਰਿਆ ਹੋਇਆ। ਇਸੇ ਤਰ੍ਹਾਂ ਦੇ ਨਾਲ ਆਪ ਇਹ ਪਰਮੇਸ਼ਰ ਪਸਰ ਕੇ ਆਪਣੇ ਰੂਪ ਦੇ ਵਿੱਚ ਖੇਲਦਾ, ਇੱਥੇ ਦੂਜਾ ਹੈ ਕੋਈ ਨਹੀਂ। ਦੂਜਾ ਇਹ ਤੋਂ ਬਾਗੀ ਹੋ ਕੇ ਇਸ ਗੱਲ ਨੂੰ ਨਾ ਮੰਨ ਕੇ ਆਪਣੀ ਹਸਤੀ ਵੱਖਰੀ ਕਾਇਮ ਕਰਕੇ ਇਹ ਜੀਵ ਦੁੱਖਾਂ ਦੇ ਵਿੱਚ ਪਿਆ ਹੋਇਆ ਜੰਮਦਾ ਮਰਦਾ ਤੁਰਿਆ ਜਾ ਰਿਹਾ। ਪਸਰਿਓ ਆਪ ਹੋਏ ਅਨਕਤ ਰੰਗ, ਲਗੇ ਨਾ ਜਾਏ ਪਾਰ ਬ੍ਰਹਮ ਕੇ ਰੰਗ, ਜੈਸੀ ਮਤ ਦੇ ਤੈਸਾ ਪ੍ਰਕਾਸ਼, ਪਾਰ ਬ੍ਰਹਮ ਕਰਤਾ ਅਵਨਾਸ਼, ਸਦਾ 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 ਦਿਆਲ, ਸਿਮਰ ਸਿਮਰ ਨਾਨਕ ਪਏ ਨਿਆ। ਕਹਿੰਦੇ ਇਹ ਭਰਮ ਹੈ ਇੱਕ, ਉਹਨੇ ਆਪਣੀ ਖੇਲ ਰਚ ਲਈ, ਆਪਣੀ ਮਾਇਆ ਆਪ ਸਾਰੀ ਆਪੇ ਵੇਖਣਾ, ਨਾਨਾ ਰੂਪ ਧਰੇ ਬਹੁ ਰੰਗੀ, ਸਭ ਤੇ ਰਹੇ ਨਿਰਾ। ਕੀ ਫਰਜ਼ ਪੈ ਜਾਏਗਾ ਜੇ ਆਪਾਂ ਨਾ ਮੰਨੀਏ ਬਈ ਮੈਂ ਨੀ ਦੇਹ ਹੈਗਾ, ਮੈਂ ਹਾਂ ਹੀ ਨੀ। ਮਹਾਰਾਜ ਕਹਿੰਦੇ ਮੈਂ ਨਾ ਹੀ, ਪ੍ਰਭ ਸਭ ਕੁਛ ਤੇਰਾ, ਈਗਾ ਨਿਰਗੁਣ ਉਗਾ ਸਰਗੁਣ, ਕੇਲ ਕਰਤ ਵਿੱਚ ਸਵਾਮੀ ਗਿਆ। ਆਪੇ ਹੀ ਆਪਣੇ ਰੂਪ ਧਾਰ ਕੇ ਇੱਕ ਮੂਰਤ ਅਨੇਕ ਦਰਸ਼ਨ, ਕੀਨ ਰੂਪ ਅਨੇਕ ਖੇਲ, ਖੇਲ ਖੇਲ ਖੇਲਣ ਅੰਤ ਕੋ ਫਿਰੇ। ਇੱਕ ਵਾਰੀ ਇੱਕ ਇੱਕ ਰਾਜਾ ਬੈਠਾ ਹੈ, ਵਜ਼ੀਰ ਅਮੀਰ ਸਾਰੇ ਹੈ, ਇਹਨਾਂ ਨੂੰ ਇੱਕ ਜਾਦੂਗਰ ਆ ਜਾਂਦਾ ਹੈ। ਉਸ ਜਾਦੂਗਰ ਨੇ ਆ ਕੇ ਕਿਹਾ ਮਹਾਰਾਜ ਕੀ ਜੈ ਹੋ। ਕਹਿਣ ਲੱਗੇ ਕਿਸ ਤਰ੍ਹਾਂ ਆਇਆ? ਕਹਿਣ ਲੱਗਿਆ ਮਹਾਰਾਜ ਮੈਂ ਜਾਦੂਗਰ ਹਾਂ ਤੇ ਮੈਂ ਬਹੁਤ ਅਜੀਬ ਅਜੀਬ ਖੇਲ ਦਿਖਾਉਣ ਜਾਣਦਾ। ਕਹਿੰਦੇ ਦੇਖ ਬਈ ਜਾਦੂਗਰ, ਖੇਲ ਤਾਂ ਅਸੀਂ ਦੇਖੇ ਹਾਂ ਬੇਅੰਤ, ਜੇ ਕੋਈ ਐਸਾ ਖੇਲ ਤੇਰੇ ਕੋਲ ਹੈ ਕਿ ਮਨੋਰੰਜਨ ਵੀ ਉਹਦੇ ਵਿੱਚ ਹੋਵੇ ਤੇ ਨਾਲ ਉਪਦੇਸ਼ ਵੀ ਹੋਵੇ ਤਾਂ ਅਸੀਂ ਦੇਖ ਲੈਣ। ਕਹਿਣ ਲੱਗਿਆ ਮਹਾਰਾਜ ਐਸਾ ਹੀ ਖੇਲ ਮੈਂ ਦਿਖਾਊਂਗਾ ਆਪ ਨੂੰ ਤੇ ਉਹਦੇ ਵਿੱਚ ਮਨੋਰੰਜਨ ਵੀ ਹੈ, ਰਾਗ ਦੁਆਸ਼ ਵੀ ਪੈਦਾ ਹੁੰਦਾ ਤੇ ਨਾਲ ਉਹ ਉਪਦੇਸ਼ ਵੀ ਹੈ ਉਹਦੇ ਚ। ਕਹਿਣ ਲੱਗੇ ਫਿਰ ਦਿਖਾ, ਕਹਿੰਦੇ ਮੈਂ ਦਿਖਾਉਣਾ ਤਾਂ ਚਾਹੁੰਦਾ, ਮੈਂ ਦੇਵਤਿਆਂ ਨਾਲ ਯੁੱਧ ਕਰਨਾ ਚਾਹੁੰਦਾ ਪਰ ਮੇਰੀ ਇਸਤਰੀ ਮੇਰੇ ਨਾਲ ਹੈ, ਪਤਾ ਨਹੀਂ ਯੁੱਧ ਕਰਦੇ ਮੈਂ ਮਰ ਜਾਂ ਮੈਂ ਜਿੱਤ ਕੇ ਵਾਪਸ ਆ ਜਾਂ। ਤੁਸੀਂ ਜਾਣਦੇ ਹੀ ਹੋ ਰਾਜੇ ਲੋਕ ਜਦੋਂ ਯੁੱਧ ਹੋਣਾ ਤਾਂ ਇੱਕ ਨੇ ਮਰਨਾ ਇੱਕ ਨੇ ਮਾਰਨਾ। ਤਾਂ ਮੇਰੀ ਔਰਤ ਹੈ ਬਹੁਤ ਸੋਹਣੀ ਹੈ, ਸੁਨੱਖੀ ਹੈ, ਜੇ ਬਚਨ ਦੇਵਾਂ ਤੁਸੀਂ ਵੀ ਇਹਦੀ ਰਾਖੀ ਕਰੋਗੇ ਤਾਂ ਫਿਰ ਮੈਂ ਤੁਹਾਨੂੰ ਦਿਖਾਵਾਂ। ਕਹਿਣ ਲੱਗੇ ਜਾਦੂਗਰ ਇਹ ਤਾਂ ਸਾਡੀ ਲੜਕੀ ਹੈ, ਐ ਸਮਝ ਲੈ ਮੇਰੀ ਬੇਟੀ ਹੈ, ਮੇਰੀ ਬੇਟੀ ਦੇ ਨਾਲ ਰਹੇਗੀ, ਤੂੰ ਕੋਈ ਸ਼ੰਕਾ ਨਾ ਕਰ। ਕਹਿਣ ਲੱਗਿਆ ਮਹਾਰਾਜ ਮੈਂ ਹੁਣ ਜਾਣਾ ਯੁੱਧ ਦਿਖਾ ਕਰਨ ਵਾਸਤੇ। ਦੇਖਦੇ ਦੇਖਦੇ ਅਲੋਪ ਹੋ ਗਿਆ, ਆਵਾਜ਼ ਆਈ ਬਹੁਤ ਜ਼ੋਰ ਦੀ ਕਿ ਮੈਂ ਦੇਵ ਲੋਕ ਚ ਪਹੁੰਚ ਗਿਆ ਤੇ ਮੇਰਾ ਯੁੱਧ ਹੋ ਰਿਹਾ, ਸਭ ਤੋਂ ਪਹਿਲਾਂ ਵਰਨ ਦੇਵਤਾ ਨਾਲ ਮੇਰਾ ਯੁੱਧ ਹੋ ਰਿਹਾ, ਹਵਾ ਦੇ ਦੇਵਤੇ ਨਾਲ, ਅਗਨ ਦੇਵਤਾ ਨਾਲ। ਕਹਿਣ ਲੱਗਿਆ ਮਹਾਰਾਜ ਮੈਂ ਵਰਨ ਦੇਵਤਾ ਮਾਰ ਲਿਆ ਤੇ ਥੱਲੇ ਮੈਂ ਸਿੱਟਦਾ ਤੁਹਾਡੇ ਦਰਸ਼ਨ ਕਰਨ ਵਾਸਤੇ, ਉਹਦਾ ਚਿਰ ਮੁਕਟ ਸਣੇ ਸਿਰ ਸਿੱਟਦਾ। ਦੇਖਦੇ ਨੇ ਕਿ ਅਸਮਾਨ ਚੋਂ ਆ ਰਿਹਾ, ਗਿਰਿਆ ਪਾਣੀਓ ਪਾਣੀ ਹੋ ਗਿਆ। ਸਾਰਿਆਂ ਦੇ ਮਨ ਚ ਬੜੀ ਖੁਸ਼ੀ ਵੀ ਹੋਈ ਤੇ ਨਾਲ ਚਿੰਤਾ ਵੀ ਹੋਈ, ਨਾਲ ਇਹ ਵੀ ਹੋਇਆ ਰਾਜੇ ਦੇ ਵੀ ਆਹ ਜਿਹੜਾ ਜਾਦੂਗਰ ਹੈ ਇਹਨੂੰ ਤਾਂ ਮੈਂ ਆਪਣੀ ਫੌਜਾਂ ਦਾ ਜਰਨੈਲ ਕਿਉਂ ਨਾ ਬਣਾ ਦਾ, ਐਡਾ ਸੂਰਮਾ ਦੇਵਤਿਆਂ ਨੂੰ ਜਾ ਕੇ ਜਿਹਦੇ ਵਿੱਚ ਸ਼ਕਤੀ ਹੈ ਮਾਰਨ ਦੀ, ਦੇਵਤੇ ਮਾਰ ਮਾਰ ਸਿੱਟੀ ਜਾਂਦਾ ਤੇ ਅਖੀਰ ਹੈ ਦੀ ਆਵਾਜ਼ ਆਉਂਦਾ ਹੈ, ਕਹਿੰਦਾ ਮੇਰੀ ਬਾਂਹ ਕੱਟ ਗਈ, ਮੇਰੀ ਲੱਤ ਕੱਟ ਗਈ, ਮੇਰੀ ਦੂਈ ਲੱਤ ਕੱਟ ਗਈ ਤੇ ਮੈਂ ਹੁਣ ਮਾਰਿਆ ਜਾਣਾ, ਧੜ ਵੀ ਥੱਲੇ ਆ ਗਿਆ, ਬਾਂਹ ਵੀ ਥੱਲੇ ਆ ਗਿਆ, ਲੱਤਾਂ ਵੀ ਥੱਲੇ ਆ ਗਈਆਂ। ਰੋਣਾ ਪੈ ਗਿਆ ਸਾਰੇ, ਸਭ ਦੇ ਨੇਤਰਾਂ ਜਲ ਜਾਂਦਾ ਵੀ ਦੇਖੋ ਬਹਾਦਰ ਕਿੰਨਾ ਸੀ, ਲੇਕਿਨ ਇਹ ਸੂਰਵੀਰ ਨੇ ਖੇਲ ਦਿਖਾਉਂਦੇ ਦਿਖਾਉਂਦੇ ਨਹੀਂ ਆਪਣਾ ਆਪ ਖਤਮ ਕਰ ਲਿਆ। ਉਸ ਵੇਲੇ ਜੋ ਵਿੱਚੇ ਬੈਠੀ ਸੀ ਉਹਦੇ ਘਰਵਾਲੀ ਰੋਣ ਲੱਗ ਗਈ, ਮਹਾਰਾਜ ਮੈਂ ਆਪਣੇ ਪਤੀ ਨਾਲ ਸਤੀ ਹੋਣਾ। ਬਥੇਰਾ ਸਮਝਾਉਂਦੇ ਨੇ, ਕਹਿੰਦੀ ਮੇਰੀ ਕਾਹਦੀ ਜ਼ਿੰਦਗੀ ਹੈ। ਅਖੀਰ ਚਿਖਾ ਬਣਾਈ ਗਈ ਤੇ ਉਹਦੇ ਉੱਤੇ ਸਤੀ ਹੋ ਗਈ, ਸਾਰਾ ਹੋ ਗਿਆ, ਸਭ ਬੈਠੇ ਨੇ ਅਜੇ, ਇਹਨੇ ਨੂੰ ਜਾਦੂਗਰ ਆ ਗਿਆ। ਕਹਿਣ ਲੱਗਿਆ ਮਹਾਰਾਜ ਕੀ ਜੈ ਹੋ, ਹੈਰਾਨ ਹੋ ਗਏ ਵੀ ਜਾਦੂਗਰ ਜਾਦੂਗਰ ਤੂੰ ਤਾਂ ਮਰ ਚੁੱਕਿਆ ਸੀ। ਕਹਿੰਦਾ ਮਹਾਰਾਜ ਫਿਰ ਮੈਂ ਤੁਹਾਡੇ ਸਾਹਮਣੇ ਕਿਵੇਂ ਆ ਜਾਂਦਾ ਜੇ ਮੈਂ ਮਰ ਚੁੱਕਿਆ ਸੀ। ਕਹਿੰਦੇ ਮੇਰੀ ਇਸਤਰੀ ਦੋ, ਕਹਿੰਦੇ ਇਸਤਰੀ ਤਾਂ ਤੇਰਾ ਜਿਹੜਾ ਸਰੀਰ ਆਇਆ ਉਹਦੇ ਨਾਲ ਸਤੀ ਹੋ ਗਈ। ਮਹਾਰਾਜ ਮੈਂ ਮਰਿਆ ਹੀ ਨਹੀਂ, ਸਰੀਰ ਮੇਰਾ ਕਿੱਥੋਂ ਆ ਗਿਆ? ਅਸ਼ਚਰਜਤਾ ਚ ਪੈ ਗਈ, ਸਮਝ ਚ ਨਹੀਂ ਆਉਂਦੀ ਕੋਈ ਗੱਲ। ਉਹ ਕਹਿੰਦਾ ਦੇਖੋ ਤੁਸੀਂ ਬਸ ਹੋ ਕੇ ਮਾੜੀ ਨੀਤੀ ਦੇ ਮੇਰੀ ਔਰਤ ਨੂੰ ਅੰਦਰ ਕੈਦ ਕਰਤਾ, ਸੱਤ ਤਾਲਿਆਂ ਦੇ ਅੰਦਰ ਕੈਦ ਹੈ। ਆਵਾਜ਼ ਦਿੱਤੀ, ਉਧਰੋਂ ਆਵਾਜ਼ ਆ ਗਈ ਕਿ ਮੈਨੂੰ ਇਸ ਰਾਜੇ ਨੇ ਕੈਦ ਕਰਿਆ ਹੈ। ਹੋਰ ਹੈਰਾਨੀ ਹੋ ਗਈ, ਉਸ ਤੇ ਬਾਅਦ ਤਾਲੇ ਖੋਲੇ, ਉਹ ਆ ਕੇ ਮਿਲ ਗਈ ਤਾਂ ਉਸ ਵੇਲੇ ਉਹਨੇ ਕਿਹਾ ਮਹਾਰਾਜ ਆਪਕੀ ਜੈ ਹੋ, ਖੇਲ ਕੈਸਾ ਲੱਗਿਆ ਆਪ? ਕਹਿਣ ਲੱਗੇ ਜਾਦੂਗਰ ਤੈਂ ਤਾਂ ਬੜੇ ਰਸ ਸਾਡੇ ਅੰਦਰ ਲਿਆ ਤੇ, ਕਦੇ ਸਾਨੂੰ ਖੁਸ਼ੀ ਹੋਈ ਹੈ, ਕਦੇ ਸਾਨੂੰ ਗਮੀ ਹੋਈ ਹੈ, ਕਦੇ ਸਾਨੂੰ ਅਸਚਰਜਤਾ ਹੋਈ ਹੈ, ਕਦੇ ਸਾਨੂੰ ਹੈਰਾਨੀ ਹੋਈ ਹੈ, ਬੜੇ ਰੰਗ ਸਾਸੀ ਦੇਖੇ ਨੇ। ਕਹਿੰਦਾ ਦੇਖੋ ਮਹਾਰਾਜ ਮੈਂ ਨਾ ਕਿਤੇ ਗਿਆ ਨਾ ਕਿਤੇ ਆਇਆ, ਨਾ ਕੋਈ ਮੇਰੀ ਇਸਤਰੀ ਹੈ, ਨਾ ਮੈਂ ਕਿਸੇ ਦੇਵਤੇ ਨਾਲ ਯੁੱਧ ਕਰਿਆ ਹੈ, ਮੈਂ ਤਾਂ ਇੱਕ ਆਪਣੀ ਮਾਇਆ ਦਾ ਕ੍ਰਿਸ਼ਮਾ ਤੁਹਾਨੂੰ ਦਿਖਾਇਆ, ਮੇਰੇ ਵਿੱਚ ਸ਼ਕਤੀ ਹੈ, ਮੈਂ ਉਹ ਸ਼ਕਤੀ ਦੇ ਮੁਤਾਬਕ ਤੁਹਾਨੂੰ ਸਾਰਿਆਂ ਨੂੰ ਹਿਪਨੋਟਾਈਜ਼ ਕਰਕੇ ਦੇਵਤੇ ਮਰਦੇ ਤੇ ਚਿਖਾ ਜਲਦੀਆਂ ਦਿਖਾਉਣਾ। ਇੱਥੇ ਤਾਂ ਕੁਝ ਹੋਇਆ ਹੀ ਨਹੀਂ, ਕਿੱਥੇ ਹੈ ਧਰਤੀ ਗਿੱਲੀ, ਉਹ ਕਿੱਥੇ ਹੈ ਚਿਖਾ ਜਿਹੜੀ ਤੁਸੀਂ ਕਹਿੰਦੇ ਸੀ ਸੜਕੀ? ਹੈਰਾਨ ਹੁੰਦੇ, ਕਹਿੰਦੇ ਜਾਦੂਗਰ ਇਹਦੇ ਵਿੱਚ ਫਿਰ ਸਬਕ ਕੀ ਹੋਇਆ? ਕਹਿਣ ਲੱਗਿਆ ਮਹਾਰਾਜ ਦੇਖੋ ਮੈਂ ਇੱਕ ਨਿੱਕਾ ਜਿਹਾ, ਮੈਂ ਆਪਣੀ ਮਾਇਆ ਵਿਸਾਰ ਕੇ ਤੁਹਾਨੂੰ ਕਿੰਨਾ ਹੈਰਾਨੀ ਚ ਪਾ ਦਿੱਤਾ ਤੇ ਮੈਂ ਹਾਂ ਤਾਂ ਇੱਕੋ ਹੀ, ਮੈਂ ਕੋਈ ਬਹੁਤੇ ਤਾਂ ਨਹੀਂ ਬਣਿਆ, ਨਾ ਮੇਰੀ ਕੋਈ ਵਾਈਫ ਹੈ, ਨਾ ਮੈਂ ਕੋਈ ਲੜਾਈਆਂ ਕਰੀਆਂ, ਮੈਂ ਤਾਂ ਇੱਥੇ ਖੜਾ, ਕੇਵਲ ਫੁਰਨਾ ਕੀਤਾ ਮੈਂ, ਫੁਰਨੇ ਨਾਲ ਕਿੱਦਾਂ ਮੈਂ ਪਸਾਰਾ ਕਰ ਦਿੱਤਾ। ਉਹ ਜਿਹੜਾ ਪਾਰਬ੍ਰਹਮ ਪਰਮੇਸ਼ਰ ਆਪ ਹੈ, ਤੇ ਉਹਦਾ ਫੁਰਨਾ ਕਿੰਨਾ ਜ਼ਬਰਦਸਤ ਹੈ। ਉਹ ਆਪ ਇੱਕ ਤੋਂ ਅਨੇਕ ਹੋ ਕੇ ਆਪਣੀ ਖੇਲ ਖੇਲ ਲਿਆ,
ਆਪੇ ਇੱਕ ਤੋਂ ਅਨੇਕ ਰੂਪ ਤਾਰ ਕੇ ਆਪੇ ਖੇਲ ਖੇਲ ਆਪਣੀ, ਇੱਕ ਤੋਂ ਅਨੇਕ ਰੂਪ ਤਾਰ ਕੇ ਆਪੇ ਖੇਲ ਖੇਲ ਆਪਣੀ, ਆਪੇ ਇੱਕ ਤੋਂ ਰੂਪ ਤਾਰ ਕੇ ਆਪੇ ਖੇਲ ਖੇਲ ਆਪਣੇ, ਮੇਰੇ ਪਿਆਰੇ ਆਪੇ ਖੇਲ ਖੇਲ ਆਪਣੀ, ਪਿਆਰੇ ਨਹੀਂ ਆਪੇ ਖੇਲ ਖੇਲ ਆਪਣੀ,
ਇੱਕ ਤੋਂ ਅਨੇਕ ਹੋਇਆ ਹੋਇਆ ਇੱਕ ਖੇਲ ਰਚੀ ਹੈ ਪਰਮੇਸ਼ਰ ਨੇ, ਜਿਸ ਤਰ੍ਹਾਂ ਦੇ ਨਾਲ ਸੂਰਜ ਇੱਕ ਹੈ, ਬੇਅੰਤ ਭਾਂਡੇ ਜਲ ਦੇ ਭਰੇ ਪਏ ਹੋਣ, ਹਰੇਕ ਦੇ ਵਿੱਚ ਵੱਖਰਾ ਵੱਖਰਾ ਸੂਰਜ ਦਿਸਦਾ, ਜਿਹੜਾ ਭਾਂਡਾ ਟਿਕਿਆ ਹੋਇਆ ਉੱਥੇ ਸੂਰਜ ਸ਼ਾਂਤ ਹੈ, ਜਿਹੜਾ ਭਾਂਡਾ ਹਿੱਲਦਾ ਉੱਥੇ ਸੂਰਜ ਹਿੱਲਦਾ ਦਿਖਾਈ ਦਿੰਦਾ। ਐਸੇ ਤਰ੍ਹਾਂ ਦੇ ਨਾਲ ਜਿਵੇਂ ਪ੍ਰਤੀਬਿੰਬ ਤੇ ਬਿੰਬ ਦਾ ਸੰਬੰਧ ਹੈ, ਜਿਉਂ ਪ੍ਰਤੀਬਿੰਬ ਬਿੰਬ ਕੋ ਮਿਲੀ ਹੈ, ਉਦਕ ਕੁੰਭ ਬਗਰਾਨਾ ਕਹਿ ਕਬੀਰ ਐਸਾ ਗੁਣ ਭਰਮ ਪਾਗਾ ਤੋ ਮਨ ਸੁਨ ਸਮਾਨਾ। ਉਸੇ ਤਰ੍ਹਾਂ ਦੇ ਨਾਲ ਇੱਕੋ ਪਰਮੇਸ਼ਰ ਅਨੇਕਾਂ ਸਰੀਰਾਂ ਦੇ ਅੰਦਰ ਦੁਖੀ ਸੁਖੀ ਹੁੰਦਾ ਪ੍ਰਤੀਤ ਦੇ ਰਹੇ, ਲੇਕਿਨ ਹੁੰਦਾ ਕੁਛ ਵੀ ਨਹੀਂ ਹੈ। ਕਹਿੰਦੇ ਜਿਹੜਾ ਪ੍ਰਪੰਚ ਹੈ, ਦ੍ਰਿਸ਼ ਹੈ ਜਿਹੜਾ, ਇਹ ਬ੍ਰਹਮ ਤੋਂ ਅੱਡ ਨਹੀਂ, ਵਾਹਿਗੁਰੂ ਤੋਂ ਅੱਡ ਨਹੀਂ, ਇਹ ਤਾਂ ਆਪੇ ਹੀ ਆਪਣੀ ਖੇਲ ਕਰ ਰਿਹਾ, ਲੇਕਿਨ ਅੱਡ ਪਾਸ ਰਿਹਾ, ਦੂਜਾ ਨਜ਼ਰ ਆ ਰਿਹਾ। ਕਹਿੰਦੇ ਦੇਖੋ ਰੱਸੀ ਪਈ ਹੈ ਨੇਰੇ ਚ, ਭਰਮ ਪੈ ਗਿਆ ਵੀ ਸੱਪ ਪਿਆ, ਫੇਰ ਡਰ ਲੱਗਦਾ, ਕੰਬਣੀ ਆਉਣੀ ਸ਼ੁਰੂ ਹੋ ਗਈ, ਫੇਰ ਯਤਨ ਕਰਦੇ ਹਾਂ ਵੀ ਕੋਈ ਉਪਾਅ ਕਰੀਏ ਜਿਹਦੇ ਨਾਲ ਇਹ ਸੱਪ ਨੂੰ ਅੰਦਰ ਨਾ ਆ ਜਾਵੇ, ਮਾਰ ਦਈਏ। ਐਸੇ ਤਰ੍ਹਾਂ ਅਣਹੋਂਦ ਚੀਜ਼ ਸੀ ਜਾਂ ਦਿਨ ਚੜਿਆ ਸੱਪ ਹੋਇਆ ਹੀ ਨਾ, ਉੱਥੇ ਹੈ ਹੀ ਨਹੀਂ। ਇਸੇ ਤਰ੍ਹਾਂ ਅਣਹੁੰਦਾ ਪ੍ਰਪੰਚ ਨਜ਼ਰ ਆਉਂਦਾ ਪਰਮੇਸ਼ਰ ਦੇ ਵਿੱਚ ਅਗਿਆਨ ਕਰਕੇ, ਅਗਿਆਨ ਕਰਕੇ ਇੱਕ ਤੋਂ ਅਨੇਕ ਹੋਇਆ ਨਜ਼ਰ ਪੈਂਦਾ, ਸੰਸੇ ਪੈਂਦੇ ਨੇ, ਸੰਸਿਆਂ ਨੇ ਕਰੋੜਾਂ ਜਨਮ ਸਾਨੂੰ ਭੁਗਾ ਦਿੱਤੇ। ਅਸੀਂ ਇੱਕ ਇਸ ਗੱਲ ਨੂੰ ਨਹੀਂ ਸਮਝ ਸਕਦੇ, ਨਾ ਸਮਝਣ ਕਰਕੇ ਅਸੀਂ ਆਪਣੇ ਆਪ ਨੂੰ ਵੱਖਰਾ ਗਿਣਦੇ ਹਾਂ, ਦੇਹ ਗਿਣਦੇ ਹਾਂ, ਜੀਵ ਆਤਮਾ ਗਿਣਦੇ ਹਾਂ, ਤੇ ਵਾਰ ਵਾਰ ਅਸੀਂ ਜੰਮਦੇ ਹਾਂ, ਵਾਰ ਵਾਰ ਅਸੀਂ ਮਰ। ਜਦੋਂ ਗਿਆਨ ਹੋ ਗਿਆ ਪੂਰੇ ਸਤਿਗੁਰੂ ਤੋਂ, ਜਿਵੇਂ ਚਾਨਣਾ ਹੋ ਜਾਵੇ ਤੇ ਰੱਸੀ ਦਾ ਭਰਮ ਦੂਰ ਹੋ ਜਾਂਦਾ, ਇਸੇ ਤਰ੍ਹਾਂ ਨਾਲ ਜਦ ਅੰਦਰ ਗਿਆਨ ਹੋ ਗਿਆ ਉਸ ਵੇਲੇ ਸੰਸਾਰ ਦਾ ਭਰਮ ਦੂਰ ਹੋ ਕੇ ਇੱਕੋ ਹੀ ਨਜ਼ਰ ਆਉਂਦਾ, ਦੂਸਰਾ ਨਹੀਂ ਨਜ਼ਰ ਆਉਂਦਾ।
ਦੂਜਾ ਨਾ ਵੇਖਦੇ ਪ੍ਰਭ ਜੀ ਬਿਨ ਭਰਮ ਗਿਆਨੀ, ਦੂਜਾ ਨਾ ਵੇਖਦੇ ਪ੍ਰਭ ਜੀ ਬਿਨ ਭਰਮ ਗਿਆਨੀ, ਪਰਮ ਗਿਆਨੀ ਪੂਜਾ ਨਾ ਵੇਖ ਲੇ ਪ੍ਰਭ ਜੀ ਬਿਨ ਪਰਮ ਗਿਆਨੀ,
ਪੇਖਾ ਹੈ ਕਿਸ ਬਿਨ ਕੋਈ ਨਾਨਕੇ ਲੱਛਣ ਵਰਮ ਗਿਆਨ। ਅਨੰਦਪੁਰ ਸਾਹਿਬ ਦਾ ਯੁੱਧ ਲੱਗਿਆ ਹੈ, ਬਹੁਤ ਪਾਰਾ ਯੁੱਧ, ਪੈਰੇ ਲੱਗੇ ਹੋਏ ਨੇ, ਮੋਰਚਿਆਂ ਚ ਬੈਠੇ ਨੇ ਸਾਰੇ, ਟਾਵੀ ਟਾਵੀਆਂ ਗੋਲੀਆਂ ਚੱਲਦੀਆਂ ਨੇ। ਉਸ ਵੇਲੇ ਇੱਕ ਪ੍ਰੇਮੀ ਗੁਰੂ ਦਸਮੇਸ਼ ਪਿਤਾ ਦਾ ਸਿੱਖ, ਜਿਸਦਾ ਨਾਮ ਭਾਈ ਕਨਈਆ, ਪਾਣੀ ਪਿਲਾਉਂਦਾ ਫਿਰਦਾ। ਜਿੱਥੋਂ ਆਵਾਜ਼ ਆਉਂਦੀ ਹੈ ਸਾਰੇ ਪਾਣੀ ਪਿਲਾਉਂਦੇ। ਯੁੱਧ ਲਾ ਗਿਆ ਬਹੁਤ ਭਾਰੀ, ਜਿਹੜਾ ਗਿਰਦਾ ਨੱਠ ਕੇ ਜਾ ਕੇ ਉਹਨੂੰ ਪਾਣੀ ਪਿਲਾਉਂਦਾ। ਸ਼ਾਮ ਹੋ ਗਈ, ਗੁਰੂ ਮਹਾਰਾਜ ਨੇ ਪੁੱਛਿਆ ਕਿ ਪਿਆਰਿਓ ਅੱਜ ਦੇ ਯੁੱਧ ਦਾ ਹਾਲ ਸਾਰੇ ਸੁਣਾਓ। ਇੱਕ ਜ਼ਬਾਨ ਹੋ ਕੇ ਬੋਲੇ ਕਿ ਪਾਤਸ਼ਾਹ, ਇੱਕ ਸਾਡੀ ਸ਼ਿਕਾਇਤ ਹੈ, ਇਹ ਜਿਹੜਾ ਕਨਈਆ ਸਾਧ ਖਾਲਸੇ ਦੀਆਂ ਫੌਜਾਂ ਚ ਘੁੰਮਦਾ ਹੈ, ਇਹ ਜਸੂਸ ਹੈ। ਮਹਾਰਾਜ ਕਹਿੰਦੇ ਕਿਵੇਂ? ਕਹਿੰਦੇ ਸੱਚੇ ਪਾਤਸ਼ਾਹ, ਗੋਲੀਆਂ ਚੱਲਦੀਆਂ, ਤੀਰ ਚੱਲਦੀਆਂ, ਹੈਰਾਨੀ ਦੀ ਗੱਲ ਹੈ, ਇਹਨੂੰ ਕੋਈ ਨਹੀਂ ਮਾਰਦਾ, ਬਚਾ ਕੇ ਤੀਰ ਮਾਰਦੇ ਨੇ, ਇਹ ਮਸ਼ਕ ਚੱਕੀ ਫਿਰਦਾ, ਪਾਣੀ ਪਿਲਾਈ ਜਾਂਦਾ, ਸਾਨੂੰ ਵੀ ਪਿਲਾਈ ਜਾਂਦਾ, ਉਹਨਾਂ ਨੂੰ ਵੀ ਪਿਲਾਈ ਜਾਂਦਾ, ਤੇ ਉਹ ਮਾਰ ਦੇਣ ਜੇ ਸਿੱਖ ਹੋਵੇ, ਇਹਨੂੰ ਮਾਰਦੇ ਕਿਉਂ ਨਹੀਂ ਹੈ? ਕਹਿੰਦੇ ਬੁਲਾਓ ਭਾਈ ਕਨਈਏ, ਇਹਨੂੰ ਹਨੇਰਾ ਹੋ ਚੁੱਕਿਆ ਹੈ। ਮਸਾਲਾ ਲੈ ਕੇ, ਪਾਲਕੀਆਂ ਲੈ ਕੇ ਜ਼ਖਮੀਆਂ ਨੂੰ ਸੰਭਾਲਦੇ ਚੁੱਕਦੇ ਫਿਰਦੇ ਨੇ, ਤੇ ਅੱਗੇ ਜਾ ਕੇ ਜਦ ਪੁੱਛਿਆ ਕਨਈਏ ਨੂੰ ਡੇਰੇ ਜਾ ਕੇ, ਉਹ ਕਹਿੰਦੇ ਅਜੇ ਤਾਂ ਆਏ ਨਹੀਂ ਮਦਾਨੇ ਜਾ, ਉੱਥੇ ਪਹੁੰਚ ਜਾਂਦੇ। ਹਨੇਰਾ ਹੋਇਆ ਹੋਇਆ ਕੁਛ ਪਤਾ ਨਹੀਂ ਲੱਗਦਾ, ਲੇਕਿਨ ਇੱਕ ਆਵਾਜ਼ ਐਸੀ ਆ ਰਹੀ ਸਵਾਲ ਦੀ ਸੇਧ ਜਾ ਕੇ ਨੇੜੇ ਜਾਂਦੇ ਆ ਕੀ ਦੇਖਦੇ ਆ ਕਿ ਇਹ ਤਾਂ ਇੱਕ ਜ਼ਖਮੀ ਬੰਦੇ ਨੂੰ ਪਾਣੀ ਪਿਲਾ ਰਿਹਾ, ਮੂੰਹ ਚ ਦੰਦਲ ਖੋਲ ਕੇ ਪਾਣੀ ਪਾਇਆ, ਥੋੜਾ ਰੋਕ ਕੇ ਸੁਣ ਲੱਗ ਗਏ ਗੱਲਬਾਤ, ਕਹਿਣ ਲੱਗਿਆ ਤੂੰ ਕੌਣ? ਕਹਿਣ ਲੱਗਿਆ ਮੈਂ ਗੁਰੂ ਗੋਬਿੰਦ ਸਿੰਘ ਦਾ ਰਾਜਾ ਸਿੱਖਾ। ਕੀ ਨਾਮ ਹੈ ਤੇਰਾ? ਮੈਨੂੰ ਕਨਈਆ ਕਹਿੰਦੇ। ਕਹਿਣ ਲੱਗਿਆ ਤੈਨੂੰ ਪਤਾ ਨਹੀਂ ਕਿ ਜਿਹਨੂੰ ਤੂੰ ਪਾਣੀ ਪਿਲਾ ਕੇ ਸੁਰਜੀਤ ਕਰ ਰਿਹਾ, ਹੋਸ਼ ਚ ਲੈ ਰਿਹਾ, ਉਹ ਕੌਣ? ਕਹਿੰਦਾ ਮੈਨੂੰ ਤਾਂ ਪਤਾ ਹੈ ਇੱਥੇ ਪਰਮੇਸ਼ਰ ਤੋਂ ਬਗੈਰ ਹੋਰ ਹੈ ਕੋਈ ਨਹੀਂ। ਮੈਂ ਤਾਂ ਜਾਣ ਲਈ ਅਸਲੀਅਤ ਪਿਆ, ਇੱਥੇ ਪਰਮੇਸ਼ਰ ਬਿਨਾਂ ਨਹੀਂ ਕੋਈ ਹੈ। ਕਹਿਣ ਲੱਗਿਆ ਕਨਈਆ ਬਲਿਹਾਰ, ਤੇਰੀ ਨਿਗਾਹ ਤੋਂ ਬਲਿਹਾਰ, ਮੈਂ ਉਹੀ ਜਰਨੈਲ ਹਾਂ ਜਿਹਨੇ ਅੱਜ ਬੀੜਾ ਚੁੱਕਿਆ ਸੀ ਕਿ ਗੁਰੂ ਗੋਬਿੰਦ ਸਿੰਘ ਨੂੰ ਜਾਂ ਜਿਉਂਦੇ ਫੜ ਲਿਆਉਣਾ ਹੈ ਤੇ ਜਾਂ ਸ਼ਹੀਦ ਕਰ ਦੇਣਾ। ਤੁਹਾਡੇ ਮਨ ਚ ਵੈਰ ਨਹੀਂ ਹੁੰਦਾ? ਕਹਿੰਦਾ ਨਾ ਜਰਨੈਲ ਸਾਹਿਬ, ਸਾਡੇ ਨਹੀਂ ਵੈਰ, ਸਾਡੇ ਗੁਰੂ ਨੇ ਸਿਖਾਇਆ ਹੀ ਨਹੀਂ ਹੈ। ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਏ ਪਾਈ, ਨਾ ਕੋ ਵੈਰੀ ਨਹੀਂ ਬਗਾਨਾ, ਸਗਲ ਸੰਗ ਹਮ ਕੋ ਬਣਾਈ। ਰੱਬ ਸੇ ਬਗਾਨਾ ਹੋ ਨਾ ਕੋਈ ਬੈਰੀ, ਨਾ ਕੋਈ ਬੈਰੀ ਸੇ ਬਗਾਨਾ ਵੀ, ਨਾ ਕੋਈ ਬੈਰੀ, ਨਾ ਕੋਈ ਬੈਰੀ ਬਗਾਨਾ ਹੋ ਨਾ ਕੋਈ ਬੈਰੀ, ਬੈਰੀ
ਸੇਬ ਗਾ ਨਾ ਜੀ ਨਾ ਕੋਈ ਬੈਰੀ ਨਾ ਕੋਈ ਬੈਰੀ
ਪਿਆਰਿਆ ਸਾਡੇ ਵਾਸਤੇ ਸਭ ਪਰਮੇਸ਼ੁਰ ਏ ਪਰਮੇਸ਼ੁਰ। ਕਹਿਣ ਲੱਗਿਆ ਕਿੱਥੋਂ ਇਹ ਮਤ ਪ੍ਰਾਪਤ ਹੋਈ ਹੈ? ਕਹਿੰਦਾ ਗੁਰੂ ਕਨਕੀ ਦਰਪਾਤਸ਼ਾਹ ਉਹ ਫਰਿਸ਼ਤੇ ਨੇ, ਅਸੀਂ ਤਾਂ ਉਹਨਾਂ ਨੂੰ ਦੁਸ਼ਮਣ ਗਿਣਦੇ ਹਾਂ। ਕਹਿੰਦੇ ਕਨਈਆ ਜੀ, ਕਹਿੰਦੇ ਪਿਆਰਿਆ, ਗੁਰੂ ਦਾ ਸੰਦੇਸ਼ ਤਾਂ ਸਭ ਦੇ ਘੱਟ ਘੱਟ ਵਸਣ ਵਾਲਾ, ਉਹ ਤਾਂ ਇੱਕ ਖੇਲ ਹੈ। ਤੁਸੀਂ ਆ ਜਾਂਦੇ ਹੋ, ਜਿਸ ਭਾਵਨਾ ਨਾਲ ਆਉਂਦੇ ਉਹ ਭਾਵਨਾ ਪੂਰੀ ਕਰ ਦਿੰਦੇ, ਉਹਨਾਂ ਦਾ ਕਿਸੇ ਨਾਲ ਵੈਰ ਹੀ ਨਹੀਂ ਹੈ। ਉਹ ਤਾਂ ਇੱਕ ਬਰਮ ਦ੍ਰਿਸ਼ਟੀ ਚ ਨੇ, ਸਾਰਿਆਂ ਚ ਇੱਕੋ ਹੀ ਪਰਮੇਸ਼ਰ। ਲੋਕਾਂ ਦੇ ਨੈਣ ਖੋਲਣ ਵਾਸਤੇ ਸੰਸਾਰ ਤੇ ਆਏ ਨੇ, ਦੂਈ ਦਵੈਤ ਖਤਮ ਕਰਨ ਵਾਸਤੇ ਆਏ ਨੇ। ਵਚਨ ਹੋ ਰਹੇ ਨੇ, ਭਾਈ ਕਨਈਏ ਨੇ ਪਾਣੀ ਕੀ ਫਲਾਇਆ, ਉਹਦੇ ਅਗਿਆਨ ਦੇ ਛੌੜ ਕੱਟ ਦਿੱਤੇ। ਜਿਹੜੀ ਗੱਲ ਉਹਨਾਂ ਦੇ ਹਿਰਦੇ ਵਿਚ ਸੀ, ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਪਈ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ, ਕਾਇਆ ਕਲਪ ਕਰ ਦਿੱਤੀ, ਬੈਰ ਵਿਚੋਂ ਕੱਢ ਦਿੱਤਾ, ਮਿੱਤਰ ਬਣਾ ਦਿੱਤਾ, ਗੁਰੂ ਮਹਾਰਾਜ ਦੇ ਕੋਲ ਲੈ ਆਏ। ਕਹਿੰਦੇ ਪਾਤਸ਼ਾਹ ਉਸੇ ਜਰਨੈਲ ਨੂੰ ਪਾਣੀ ਪਿਲਾਉਂਦਾ ਸੀ। ਮਹਾਰਾਜ ਕਹਿੰਦੇ ਕਨਈਆ, ਤੂੰ ਪਾਣੀ ਪਿਲਾਉਂਦਾ ਸੀ ਮੁਗਲਾਂ ਦੀਆਂ ਫੌਜਾਂ ਨੂੰ? ਕਹਿੰਦਾ ਨਾ ਮਹਾਰਾਜ। ਤੂੰ ਪਾਣੀ ਪਿਲਾਉਂਦਾ ਸੀ ਪਹਾੜੀਆਂ ਦੀਆਂ ਫੌਜਾਂ ਨੂੰ? ਕਹਿੰਦਾ ਨਾ ਮਹਾਰਾਜ। ਪਹਾੜੇ ਪਾਣੀ ਪਿਲਾਉਂਦਾ ਸੀ ਫਿਰ ਖਾਲਸਾ ਫੌਜਾਂ ਨੂੰ? ਕਹਿੰਦਾ ਨਾ ਮਹਾਰਾਜ। ਕਿਹਨੂੰ ਪਿਲਾਉਂਦਾ ਸੀ? ਕਹਿੰਦਾ ਪਾਤਸ਼ਾਹ, ਮੈਂ ਤਾਂ ਪਾਣੀ ਤੇਰੇ ਪਿਆਰ ਵਿਚ ਪਰੋਇਆ ਹੋਇਆ, ਤੈਨੂੰ ਇਹ ਪਿਲਾਈ ਜਾਂਦਾ, ਪਰ ਹੈ ਨਹੀਂ ਕੋਈ ਮੇਰੇ ਨੈਣ ਦੇਖਣ ਤੋਂ ਹਟ ਕੇ। ਮੈਨੂੰ ਤਾਂ ਕੋਈ ਹੁਣ ਦੁਸ਼ਮਣ ਨਹੀਂ ਦਿੰਦਾ, ਜੇ ਦਿਸਦਾ ਤਾਂ ਕੇਵਲ ਗੁਰੂ ਗੋਬਿੰਦ ਸਿੰਘ ਦਿਸਦਾ, ਤੂੰ ਹੀ ਤੂੰ ਦਿਸਦਾ। ਮੇਰੇ ਨੈਣਾਂ ਦੇ ਵਿਚ ਜਿਹੜਾ ਵਿਕਾਰ ਸੀ ਉਹ ਜਾਂਦਾ ਰਿਹਾ ਹੈ।
ਗੁਰਾਂ ਨੇ ਮੇਰੇ ਉਹ ਨੈਣ ਖੋਲਦੇ, ਗੁਰਾਂ ਨੇ ਮੇਰੇ ਉਹ ਨੈਣ ਖੋਲਦੇ, ਗੁਰਾ
ਇਹ ਤਾਂ ਕੱਠ 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 ਤੂੰ ਹੀ ਮੋਹੇ ਪਾਤਸ਼ਾਹ ਮੈਂ ਕਰਾਂ ਕਿ ਬੇਵਾਸਾਂ ਮੈਨੂੰ ਗੈਰ ਨਜ਼ਰ ਆਉਣ ਤੇ ਹਟ ਗਿਆ ਜੇ ਨਜ਼ਰ ਆਉਂਦਾ ਤੂੰ ਹੀ ਆਉਂਦਾ ਮੈਂ ਤੇਰੇ ਪਿਆਰ ਚ ਰਤਿਆ ਤੈਨੂੰ ਇਹ ਪਾਣੀ ਦੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਪੜਾਈਆ ਮੈਂ ਤਾਂ ਹਾਏ ਨੀ ਰਿਹਾ ਹੀ ਨੀ ਪਾਤਸ਼ਾਹ ਪਾਣੀ ਪਲਵਾਈ ਜਾਂਦਾ ਸੋ ਇਹ ਦ੍ਰਿਸ਼ਟੀ ਹੈ ਜਿਹੜੀ ਮਾਇਆ ਤੇ ਉੱਪਰ ਹੋ ਕੇ ਬ੍ਰਹਮ ਨੂੰ ਪਛਾਣ ਕੇ ਪ੍ਰਾਪਤ ਹੋਇਆ ਕਰਦੀ ਗੁਰੂ ਮਹਾਰਾਜ ਪ੍ਰਸੰਨ ਹੋਏ ਕਹਿੰਦੇ ਕਨਈਆ ਤੈਨੂੰ ਤੱਤ ਗਿਆਨ ਦੀ ਪ੍ਰਾਪਤੀ ਹੋ ਗਈ ਤੈਨੂੰ ਸੋਝੀ ਆ ਗਈ ਇਸ ਗੱਲ ਦੀ ਪੜੋ ਗਿਆਨ ਤਤ ਨਿਰੰਜਣ ਜੋਤਿ ਸਭਾਈ ਨਿਰੰਜਨ ਜੋਤਵਾਈ ਸੋਹਮ ਭੇਦ ਨਾ ਕੋਈ ਸਤ ਨਿਰੰਜਨ ਜੋਤਵਾਈ ਸੋਹਮ ਭੇਦ ਨਾ ਕੋਈ ਅਵਸਥਾ ਪ੍ਰਾਪਤ ਹੋ ਗਈ ਨੇਤਰ ਖੁੱਲ ਗਏ ਇਸ ਤੋਂ ਭਰਮ ਦਾ ਪਰਦਾ ਦੂਰ ਹੋ ਗਿਆ ਤੇ ਇੱਕੋ ਪਰਮੇਸ਼ਰ ਨੂੰ ਸਾਰੇ ਦੇਖਦਾ ਤਤ ਨੰਜਣ ਜੋਤ ਸਵਾਈ ਸੋਹਮ ਭੇਦ ਨਾ ਕੋਈ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀ ਸੋ ਇਹ ਦ੍ਰਿਸ਼ਟੀ ਪ੍ਰਾਪਤ ਹੋ ਗਈ ਕਹਿੰਦਾ ਮਹਾਰਾਜ ਮੈਨੂੰ ਤਾਂ ਹੋਰ ਦਿਸਣ ਤੇ ਹਟ ਗਿਆ ਮੈਂ ਕੀ ਕਰਾਂ ਤੂੰ ਹੀ ਰਹਿ ਗਿਆ ਤੇਰੇ ਪਿਆਰ ਵਿੱਚ ਰਤਾ ਮੈਂ ਤੈਨੂੰ ਇਹ ਪਾਣੀ ਪਿਲਾ ਮਹਾਰਾਜ ਕਹਿੰਦੇ ਕਨਈਆ ਹੁਣ ਕੱਲਾ ਪਾਣੀ ਨਾ ਪਿਲਾਈ ਮੇਰੇ ਜ਼ਖਮਾਂ ਤੇ ਮੱਲਮ ਵੀ ਲਾਈ ਸਾਫ ਕਰਕੇ ਫੇਰ ਪੱਟੀਆਂ ਵੀ ਬੰਨੀ ਉਹ ਦ੍ਰਿਸ਼ਟੀ ਹੈ ਕਿਉਂਕਿ ਦੂਆ ਨੀ ਇੱਥੇ ਬਰਮ ਸਭ ਦਾ ਆਸਰਾ ਹੈ ਜਿਵੇਂ ਸੁਪਨਾ ਕੁਛ ਨੀ ਹੁੰਦਾ ਤੇ ਵਿਸਥਾਰ ਕਿੰਨਾ ਵੱਡਾ ਹੁੰਦਾ ਪਹਾੜ ਦਿਸਦੇ ਨੇ ਦਰਿਆ ਦਿਸਦੇ ਨੇ ਘਰਬਾਰ ਦਿਸਦੇ ਨੇ ਜੰਗਲ ਦਿਸਦੇ ਆ ਸ਼ੇਰ ਦਿਸਦੇ ਆ ਦੁਸ਼ਮਣ ਦਿਸਦੇ ਆ ਫੌਜਾਂ ਨੱਠੀਆਂ ਜਾਂਦੀਆਂ ਦਿਸਦੀਆਂ ਜਦ ਜਾਗ ਆਉਂਦੀਆਂ ਫੇਰ ਕੀ ਹੁੰਦਾ ਉਹ ਸੁਪਨਾ ਲੈ ਹੋ ਜਾਂਦਾ ਕੁਛ ਵੀ ਨਹੀਂ ਬਾਕੀ ਰਹਿੰਦਾ ਇਸੇ ਤਰ੍ਹਾਂ ਦੇ ਨਾਲ ਇਹ ਜਿਹੜਾ ਸਾਰਾ ਪ੍ਰਪੰਚ ਨਜ਼ਰ ਆਉਂਦਾ ਨਾ, ਪਸਾਰਾ ਨਜ਼ਰ ਆਉਂਦਾ ਹੈ, ਇਹ ਕੁਛ ਵੀ ਨਹੀਂ ਹੈ। ਇਹ ਪਰਮੇਸ਼ਰ ਆਪੇ ਹੀ ਆਪ ਆਪਣੀ ਮੌਜ ਵਿੱਚ ਖੇਲਦਾ। ਲੇਕਿਨ ਭਰਮ ਇੰਨਾ ਪੱਕਾ ਪੈ ਗਿਆ ਕਿ ਆਦਮੀ ਨੂੰ ਇਸ ਗੱਲ ਦੇ ਉੱਤੇ ਯਕੀਨ ਹੀ ਨਹੀਂ ਆਉਂਦਾ। ਗੁਰੂ ਮਹਾਰਾਜ ਕਹੀ ਜਾਂਦੇ ਹੈ, ਨਹੀਂ ਇਸ ਨੂੰ ਪਤਾ ਲੱਗਦਾ। ਸੋ ਜਿਸ ਦੇ ਅੰਦਰ ਪ੍ਰਕਾਸ਼ ਹੋ ਜਾਵੇ ਗਿਆਨ ਦਾ, ਪੰਜਾਂ ਕਲੇਸ਼ਾਂ ਸਮੇਤ ਅਗਿਆਨ ਦਾ ਨਾਸ਼ ਹੋਣ ਦੇ ਨਾਲ ਪੰਜੇ ਕਲੇਸ਼ ਖਤਮ ਹੋ ਜਾਂਦੇ, ਵਿਦਿਆ ਦਾ ਕਲੇਸ਼ ਖਤਮ ਹੋ ਜਾਂਦਾ ਤੇ ਇੱਕੋ ਹੀ ਪਰਮੇਸ਼ੁਰ ਹਰ ਥਾਂ ਦੇ ਉੱਤੇ ਨਜ਼ਰ ਆਉਂਦਾ। ਸੋ ਮਹਾਰਾਜ ਕਹਿਣਗੇ ਗੁਰੂ ਪੰਜਵੇਂ ਪਾਤਸ਼ਾਹ ਕਿ ਪਿਆਰਿਆ ਜੋਗੀ ਰਾਜ, ਇੱਥੇ ਪਰਮੇਸ਼ੁਰ ਨੇ ਆਪਣਾ ਆਪ ਹੀ ਪਸਾਰਾ ਕਰਿਆ ਹੋਇਆ, ਦੂਜਾ ਇੱਥੇ ਹੈ ਨੀ। ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ। ਬਾਜੀਗਰ ਨੇ ਇੱਕ ਜਾਦੂ ਖੇਲ ਜਿਵੇਂ ਮੈਂ ਬੇਨਤੀ ਕਰੀ ਸੀ, ਦਿਖਾਉਣਾ ਸ਼ੁਰੂ ਕਰ ਦਿੱਤਾ, ਬੇਅੰਤ ਵਿਸਥਾਰ ਕਰ ਦਿੱਤਾ। ਕਹਿੰਦੇ ਜਦੋਂ ਪਸਾਰਾ ਥੰਮਿਆ, ਸਾਂਗ ਅਵਤਾਰ ਥੰਮਿਆ ਪਸਾਰਾ, ਤਬ ਇੱਕੋ ਏਕ ਅੰਕਾਰ। ਉਹੀ ਏਕ ਅੰਕਾਰ ਪਹਿਲਾਂ ਸੀ ਆਦ ਸੱਚ, ਜ਼ਿਆਦਾ ਪਸਾਰਾ ਪਸਰਿਆ ਜੁਗਾਦ ਸੱਚ, ਜਿਹੜਾ ਹੁਣ ਪ੍ਰੈਜੈਂਟ ਟੈਂਸ ਹੈ ਵੀ ਸੱਚ, ਜਦੋਂ ਕੁਛ ਵੀ ਨਹੀਂ ਹੋਏਗਾ ਨਾਨਕ ਹੋਸੀ ਵੀ ਸੱਚ। ਉਹ ਸੱਚ ਆਪ ਹੀ ਹੈ, ਆਪਣੇ ਰੰਗ ਦੇ ਵਿੱਚ ਆਪਣੀ ਮੌਜ ਦੇ ਵਿੱਚ ਖੇਲ ਕਰਦਾ ਨਜ਼ਰ ਆਉਂਦਾ। ਉਹਨੇ ਖੇਲ ਐਸੀ ਕਰ ਦਿੱਤੀ, ਜੇ ਵਿਸਥਾਰ ਨਾਲ ਗੱਲ ਸਮਝੀ ਜਾਵੇ ਬਹੁਤ ਟਾਈਮ ਲੱਗਦਾ। ਜੇ ਬਚਨ ਮੰਨਣਾ ਹੋਵੇ ਤਾਂ ਗੁਰੂ ਦਾ ਬਚਨ ਮੰਨ ਲੇ ਕਿ ਆਪੇ ਹੀ ਆਪਣੀ ਮੌਜ ਵਿੱਚ ਆਪਣੀ ਖੇਲ ਕਰੇ। ਸੋ ਇਸ ਤਰ੍ਹਾਂ ਦੇ ਨਾਲ ਕ੍ਰਿਤ ਕ੍ਰਿਤ ਹੋ ਰਿਹਾ ਹੈ। ਸਾਰੀ ਗੱਲ ਸੁਣ ਕੇ ਭਰਮ ਦਾ ਨਾਸ਼ ਹੋ ਗਿਆ, ਇੱਕੋ ਪਰਮੇਸ਼ੁਰ ਸਾਰੇ ਸੰਸਾਰ ਨਜ਼ਰ ਆਉਣ ਲੱਗ ਗਿਆ। ਲੇਕਿਨ ਅਜੇ ਅਵਸਥਾ ਨਹੀਂ ਪ੍ਰਾਪਤ ਹੋਈ, ਕਿਉਂਕਿ ਅਵਸਥਾ ਪ੍ਰਾਪਤ ਉਨਾ ਚਿਰ ਨਹੀਂ ਹੁੰਦੀ ਜਿੰਨੀ ਦੇਰ ਤੱਕ ਗੁਰੂ ਦੀ ਕਿਰਪਾ ਨਹੀਂ ਹੁੰਦੀ। ਇਸ ਗੱਲ ਨੂੰ ਅਸੀਂ ਨਹੀਂ ਸਮਝ ਸਕਦੇ ਕਿਉਂਕਿ ਸਾਨੂੰ ਨਾ ਇਹਨਾਂ ਗੱਲਾਂ ਦਾ ਪਤਾ ਹੈ। ਸੋ ਸਾਡੀ ਤਾਂ ਮੰਜ਼ਿਲ ਦੂਰੀ ਰਹਿ ਗਈ ਸਤਸੰਗ ਜੀ, ਵਿੱਚੇ ਹੀ ਰਹਿ ਗਏ, ਉੱਥੇ ਹੀ ਰਹਿ ਗਏ ਹੇਠਾਂ ਹੀ ਹੇਠਾਂ। ਇੱਕ ਦੀ ਮੈਨੂੰ ਚਿੱਠੀ ਆਈ ਪ੍ਰੇਮੀ ਦੀ, ਕਹਿੰਦਾ ਮੈਂ ਕੀ ਕਰਾਂ, ਮੈਂ ਬੜੀਆਂ ਕਿਤਾਬਾਂ ਪੜ੍ਹੀਆਂ, ਰਜਨੀਸ਼ ਨੂੰ ਪੜ੍ਹਿਆ, ਵਿਵੇਕਾਨੰਦ ਨੂੰ ਪੜ੍ਹਿਆ, ਹੋਰ ਵੀ ਪੜ੍ਹਿਆ। ਕਹਿੰਦਾ ਸਾਡੇ ਸੰਤਾਂ ਦੇ ਵੀ ਕੀਰਤਨ ਸੁਣੇ ਨੇ, ਉਹ ਕਹਿੰਦਾ ਇੱਥੇ ਹੀ ਮੁੱਕ ਜਾਂਦੇ ਨੇ, ਅੰਮ੍ਰਿਤ ਛਕੋ ਗੁਰੂ ਵਾਲੇ ਬਣੋ, ਬਸ ਪਾਣੀ ਪੜ ਲਓ। ਕਹਿੰਦਾ ਗਾਂ ਕੋਈ ਗੱਲ ਹੀ ਨਹੀਂ, ਮੇਰੇ ਵਰਗਾ ਬੰਦਾ ਕੀ ਕਰੇ, ਕਿੱਥੇ ਜਾਈਏ। ਕਹਿੰਦਾ ਕੋਈ ਰਾਹ ਨਹੀਂ ਹੈ, ਤੁਹਾਡੇ ਮੈਂ ਦੀਵਾਨ ਸੁਣੇ, ਮੈਨੂੰ ਆਸ ਵੱਜੀ ਵੀ ਕੁਛ ਹੈ ਰਸਤਾ ਲੱਭ ਸਕਦਾ ਇੱਥੇ, ਪਰ ਕਹਿੰਦਾ ਤੁਹਾਡੇ ਦੁਆਲੇ ਬੰਦਿਆਂ ਦਾ ਇੰਨਾ ਇਕੱਠ ਹੈ ਮੈਨੂੰ ਮਿਲਣਾ ਔਖਾ ਹੋ ਰਿਹਾ। ਮੈਂ ਤਾਂ ਵਿਹਲਾ ਹੀ ਰਹਿੰਦਾ ਭਾਜੀ, ਸਾਰਾ ਦਿਨ ਟਾਈਮ ਰੱਖੇ ਹੋਏ ਨੇ, ਉਸ ਵੇਲੇ ਥੋੜੇ ਜਿਹੇ ਬੰਦੇ ਆਉਂਦੇ ਨੇ, ਉਂਝੇ ਮੇਰਾ ਸੁਭਾਅ ਇਕਾਂਤ ਪ੍ਰਸਤ ਹੈ ਵੀ ਚੁੱਪ ਕਰਕੇ ਰਹਿਣਾ। ਸੋ ਰਸਤਾ ਨਹੀਂ ਲੱਭਦਾ, ਫੇਰ ਬਚਨ ਦੀ ਕਮਾਈ ਨਹੀਂ ਹੁੰਦੀ। ਜੇ ਬੁਲਾਏ ਨਾ ਬਚਨਾਂ ਦਾ ਪਤਾ ਵੀ ਲੱਗ ਜਾਏ, ਜਦ ਤੱਕ ਅਭਿਆਸ ਨਹੀਂ ਹੁੰਦਾ ਉਨੀ ਦੇਰ ਤੱਕ ਇਹ ਅਭਿਆਸ ਅੰਦਰ ਠਹਿਰਿਆ ਨਹੀਂ ਕਰਦਾ, ਕਿਉਂਕਿ ਅਭਿਆਸ ਹੋ ਗਿਆ ਕਰੋੜਾਂ ਜਨਮਾਂ ਦਾ। ਅਸੀਂ ਆਪਣੇ ਆਪ ਨੂੰ ਜੀਵ ਮੰਨ ਲਿਆ, ਜੀਵ ਵੀ ਮੰਨ ਲਈਏ ਤਾਂ ਵੀ ਚੰਗਾ। ਮਹਾਰਾਜ ਜੀ ਦੇ ਜੇ ਮੈਂ ਦਰਸ਼ਨ ਕਰੇ, 16-16.5 ਸਾਲ ਦਾ ਸਰੀਰ ਦੀ ਉਮਰ ਸੀ, ਕਹਿਣ ਲੱਗੇ ਤੂੰ ਕੌਣ ਹੈ। ਪਹਿਲੀ ਵਾਰੀ ਮਹਾਂਪੁਰਸ਼ਾਂ ਦੇ ਪਾਸ ਗਿਆ, ਜਾਂਦਾ ਤਾਂ ਮੈਂ ਬਹੁਤ ਸੰਤਾਂ ਕੋਲ ਸੀ, ਪਰ ਡਾਇਰੈਕਟ ਕੁਐਸਚਨ ਕਿਸੇ ਨੇ ਨਹੀਂ ਸੀ ਕਰਿਆ। ਸਕੂਲਾਂ ਵਿੱਚ ਪਤਾ ਨਹੀਂ ਹੁੰਦਾ, ਪੰਜਾਬੀ ਪੜ੍ਹਾਉਂਦੇ ਨਹੀਂ ਸੀ ਉਹਨਾਂ ਦਿਨਾਂ 'ਚ, ਹੁੰਦੇ ਆ ਕੁੱਕਰਾਂ ਦੀਆਂ ਕਬੂਤਰਾਂ ਦੀਆਂ ਕਹਾਣੀਆਂ ਕਹਾਣੀਆਂ ਪੜ੍ਹਾ ਕੇ ਸਾਰ ਦਿੰਦੇ ਸੀ, ਕੋਈ ਚੱਜ ਦੀ ਗੱਲ ਨਹੀਂ ਸੀ ਦੱਸਦੇ, ਬਿੱਲੀਆਂ ਦੀਆਂ ਕੁੱਤਿਆਂ ਦੀਆਂ ਪੜ੍ਹਾਈ ਜਾਂਦੇ ਸੀ। ਮੈਂ ਸੋਚਦਾ ਰਿਹਾ, ਸੰਗਤ ਬੈਠੀ ਹੱਸਦੀ ਰਹੀ ਵੀ ਲੈ ਇਹਨੂੰ ਦੱਸਣਾ ਨਹੀਂ ਆਉਂਦਾ। ਜਦੋਂ ਮਹਾਰਾਜ ਜੀ ਨੂੰ ਮੈਂ ਦੱਸਿਆ ਵੀ ਮੈਨੂੰ ਤਾਂ ਦੱਸਣਾ ਨਹੀਂ ਆਉਂਦਾ, ਕਹਿੰਦੇ ਕਿਵੇਂ ਨਹੀਂ ਦੱਸਣਾ ਆਉਂਦਾ। ਜਦ ਮੈਂ ਖੋਲ ਕੇ ਦੱਸਿਆ, ਮਹਾਰਾਜ ਕਹਿੰਦੇ ਚੁੱਪ ਕਰੋ ਬਹਿ ਜਾਓ। 45 ਮਿੰਟ ਨੇਤਰੇ ਨਾ ਖੁੱਲੇ ਮਹਾਰਾਜ ਜੀ। 45 ਮਿੰਟ ਬਾਅਦ ਮੈਨੂੰ ਕਹਿਣ ਲੱਗੇ ਤੂੰ ਨੇਤਰ ਖੋਲ, ਕਹਿੰਦੇ ਦੇਖ ਇਹ ਤਾਂ ਕੋਈ ਵੀ ਸੰਸਾਰ ਚ ਨਹੀਂ ਦੱਸ ਸਕਦਾ ਵੀ ਮੈਂ ਕੌਣ ਆ, ਪਰ ਇਹ ਕੰਮ ਚਲਾਉਣ ਵਾਸਤੇ ਇਹਨੂੰ ਜੀਵਾਤਮਾ ਕਹਿੰਦੇ ਨੇ ਜਿਹੜੀ ਤੈਂ ਗੱਲ ਕਰੀ। ਚੰਗਾ ਹੈ ਤੂੰ ਆਪਣੇ ਆਪ ਨੂੰ ਸਰੀਰ ਨਹੀਂ ਕਿਹਾ, ਮਾਪਿਆਂ ਦਾ ਰੱਖਿਆ ਹੋਇਆ ਨਾਮ ਨਹੀਂ ਕਿਹਾ ਵੀ ਮੈਂ ਬਰਿਆਮ ਸਿੰਘ, ਇਹ ਵੀ ਚੰਗਾ ਹੈ ਤਾਂ ਭਰਮ ਪਾਇਆ ਹੋਇਆ ਕਿਹਾ ਨਹੀਂ ਕਿ ਮੈਂ ਸਿੱਖ ਹਾਂ, ਹਿੰਦੂ ਹਾਂ, ਮੁਸਲਮਾਨ ਹਾਂ, ਇਹ ਵੀ ਨਹੀਂ ਕਿਹਾ ਕਿ ਮੈਂ ਫਲਾਣੇ ਥਾਂ ਦੇ ਰਹਿਣ ਵਾਲਾ, ਗੱਲ ਤਾਂ ਤੱਤ ਦੀ ਕਹਿਤੀ ਕਿ ਮੈਨੂੰ ਦੱਸਣਾ ਆਉਂਦਾ ਨੀ ਮਹਾਰਾਜ, ਜਦ ਸੰਸਾਰ ਰਚਿਆ ਸੀ ਜਿਹੜਾ ਮੇਰਾ ਵਜੂਦ ਪਹਿਲੇ ਦਿਨ ਕਾਇਮ ਹੋਇਆ ਮੈਂ ਉਹ ਹਾਂ, ਮੈਨੂੰ ਪਤਾ ਹੀ ਨੀ ਸੀ, ਮੈਨੂੰ ਇੰਨਾ ਹੀ ਔੜੀ ਗੱਲ। ਮਹਾਰਾਜ ਕਹਿੰਦੇ ਇੱਕ ਕਦਮ ਹੋਰ ਪਟ ਲੈ, ਕਹਿੰਦੇ ਦੋ ਅੱਖਰ ਨੇ ਜੀਵ ਪਲੱਸ ਆਤਮਾ, ਜੀਵ ਜਿਹੜਾ ਇਹ ਮਿਥਿਆ, ਇਹਨੂੰ ਮੰਨ ਲੈ ਸਾਡਾ ਬਚਨ, ਇਹ ਹੈ ਨੀ ਭਰਮ ਪਿਆ ਹੋਇਆ, ਬਾਕੀ ਕੀ ਰਹਿ ਗਿਆ? ਮੈਂ ਕਿਹਾ ਆਤਮਾ ਮਹਾਰਾਜ। ਕਹਿੰਦੇ ਸਾਰੀ ਜ਼ਿੰਦਗੀ ਲੱਗ ਜਾਣੀ ਆ ਇੱਕੋ ਗੱਲ ਪਕਾਉਣ ਨੂੰ, ਜੇ ਤਾਂ ਪਕਾ ਗਿਆ ਲੰਘ ਗਿਆ ਤਾਂ ਹੀ ਫੇਰ ਆ ਜੀ। ਉਹ ਮਹਾਂਪੁਰਸ਼ਾਂ ਦੀ ਕਿਰਪਾ ਤੇ ਬਗੈਰ ਨਹੀਂ ਇਹ ਗੱਲ ਵਸਿਆ ਕਰਦੀ ਹਿਰਦੇ, ਕਿਉਂਕਿ ਲੰਮਾ ਅਭਿਆਸ ਹੋ ਗਿਆ ਲੱਖਾਂ ਕਰੋੜਾਂ ਅਰਬਾਂ ਖਰਬਾਂ ਸਾਲਾਂ ਦਾ। ਜੀਵ 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 ਵੀ ਕਹਿ ਲਈਏ ਤਾਂ ਵੀ ਚੰਗਾ, ਸਰੀਰ ਸਰੀਰ ਕਹਿੰਦਾ ਹੀ ਹੋ ਜਾਂਦਾ, ਮੈਂ ਕਹਿੰਦੇ ਸਰੀਰ ਨੂੰ, ਨਾਲੇ ਸਰੀਰ ਵਿਛੜੀ ਜਾਂਦੇ ਨੇ, ਫਿਰ ਨਾਲੇ ਇਹ ਜਾਣਦਾ ਬਈ ਇਹ ਸਰੀਰ ਛੱਡ ਕੇ ਮੈਂ ਜਾਣਾ, ਫਿਰ ਤੂੰ ਸੋਚਦਾ ਸਹੀ ਵੀ ਤੂੰ ਹੈ ਕੌਣ। ਜੇ ਇੰਨਾ ਵੀ ਸੋਚ ਲਵੇ, ਇੰਨਾ ਵੀ ਪਤਾ ਲੱਗ ਜਾਏ ਇਹਨੂੰ ਬਈ ਮੈਂ ਜੀਵ ਆਤਮਾ, ਤਾਂ ਇੱਕ ਮੰਜ਼ਿਲ ਰਹਿ ਗਈ ਗਾਹਾਂ, ਸਿਰਫ ਇੱਕ ਕਦਮ ਖਾਈ ਗਿਆ ਬੜੀ ਡਗਮਗਾਉਣ ਵਾਲੀ। ਜੇ ਤਾਂ ਪਟ ਗਿਆ ਮਹਾਂਪੁਰਸ਼ਾਂ ਨੂੰ ਮਿਲ ਕੇ ਤਾਂ ਲੰਘ ਗਿਆ, ਜੇ ਇੱਥੇ ਹੀ ਰਹਿ ਗਿਆ ਤਾਂ ਕੰਢੇ ਤੇ ਰਹਿ ਗਿਆ, ਫੇਰ ਅਗਲਾ ਜਨਮ ਧਾਰਨਾ ਪੈਂਦਾ। ਸੋ ਇਸ ਤਰ੍ਹਾਂ ਮਹਾਰਾਜ ਕਹਿਣ ਲੱਗੇ ਯੋਗੀ ਰਾਜ, ਇਹ ਸਾਰਾ ਸਾਰਾ ਨਜ਼ਰ ਆਉਂਦਾ, ਜਿਵੇਂ ਇੱਕ ਬੀਜ ਤੋਂ ਬੋੜ ਦਾ ਰੂਪ ਹੋਇਆ, ਇਵੇਂ ਜਿਵੇਂ ਇੱਕੋ ਪਰਮੇਸ਼ੁਰ ਆਪ ਇਹ ਵਿਸਥਾਰ ਕਰਕੇ ਪਸਰੋ ਆਪ ਹੋਏ ਅਨਕਤ ਰੰਗ, ਲਗੇ ਨਾ ਜਾਏ ਪਾਰ ਬ੍ਰਹਮ ਕੇ, ਵੱਖਰਾ ਕਰਕੇ ਦੇਖਣਾ ਤਾਂ ਉਹਨੇ ਰਚਨਾ ਫਿਲਾਪ ਵਸਾਰ ਦਿੱਤੀ, ਦਰਅਸਲ ਇਹ ਹੈ ਨੀ, ਇਹ ਬ੍ਰਹਮ ਦੇ ਆਸਰੇ ਹੈ। ਬਾਕੀ ਉਹ ਜਿਹੜਾ ਬ੍ਰਹਮ ਦੇ ਆਸਰੇ ਆ ਉਹ ਬ੍ਰਹਮ ਤੂੰ ਹੈ, ਆਪਣੇ ਸਰੂਪ ਨੂੰ ਪਛਾਣ। ਜਦ ਤੇਰੇ ਪਛਾਣ ਚ ਆ ਗਿਆ, ਜੰਮਣਾ ਮਰਨਾ ਉਸ ਵੇਲੇ ਖਤਮ ਹੋ ਗਿਆ, ਉਸ ਵੇਲੇ ਮਹਾਰਾਜ ਨੇ ਕਿਰਪਾ ਦ੍ਰਿਸ਼ਟੀ ਕੀਤੀ, ਕਿਰਪਾ ਦ੍ਰਿਸ਼ਟੀ ਕਰਦੀ ਸਾਰ ਉਹਦੇ ਅੰਦਰ ਪ੍ਰਕਾਸ਼ ਹੋ ਗਿਆ, ਬ੍ਰਹਮ ਦਾ ਮੈਂ ਦਾ ਨਾਸ਼ ਹੋ ਗਿਆ, ਦੂਜਾ ਕੋਈ ਰਹੇ ਨਾ, ਇੱਕੋ ਇੱਕ ਰਹਿ ਗਿਆ, ਸਾਰੇ ਫੁਰਨੇ ਸਾਰੇ ਝਗੜੇ ਝਾਟੇ ਜਿੰਨੇ ਸੀ ਸਾਰੇ ਦੇ ਸਾਰੇ ਖਤਮ ਹੋ ਗਏ। ਤੇ ਇਸ ਤਰ੍ਹਾਂ ਨਾਲ ਬੇਨਤੀ ਕਰਦਾ
ਸੰਸਾ ਮੇਰਾ ਉਤਰ ਗਿਆ, ਸੰਸਾ ਮੇਰਾ ਉਤਰ ਗਿਆ, ਪੰਖਾ ਮੇਰਾ ਉਤਰ ਗਿਆ ਸੰਸਾ ਜਬ ਤੇ ਦਰਸ਼ਨ ਕੋ ਸੰਸਾ ਉਤਰ ਗਿਆ ਪਤਾ ਲੱਗ ਗਿਆ ਬਾਜੀਗਰ ਜੈਸੇ ਬਾਜੀ ਪਾਈ ਨਾਨਾ ਰੂਪ ਏਕ ਦਸਲਾਈ ਸਾਂਗ ਉਤਾਰ ਥਮਿਓ ਪਸਾਰਾ ਤਬ ਏਕੋ ਏਕ ਅੰਕਾ ਕਵਨ ਰੂਪ ਦ੍ਰਿਸ਼ਟਿਓ ਬਿਨਸਾਇਓ ਕਤੇ ਗਏ ਕਤੇ ਆਇਓ ਜਲ ਤੇ ਉਠੇ ਅਨਕ ਤਰੰਗ ਸਮੁੰਦਰ ਵਿਚ ਲਹਿਰਾਂ ਉੱਠਦੀਆਂ ਸਮੁੰਦਰ ਨਾਲੋਂ ਅੱਡ ਨੇ ਪਾਣੀ ਵਿਚ ਬੁਲਬੁਲੇ ਉੱਠਦੇ ਨੇ ਉਤੋਂ ਅੱਡ ਨੇ ਉਹਦੇ ਵਿਚ ਝੱਗ ਬਣਦੀ ਹੈ ਅੱਡ ਹੈ ਜਲ ਤਰੰਗ ਅਰਫੇਨ ਬਦੋਦਾ ਜਲ ਤੇ ਪਿੰਨ ਜਲ ਤੇ ਉਠੇ ਅਨਕ ਤਰੰਗਾ ਕਣਕ ਪੂਖਣ ਕਿੰਨੇ ਬੋਰੰਗ ਕਿੰਨੇ ਕੁੰਟਲ ਲੈ ਕੇ ਬੇਅੰਤ ਗਹਿਣੇ ਬਣਾ ਦਿੱਤੇ ਜਦੋਂ ਢਾਲੇ ਫਿਰ ਕੀ ਰਹਿ ਗਿਆ ਕਹਿੰਦੇ ਮੁੜ ਕੇ ਉਹੀ ਸੋਨਾ ਫਿਰ ਬਣ ਗਿਆ ਗਹਿਣੇ ਵਿਸਥਾਰ ਸੀ ਉਸਦਾ ਲੇਕਿਨ ਸੀ ਉਹ ਸਾਰਾ ਸੋਨਾ ਸੰਸਾਰ ਸ੍ਰਿਸ਼ਟੀਆਂ ਕਰੋੜਾਂ ਵਿਸਥਾਰ ਹੈ ਲੇਕਿਨ ਹੈ ਇੱਕੋ ਪਰਮੇਸ਼ਰ ਬਰਮੇ ਹੀ ਹੈ ਆਪੇ ਹੀ ਪਸੜਿਆ ਹੋਇਆ ਆਪਣੀ ਮੌਜ ਦੇ ਵਿੱਚ ਦੂਜਾ ਨਹੀਂ ਹੈ ਇੱਥੇ ਕੁਛ ਵੀ ਜਿਹੜੀ ਮਾਇਆ ਹੈ ਉਹ ਕਹਿਣ ਵਾਸਤੇ ਹੈ ਲੇਕਿਨ ਸੱਤ ਹੈ ਆਪ ਸੱਤ ਕੀਆ ਸਭ ਸੱਤ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਗੁਰਮਤ ਦੀ ਜਿਹੜੀ ਨਿਸ਼ਠਾ ਹੈ ਹੋਰ ਹੈ ਥੋੜੀ ਜਿਹੀ ਫਰਕ ਹੈ ਇੱਥੇ ਪਹਿਲਾਂ ਜੀਵ ਨੂੰ ਲਿਜਾਣ ਵਾਸਤੇ ਮਾਇਆ ਨੂੰ ਮਿਥਿਆ ਕਹਿ ਕਹਿ ਕੇ ਉੱਪਰ ਲੈ ਗਏ ਲੇਕਿਨ ਜਦ ਸੱਤ ਦੇ ਦਰਸ਼ਨ ਹੋਏ ਇਹ ਤਾਂ ਸੱਤ ਆਪ ਹੀ ਹੈ ਜਿੰਨਾ ਮਾਇਆ ਜਿਹਨੂੰ ਕਹਿੰਦੇ ਸੀ ਇਹ ਵੀ ਸੱਤੇ ਹੀ ਹੈ ਇਹ ਵੀ ਮਾਇਆ ਅੱਡਣੀ ਵਾਹਿਗੁਰੂ ਤੋਂ ਉਹਦੇ ਵਿੱਚੋਂ ਹੀ ਪੈਦਾ ਹੋਈ ਹੈ ਉਹਦੇ ਵਿੱਚ ਲੀਨ ਹੋ ਜਾਇਆ ਕਰਦੀ ਹੈ ਸ੍ਰਿਸ਼ਟੀਆਂ ਰਚਨਾ ਆਉਂਦੀਆਂ ਨੇ ਇੱਕ ਜਜ਼ਬਾ ਹੈ ਸੋ ਜਲ ਤੇ ਉੱਠੇ ਅਨਕ ਤਰੰਗਾ ਕਣਕ ਭੂਖਣ ਕਿੰਨੇ ਬਹੁ ਰੰਗਾ ਬੀਜ ਬੀਜ ਦੇਖਿਓ ਬਹੁ ਪ੍ਰਕਾਰ ਆ ਫਲ ਪੱਕੇ ਤਾਂ ਏਕ ਅੰਕਾਰ ਸਹਿਤ ਘਟਾ ਮੈਂ ਏਕ ਆਕਾਸ਼ ਘੱਟ ਬੂਟੇ ਤਾਂ ਉਹੀ ਪ੍ਰਕਾਸ਼ ਬੈ ਵਿਕਾਰ ਮਾਇਆ ਦਾ ਵਿਕਾਰ ਹੈ ਸਾਰਾ ਪਰਮ ਉਹ ਮਾਇਆ ਵਿਕਾਰ ਪਰਮ ਛੂਟੇ ਤਾਂ ਏਕ ਅੰਕਾਰ ਉਹ ਅਵਨਾਸ਼ੀ ਬਿਨਸਤ ਨਾਏ ਨਾ ਕੋ ਆਵੇ ਨਾ ਕੋ ਜਾਏ ਕਹੋ ਨਾਨਕ ਗੁਰਪੂਰੇ ਹਮੈ ਮਲ ਤੋਈ ਕਹੋ ਨਾਨਕ ਮੇਰੀ ਪਰਮ ਗਤ ਹੋਈ ਕੇਵਲ ਹਉਮੈ ਦਾ ਪਰਦਾ ਪੈਣ ਕਰਕੇ ਪਰਮੇਸ਼ਰ ਨਜ਼ਰ ਨਹੀਂ ਸੀ ਆ ਰਿਹਾ ਜਦ ਪੂਰੇ ਗੁਰੂ ਨੇ ਕਿਰਪਾ ਕਰਕੇ ਆਪਣੀ ਮਿਹਰ ਦੇ ਨਾਲ ਪਰਦਾ ਤੋੜ ਦਿੱਤਾ ਫੇਰ ਨਜ਼ਰ ਕੀ ਆਇਆ ਤੂੰ ਪੇੜ ਸਾਖ ਤੇਰੀ ਫੁੱਲੀ ਤੂੰ ਸੂਖਮ ਹੋਆ ਸਤੂਲੀ ਤੂੰ ਜਲ ਨਿਦ ਤੂੰ ਫੇਨ ਬੋਲਦਾ ਤੁਦ ਵਿਨ ਅਵਰਨਾ ਭਾਲੀ ਆਇਆ ਜੀਓ ਆਪੇ ਹੀ ਜਲ ਹੈ ਆਪੇ ਹੀ ਤਰੰਗ ਹੈ ਤੇ ਆਪੇ ਹੀ ਬੁਲਬੁਲ ਹੈ ਆਪੇ ਹੀ ਫੇਨ ਹੈ ਤੂੰ ਸੂਤ ਮਣੀਆਂ ਵੀ ਤੂੰ ਹੈ ਤੂੰ ਗੰਠੀ ਮੇਰ ਸਿਰ ਤੂੰ ਹੈ ਆਦ ਮਦ ਅੰਤ ਪ੍ਰਭ ਸੋਈ ਅਵਰਨਾ ਕੋ ਦਿਖਾਲਿਆ ਜੀਓ ਤੂੰ ਨਿਰਗੁਣ ਸਰਗੁਣ ਸੁਖਦਾਤਾ ਤੂੰ ਨਿਰਵਾਣ ਰਸੀਆ ਰੰਗ ਰਾਤਾ ਆਪਣੇ ਕਰਬਤ ਕਰਤਵ ਆਪੇ ਜਾਣੈ ਆਪੇ ਤੁਦ ਸੰਭਾਲਿਆ ਜੀਓ ਤੂੰ ਸੇਵਕ ਠਾਕਰ ਹੁਣ ਆਪੇ ਤੂੰ ਗੁਪਤ ਪ੍ਰਗਟ ਪ੍ਰਭ ਆਪੇ ਨਾਨਕ ਦਾਸ ਸਦਾ ਗੁਣ ਗਾਵੇ ਇੱਕ ਪੌਰੀ ਨਦਰ ਨਿਹਾਲੀਐ ਜੀਓ ਮਹਾਰਾਜ ਕਹਿੰਦੇ ਜੋਗੀ ਰਾਜ ਦੱਸ ਕਹਿਣ ਦਾ ਸੱਚੇ ਪਾਤਸ਼ਾਹ ਜਿਸ ਨੂੰ ਪ੍ਰਾਪਤ ਕਰਨ ਵਾਸਤੇ ਮੈਂ ਲੱਖਾਂ ਸਾਲ ਤੋਂ ਇਸ ਮੱਠ ਵਿੱਚ ਬੈਠਾ ਉਹ ਅੱਜ ਮੈਨੂੰ ਪਰਮ ਪਦਾਰਥ ਪ੍ਰਾਪਤ ਹੋ ਗਿਆ ਕੋਈ ਵਾਸ਼ਨਾ ਨਹੀਂ ਰਹੀ ਮਹਾਰਾਜ ਕਹਿੰਦੇ ਜੇ ਸੰਸਾਰ ਦਾ ਖੇਲ ਦੇਖਣਾ ਤੈਨੂੰ ਸੁਰਜੀਤ ਕਰ ਦਿੰਦੇ ਆ ਸਰੀਰ ਤੈਨੂੰ ਨਰੋਆ ਬਖਸ਼ ਦਿੰਦੇ ਆ ਨਾ ਪਾਤਸ਼ਾਹ ਜੋ ਕੁਛ ਦੇਖਣਾ ਸੀ ਦੇਖ ਲਿਆ ਅਸਲੀ ਚੀਜ਼ ਦੇਖ ਲਈ ਸੋ ਹੁਣ ਮੈਨੂੰ ਕੋਈ ਵਾਸ਼ਨਾ ਨਹੀਂ ਹੈ ਉਸ ਤੋਂ ਬਾਅਦ ਆਪ ਨੇ ਮਹਾਰਾਜ ਤੋਂ ਆਗਿਆ ਮੰਗੀ ਕਿ ਸੱਚੇ ਪਾਤਸ਼ਾਹ ਹੁਣ ਹੋਰ ਲੋੜ ਨਹੀਂ ਹੈ ਕਾਸੇ ਦੀ ਪਰਮ ਤੱਤ
ਉਹਦੀ ਆਪਨੇ ਪ੍ਰਾਪਤ ਕਰਾ ਦਿੱਤੀ ਤੇ ਹੁਣ ਮੈਨੂੰ ਆਗਿਆ ਬਖਸ਼ੋ। ਉਸੇ ਵੇਲੇ ਆਪਣਾ ਬਰਮ ਰੁੰਦਰ ਦੇ ਵਿੱਚ ਹੀ ਸਵਾਸ ਕੱਢੇ ਤੇ ਅਨੰਤ ਦੇ ਵਿੱਚ ਲੈ ਹੋ ਗਿਆ।
ਆਵੇ ਜਾਏ ਨਸੰਗ ਗੁਰਮੁਖ ਪਿਆਰਾ, ਗੁਰਮੁਖ ਪਿਆਰਾ, ਆਵੇ ਜਾਏ ਨਸੰਗ ਗੁਰਮੁਖ ਪਿਆਰਾ, ਗੁਰਮੁਖ ਪਿਆਰਾ। ਗੁਰਮੁਖ ਪਿਆਰਾ ਆਵੇ ਜਾਏ ਨਸੰਗ, ਗੁਰਮੁਖ ਪਿਆਰਾ, ਗੁਰਮੁਖ ਪਿਆਰਾ।
ਗੁਰਮੁਖ ਆਵੇ ਜਾਏ ਪਾਤਸ਼ਾਹ, ਨੀਵਾਂ ਥਾਂ ਖਦਵਾ ਦੋ, ਮੈਨੂੰ ਚੁੱਕ ਕੇ ਉਹਦੇ ਵਿੱਚ ਰੱਖ ਦੋ। ਜੋ ਵਾਸ਼ਨਾ ਸੀ ਉਹਦੇ ਮੁਤਾਬਕ ਨੀਵਾਂ ਥਾਂ, ਨਮਰ ਥਾਨ ਪੁਨ ਕਹਿ ਖਨਵਾਇਓ। ਬੈਠ ਬੀਚ ਸਭ ਪੌਮ ਚੜਾਏ, ਬਹਿ ਗਿਆ ਵਿੱਚ ਤੇ ਪ੍ਰਾਣ ਅਪਾਨ ਜਿਹੜੇ ਸੀ ਪੌਣ ਖਿੱਚ ਕੇ ਦਸਵੇਂ ਦੁਆਰ ਚ ਲੈ ਗਿਆ। ਦਸਵੇਂ ਦੁਆਰ ਜੋਰ ਕਹਿ ਪਾੜਾ, ਬਰਮ ਰੁੰਦਰ ਕੋ ਫੋਰ ਕਰਾਰਾ। ਪੌਣ ਦਾ ਜੋਰ ਪਾਇਆ ਤੇ ਬਰਮ ਰੁੰਦਰ ਦਸਵੇਂ ਦੁਆਰ ਦਾ ਜੋ ਆਖਰੀ ਨਿਸ਼ਾਨ ਹੈ ਸਿਰ ਵਿੱਚ, ਉਹਨੂੰ ਪਾੜ ਕੇ ਜਿਉਂ ਜਲਵੇਂ ਜਲ ਆਏ ਕਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਵਿਸਰਾਮ, ਨਾਨਕ ਪ੍ਰਭ ਕੇ ਸਤਿਗੁਰ। ਸੋ ਇਸ ਤਰ੍ਹਾਂ ਮਹਾਰਾਜ ਜੀ ਨੇ ਉਸ ਭਟਕਦੀ ਰੂਹ ਨੂੰ, ਜਿਹਦੇ ਬਾਰੇ ਉਸਦੇ ਸਮਰੱਥ ਗੁਰੂ ਨੇ ਕਿਹਾ ਸੀ ਕਿ ਕਲਯੁਗ ਵਿੱਚ ਗੁਰੂ ਅਰਜਨ ਪਾਤਸ਼ਾਹ, ਗੁਰੂ ਨਾਨਕ ਪਾਤਸ਼ਾਹ ਦਾ ਪੰਜਵਾਂ ਰੂਪ ਆਏਗਾ, ਉਹ ਤੇਰੇ ਉੱਤੇ ਦਇਆ ਕਰੇਗਾ, ਜਿਸ ਚੀਜ਼ ਨੂੰ ਤੂੰ ਚਾਹੁੰਦਾ ਹੈ ਉਹ ਮੇਰੇ ਕੋਲ ਨਹੀਂ ਹੈ, ਤੈਨੂੰ ਕਲਯੁਗ ਦੇ ਵਿੱਚ ਜਾ ਕੇ ਪ੍ਰਾਪਤ ਹੋਏਗੀ। ਤੋ ਸਾਧ ਸਿੰਘ ਜੀ, ਜੋ ਬਾਣੀ ਹੈ ਗੁਰੂ ਮਹਾਰਾਜ ਦੀ, ਬਾਣੀ ਦੇ ਲਾਈਟ ਵਿੱਚ ਆਪਾਂ ਸਾਰੀ ਵਿਚਾਰ ਕਰੀਏ, ਵਾਹਿਗੁਰੂ ਕਿਰਪਾ ਕਰੇ ਸਾਨੂੰ ਸੋਝੀ ਪੈ ਜੇ, ਕਮ ਅਜ ਕਮ ਸਾਨੂੰ ਇੰਨਾ ਵਿਸ਼ਵਾਸ ਤਾਂ ਆ ਜਾਵੇ ਵੀ ਇੱਥੇ ਪਰਮੇਸ਼ਰ ਆਪ ਹੀ ਆਪਣੇ ਖੇਡ ਕਰਦਾ। ਥੋੜਾ ਥੋੜਾ ਚਿਰ ਆਪਣੀ ਮਾਇਆ ਨੂੰ ਦੂਰ ਕਰਨਾ ਸ਼ੁਰੂ ਕਰ ਦੀਏ, ਕਿਉਂਕਿ ਸਾਡੇ ਹਿਰਦੇ ਭਰੇ ਪਏ ਨੇ ਰਾਗ ਨਾਲ, ਦੁਆਸ਼ ਨਾਲ, ਅਭਨਿਵੇਸ਼ ਨਾਲ, ਅਸਮਿਤਾ ਨਾਲ, ਵਿਦਿਆ ਦੇ ਨਾਲ, ਪੰਜ ਕਲੇਸ਼ ਰਿੜਕ ਰਹੇ ਨੇ, ਸੁਖ ਨਹੀਂ ਹੁੰਦਾ। ਮਹਾਰਾਜ ਨੇ ਪ੍ਰਮਾਣ ਕਰ ਦਿੱਤਾ, ਬਾਲੀ ਰੋਵੈ ਨਾਹੇ ਪਤਾਰ, ਨਾਨਕ ਦੁਖੀਆ ਸਭ ਸਿੰਘ। ਉਹ ਦੁੱਖ ਦੇ ਵਿੱਚੋਂ ਨਿਕਲਣ ਦਾ ਇੱਕੋ ਹੀ ਸਾਧਨ ਹੈ, ਮੰਨੇ ਨਾਮ ਸੋਈ ਜਿਣ ਜਾ। ਨਾਮ ਕੀ ਹੈ? ਪਰਿਪੂਰਨ ਸ਼ਕਤੀ ਹੈ, ਉਹ ਆਪੇ ਹੀ ਆਪਣੀ ਖੇਲ ਕਰਦੀ ਹੈ। ਜੇ ਤਾਂ ਇਹ ਮੰਨ ਜਾਵੇ, ਮੰਨੇ ਕਿ ਗੱਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਵਿਸਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾਵੈ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨ ਜਾਣਾ ਮਨ ਕੋ। ਜੇ ਤਾਂ ਮਨ ਮੰਨ ਗਿਆ, ਫੇਰ ਤਾਂ ਇਸ ਜਨਮ ਦੇ ਵਿੱਚ ਹੀ ਪ੍ਰਕਾਸ਼ ਹੋ ਜਾਂਦਾ ਹੈ। ਜੇ ਮਨ ਨਾ ਮੰਨੇ ਪਿਆਰਿਓ, ਮਨ ਨੂੰ ਮਨਾਉਣਾ ਬਹੁਤ ਔਖਾ ਹੈ, ਕੋਈ ਸੂਰਮਾ ਹੀ ਹੈ ਜਿਹੜਾ ਮਨ ਨੂੰ ਮਨਾਵੇ। ਮਨ ਦੀ ਪ੍ਰੋਟੈਕਸ਼ਨ ਵਾਸਤੇ ਬਹੁਤ ਜ਼ਬਰਦਸਤ ਫੌਜਾਂ ਨੇ, ਆਸਰੀ ਸੰਪਰਦਾਵਾਂ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਆਸਾ ਅੰਦੇਸ਼ਾ, ਤ੍ਰਿਸ਼ਨਾ, ਕਪਟ, ਛਲ, ਬੇਅੰਤ ਚੀਜ਼ਾਂ ਨੇ ਜਿਹੜੀ ਮਨ ਦੀ ਸਪੋਰਟ ਵਿੱਚ ਹੈ, ਨਹੀਂ ਮੰਨਣ ਦਿੰਦੀਆਂ। ਮਨ ਨੂੰ ਕਹਿੰਦੇ ਬਿਲਕੁਲ ਨਹੀਂ ਮੰਨਣਾ। ਜਿਹੜੀ ਗੱਲ ਅਸੀਂ ਕਹਿੰਦੇ ਹਾਂ ਉਹ ਕਹਿ, ਨਾਮਦਾਰ ਕਿਹਨੂੰ ਕਿਸੇ ਨੂੰ ਮਿਲਿਆ, ਸ਼ਰਾਬਦਾਰ ਅਸੀਂ ਇੱਕ ਸੈਕਿੰਡ ਚ ਤੈਨੂੰ ਬੜਾ ਮਿਲ ਜਾਏਗਾ। ਉਹ ਐਸੀਆਂ ਥਿਊਰੀਆਂ ਨੇ ਉਹਨਾਂ ਕੋਲ, ਐਸੀ ਖਿੱਚ ਹੈ ਉਹਨੂੰ ਮੰਨਣ ਨਹੀਂ ਦਿੰਦੇ। ਉਹ ਕਿੰਨਾ ਹੀ ਸਮਝਾ ਲਓ, ਮਹਾਰਾਜ ਕਹਿੰਦੇ ਮਨ ਸਮਝਾਵਣ ਕਾਰਨੇ ਕਛੂ ਹੱਕ ਗਿਆਨ ਧਿਆਨ, ਮਨ ਨੂੰ ਸਮਝਾਉਣ ਦੀਆਂ ਬਾਤਾਂ ਹੈ ਤੇ ਮਨ ਨੂੰ ਮਨਾਓ। ਮਨ ਮੰਨਦਾ ਨਹੀਂ, ਕਿਉਂ ਨਹੀਂ ਮੰਨਦਾ? ਕਿਉਂਕਿ ਮਨ ਵਿੱਚ ਤਾਕਤ ਨਹੀਂ ਹੈ। ਜਦ ਦੈਵੀ ਸੰਪਰਦਾ ਉਤਪੰਨ ਹੋ ਜਾਏਗੀ ਇਹਦੇ ਤੇ, ਫਿਰ ਨਾਮ ਅਭਿਆਸ ਕਰੇਗਾ ਉਹਨੂੰ ਅਪਣਾ ਕੇ, ਫਿਰ ਉਹ ਤੇ ਬਾਅਦ ਇਹ ਮਨ ਮੰਨ। ਜਿਹੜਾ ਮੈਗਜ਼ੀਨ ਆਇਆ ਐਤਕੀ, ਹੁਣ ਇਸ ਮਹੀਨੇ ਦਾ ਆ ਗਿਆ ਨਵਾਂ, ਆ ਬੀਬੀਆਂ ਦੇ ਰਹੀਆਂ ਜਿਹਨਾਂ ਪ੍ਰੇਮੀਆਂ ਨੇ ਨਾਂ ਲਿਖਾਏ ਹੋਏ ਨੇ, ਉਹ ਇੱਕ ਪਾਸੇ ਲਈ ਜਾਇਓ, ਦੱਸ ਦੇਣਗੇ ਤੁਹਾਨੂੰ ਸਾਰਾ ਪ੍ਰੋਗਰਾਮ। ਜਿਹਨਾਂ ਨੇ ਨਵੇਂ ਲੈਣਾ ਉਹ ਇੱਕ ਪਾਸੇ ਤੋਂ ਲਈ ਜਾਇਓ। ਸੋ ਬਹੁਤ ਲਿਮਿਟਡ ਅਸੀਂ ਐਤਕੀ ਛਪਾਈ ਕਰਾਈ ਹੈ, ਪਿਛਲੇ ਮਹੀਨੇ ਵਰਗੀ ਨਹੀਂ ਹੈ। ਤੋ ਪਤਾ ਲੱਗ ਜਾਏਗਾ ਜਿਹੜਾ ਆਰਾਮ ਦੇ ਨਾਲ ਨਿਕਲ ਜਾਏ, ਪਿਛਲਾ ਅਸੀਂ ਸਾਲ ਤਾਂ ਸੱਤੇ ਹਿਸਾਬ ਹੀ ਨਹੀਂ ਹੋਇਆ। ਸੋ ਉੱਥੇ ਮਿਲ ਜਾਏਗਾ, ਉਹਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਆਉਂਦੀਆਂ। ਤਿੰਨ ਲੇਖ ਚੱਲਦੇ ਨੇ, ਚਾਰ, ਇੱਕ ਤਾਂ ਹੈਗੇ ਅਨੁਭਵੀ ਬਚਨ, ਉਹ 121 ਸਾਲ ਪੁਰਾਣੀ ਪੁਸਤਕ ਹੈ ਕਿਸੇ ਮਹਾਤਮਾ ਦੀ ਲਿਖੀ ਹੋਈ, ਉਹਦੇ ਬਚਨ ਨੇ ਬਹੁਤ ਹੀ ਵਧੀਆ ਵਧੀਆ ਚੀਜ਼ਾਂ ਉਹਦੇ ਵਿੱਚ ਆ ਰਹੀਆਂ। ਦੂਸਰੇ ਨੇ ਉਹ ਐਤਕੀ ਦੇ ਵਿੱਚ ਮਹਾਰਾਜ ਜੀ ਦੇ ਪ੍ਰਸ਼ਨ ਕੀਤਾ ਗਿਆ, ਮਹਾਰਾਜ ਪੰਜ ਕਲੇਸ਼ ਕੀ ਹੁੰਦੇ ਨੇ, ਉਹਦੀ ਬਹੁਤ ਲੰਮੀ ਚੌੜੀ ਵਿਆਖਿਆ ਹੈ। ਤੀਸਰਾ ਉਹ ਜਿਹੜਾ ਆਪਣੀ ਟੇਪ ਆ ਉਹ ਹੈ ਉਹਦੇ ਵਿੱਚ, ਚੌਥਾ ਸਵਾਮੀ ਜੀ ਦਾ ਚੱਲਦਾ ਲੈਕਚਰ, ਤੇ ਜਿਹੜਾ ਅਗਲਾ ਆ ਰਿਹਾ ਉਹਦੇ ਵਿੱਚ ਇਸ ਤੋਂ ਵੀ ਵਧੀਆ ਹੈ। ਇੱਕ ਸੰਤ ਕਾ ਮਾਰਗ ਹੈ, ਇੱਕ ਧਰਮ ਕੀ ਪੌੜੀ, ਅਸੀਂ ਹੋਰ ਐਡ ਕਰ ਦਿੱਤਾ ਉਹਦੇ ਵਿੱਚ ਵੀ ਇਸ ਤਰ੍ਹਾਂ ਹੈ। ਤੇ ਮਹਾਰਾਜ ਦਾ ਕੁਐਸਚਨ ਦਾ ਜਵਾਬ ਹੈ ਵੀ ਜਿਗਿਆਸੂ ਕਹੇ ਜੇ ਹੁੰਦੇ ਨੇ, ਅਗਲੇ ਵਾਰੀ ਆਏਗਾ। ਦੂਸਰਾ ਹੈ ਕਿ ਗਿਆਨ ਦੀ ਰਕਸ਼ਾ ਕਿਵੇਂ ਹੋਵੇ, ਉਹ ਮੇਰੇ ਵੱਲੋਂ ਲਿਖਿਆ ਹੋਇਆ। ਸੋ ਇਹ ਚੀਜ਼ਾਂ ਤੁਸੀਂ ਇਹਦੇ ਵਿੱਚ ਪੜ੍ਹੋ, ਉਹ ਅਧਿਆਸ ਬਣੇਗਾ, ਖਿਆਲ ਬਣੇਗਾ, ਨਾਮ ਦੀ ਰੁਚੀ ਲੱਗੇਗੀ, ਨਾਮ ਜਪਣ ਦੇ ਨਾਲ ਉਹ ਚੀਜ਼ਾਂ ਪ੍ਰਾਪਤ ਹੋਣਗੀਆਂ। ਸੋ ਅਸੀਂ ਮੰਨਦੇ ਤਾਂ ਨਹੀਂ, ਗੁਰੂ ਤਾਂ ਮੰਨਦੇ ਹਾਂ ਅਸੀਂ ਗੁਰੂ ਗ੍ਰੰਥ ਸਾਹਿਬ, ਲੇਕਿਨ ਇੱਕ ਗੱਲ ਹੈ, ਸੱਚੇ ਪਾਤਸ਼ਾਹ ਕਿਰਪਾ ਕਰਦੇ ਨਾ ਤਾਂ ਸਾਤੇ ਸਾਤੋਂ ਤਨ ਮੰਗ, ਨਾ ਮੰਗ ਤਨ, ਚੱਲ ਜੇ ਤਨ ਵੀ ਲੈਣਾ ਦੇ ਦਾਂਗੇ ਕੋਈ ਗੱਲ ਨਹੀਂ, ਪਰ ਤਨ ਨਾ ਮੰਗ। ਕਹਿੰਦੇ ਤਨ ਵੀ ਚਾਹੀਦਾ, ਕਹਿੰਦੇ ਚੰਗਾ ਤਨ ਵੀ ਦੇ ਦਾਂਗੇ, ਹੁਣ ਰੌਲਾ ਕਿਹੜਾ ਰਹਿ ਗਿਆ? ਕਹਿੰਦਾ ਮਹਾਰਾਜ ਹੁਣ ਚਾਹੇ ਕਹੀਂ ਚਾਹੇ ਨਾ ਕਹੀਂ, ਮੈਂ ਮਨ ਤਾਂ ਦੇਣਾ ਹੀ ਨਹੀਂ ਹੈ ਤੈਨੂੰ, ਮੈਂ ਨਹੀਂ ਦੇਣਾ। ਇਹ ਕਹਿੰਦਾ ਤੇਰਾ ਸਿੱਖੀ ਦਾ ਮੇਰੇ ਨਾਲ ਕਾਹਦਾ ਸੰਬੰਧ ਰਹਿ ਗਿਆ? ਕਹਿੰਦਾ ਹੋਵੇ ਨਾ ਹੋਵੇ ਰਿਆਇਤੀ ਨੰਬਰ ਦੇ ਕੇ ਪਾਸ ਕਰਦੇ। ਕਹਿੰਦੇ ਆ ਮਨ ਨੇ ਤਾਂ ਪਾਸ ਹੀ ਨਹੀਂ ਹੋਣ ਦੇਣਾ, ਇਹ ਤਾਂ ਫੇਲ ਕਰਨ ਵਾਲੀ ਚੀਜ਼ ਤਾਂ ਆਪਣੇ ਕੋਲ ਰੱਖ ਲਈ, ਜੇ ਦੇਣਾ ਤਾਂ ਮਨ ਦੇ ਦੇ, ਤਨ ਤੇ ਧਨ ਰੱਖ ਲਿਆ। ਜਦੋਂ ਮਨ ਆ ਗਿਆ ਤਨ ਕੀ ਕਰੂਗਾ, ਜੇ ਫੁਰਨਾ ਹੀ ਨਾ ਹੋਇਆ ਬੈਠਾ ਇੱਥੇ, ਦੇਖ ਲਓ ਬੈਠ ਕੇ ਫੁਰਨਾ ਨਾ ਕਰੋ, ਇਕਦਮ ਬਹਿ ਜੂ ਸਮਾਧੀ ਲੱਗ ਜੂ, ਇੱਥੇ ਬੈਠੇ ਰਹਾਂਗੇ। ਉਹ ਫੁਰਨਾ ਹੀ ਹੈ ਜਿਹੜਾ ਕੰਮ ਕਰਾਉਂਦਾ। ਗੁਰੂ ਕਹਿੰਦਾ ਫਿਰ ਮਨ ਦੇ ਦੇ, ਮਨ ਵਿੱਚ ਹੈ ਸਤਿਗੁਰ ਕੇ ਪਾਸ ਤੇ ਸੇਵਕ ਕਾਰਜਰਾ। ਸੋ ਅਸੀਂ ਮਨ ਦੇਣ ਨੂੰ ਨਹੀਂ ਤਿਆਰ ਹੁੰਦੇ, ਨਹੀਂ ਦਿੰਦੇ ਫਿਰ ਜੰਮਣਾ ਮਰਨਾ ਸਾਡੇ ਕੋਲੋਂ ਨਹੀਂ ਲੈਂਦਾ। ਗੁਰੂ ਦਾਤਾਂ ਦੇਣ ਨੂੰ ਤਿਆਰ ਹੋ ਰਿਹਾ, ਅਸੀਂ ਕਹਿੰਦੇ ਹੋਰ ਸਭ ਕੁਝ ਲੈ ਲਿਆ, ਮਨ ਨਾ ਲਈ। ਜੇ ਮਨ ਲੈ ਲਿਆ ਸਾਡੇ ਕੋਲ ਕੀ ਰਹਿ ਗਿਆ? ਨਾ ਸਰੀਰ ਨੇ ਉੱਠਣਾ, ਨਾ ਪੈਸੇ ਦਾ ਕੋਈ ਫਾਇਦਾ। ਸੋ ਇਸ ਕਰਕੇ ਸਮਝੋ, ਕਲਯੁਗ ਦਾ ਸਮਾਂ ਹੈ, ਫਲ ਬਹੁਤ ਲੱਗਦਾ ਹੁਣ, ਥੋੜੀ ਜਿਹੀ ਸਤਸੰਗ ਕਰੇ ਨੂੰ ਕਈ ਕੋਟਿਕ ਜਗ ਫਲਾ, ਸੁਣ ਗਾਵਣ ਹਾਰੇਗਾ। ਆਪਣੇ ਆਪ ਨੂੰ ਸਬਜੈਕਟ ਮੂਡ ਵਿੱਚ ਲਿਆਓ, ਦੇਖੋ ਜਿਵੇਂ ਸਟੂਡੈਂਟ ਪੜ੍ਹਦੇ ਨੇ ਉਸ ਤਰ੍ਹਾਂ ਦੇ ਨਾਲ ਤੁਸੀਂ ਇਹ ਧਿਆਨ ਦੇ ਨਾਲ ਪੜ੍ਹੋ ਹੀ ਨਾ, ਕਰਨ ਦਾ ਵੀ ਯਤਨ ਕਰੋ। ਕਰਿਆ ਤਾਂ ਜਾਂਦਾ ਜੇ ਕਰਨ ਵਾਲਿਆਂ ਦੀ ਸੰਗਤ ਪ੍ਰਾਪਤ ਹੋ ਜਾਵੇ, ਮਹਾਂਪੁਰਸ਼ਾਂ ਦੀ, ਜਿਹੜੇ ਅੰਮ੍ਰਿਤ ਵੇਲੇ ਜਾਗਦੇ ਨੇ, ਭਜਨ ਕਰਦੇ ਨੇ, ਨਾਮ ਜਪਦੇ ਨੇ, ਉਹਨਾਂ ਦੇ ਕੋਲ ਆਉਣ ਦੇ ਨਾਲ ਐਸਾ ਪ੍ਰਭਾਵ ਪੈਂਦਾ, ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਦੇ। ਸੋ ਸਾਧ ਸਿੰਘ ਜੀ, ਮੈਂ ਤਾਂ ਇੱਕ ਬੇਨਤੀ ਉਹ ਕਰਨੀ ਹੈ, ਬੇਅੰਤ ਸਮਾਂ ਹੋ ਗਿਆ ਕਰਦੇ ਨੇ, ਬਈ ਇਹ ਲੰਘ ਜਾਓ, ਜੇ ਹੁਣ ਖੁੰਝ ਗਏ ਫੇਰ ਨੀ ਪਤਾ ਬਈ ਕੀ ਬਣੇ ਕੀ ਨਾ ਬਣੇ। ਗੱਲ ਨਿੱਕੀ ਜੀ ਹੈ, ਇੱਕੋ ਹੀ ਗੱਲ ਹੈ, ਨਾਨਕ ਲੇਖੇ ਇੱਕ ਗੱਲ ਹੋਰ ਹੋ ਮੈਂ ਚੱਕਣਾ ਚਾ। ਜੇ ਤਾਂ ਇਹ ਹੋ ਗਿਆ, ਦ੍ਰਿੜ ਵਿਸ਼ਵਾਸ ਹੋ ਗਿਆ ਵੀ ਇੱਥੇ ਪਰਮੇਸ਼ਰ ਸੱਤ ਹੈ, ਕਿਸੇ ਝੂਠ ਗੱਲ ਤੇ ਤਾਂ ਨਹੀਂ ਲਾਉਂਦੇ, ਬਈ ਹੈਗੀ ਗੱਲ ਝੂਠ ਤੇ ਉਹਨੂੰ ਮੰਨ ਲੈ। ਉਹ ਕਹਿੰਦੇ ਝੂਠੀ ਤਾਂ ਮੰਨਣੀ ਨੀ, ਤੂੰ ਸੱਚੀ ਵੀ ਨੀ ਮੰਨਦਾ, ਇੱਥੇ ਪਰਮੇਸ਼ਰ ਆਪ ਹੀ ਆਪਣੀ ਮੌਜ ਵਿੱਚ ਖੇਲ ਲਿਆ। ਕਹਿੰਦਾ ਇਹ ਵੀ ਨੀ ਮੰਨਣੀ, ਨਹੀਂ ਮੰਨਣੀ ਫਿਰ ਗੇੜੇ ਖਾਈ ਜਾ, ਜੰਮਦਾ ਰਹੇਗਾ ਮਰਦਾ ਰਹੇਗਾ, ਕਦੇ ਤਾਂ ਫੇਰ ਤੈਨੂੰ ਸੰਗਤ ਮਿਲੇ ਜਾਣੀ ਹੈ। ਕਬੂ ਸਾਧ ਸੰਗਤ ਤੇ ਪਾਵੇ, ਉਸ ਸਥਾਨ ਤੇ ਬਹੁਰ ਨਾਲ ਅੰਤਰ ਹੋਏ ਗਿਆਨ ਪ੍ਰਕਾਸ਼, ਉਸ ਸਥਾਨ ਕਾ ਨਹੀਂ ਬਿਨਾ। ਮਨ ਤਾਂ ਨਾਮ ਰਤੇ ਇੱਕ ਰੰਗ ਸਦਾ ਵਸੇ ਪਾਰ ਬ੍ਰਭ ਕੇ ਸੰਗ ਜਿਉਂ ਜਲ ਮੇਂ ਜਲ ਆਏ ਕਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਮਿਟ ਕੇ ਕਵਨ ਪਾਏ ਵਿਸਰਾਮ ਨਾਨਕ ਪ੍ਰਭ ਕੇ ਸਤ ਸੋ ਇਸ ਵਸਤਾ ਨੂੰ ਪਹੁੰਚੋ ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ ਤੇ ਮੈਂ ਇੱਕ ਬੇਨਤੀ ਕਰਦਾ ਕਿ ਸੰਤ ਸਾਧੂ ਸਿੰਘ ਜੀ ਸੰਗਰੂਰ ਵਾਲਿਆਂ ਨੇ ਬੜੀ ਕਿਰਪਾ ਕਰੀ ਹੈ ਬੜੀ ਦੂਰ ਤੋਂ ਆ ਕੇ ਆਪ ਨੂੰ ਦਰਸ਼ਨ ਦਿੱਤੇ ਨੇ ਡਬਲ ਐਮ ਏ ਨੇ ਪੜ੍ਹੇ ਲਿਖੇ ਸੰਤਾਂ ਚੋਂ ਮੇਰਾ ਤਾਂ ਖਿਆਲ ਹੈ ਹੋਰ ਕੋਈ ਸੰਤ ਇੰਨਾ ਪੜ੍ਹਿਆ ਹੋਇਆ ਹੀ ਨਹੀਂ ਹੈ ਅੰਦਰਲੀ ਵੀ ਵਿਦਿਆ ਇਹਨਾਂ ਕੋਲ ਬਾਹਰਲੀ ਵੀ ਵਿਦਿਆ ਦੋਹਾਂ ਦੇ ਮਾਲਕ ਨੇ ਇਹ ਥੋੜੀ ਦੇਰ ਵਾਸਤੇ ਆਪ ਦੇ ਨਾਲ ਬਚਨ ਕਰਨਗੇ ਧਿਆਨ ਦੇ ਨਾਲ ਸਰਵਣ ਕਰੋ ਇਹਨਾਂ ਦੇ ਬਚਨਾਂ ਨੂੰ ਸੁਣ ਦੂਸਰਾ ਇਹ ਹੈ ਕਿ ਜਿਹੜੀਆਂ ਪੁਸਤਕਾਂ ਪਈਆਂ ਨਵਾਂ ਮੈਗਜ਼ੀਨ ਆ ਗਿਆ ਇਹ ਆਪ ਇਹ ਸਾਰੇ ਇਕੱਠੇ ਹੋ ਕੇ ਅੱਗੇ ਤੇ ਅੱਗੇ ਦਾ ਕਰੋ ਪ੍ਰਸਾਰ ਅਮਰੀਕਾ ਦੇ ਵਿੱਚ ਇੱਕ ਗਿਆ ਸੀ ਟੈਲੀਫੋਨ ਆ ਗਿਆ ਮੈਨੂੰ ਮਹਿੰਦਰ ਸਿੰਘ ਗਿੱਲ ਦਾ ਕਹਿੰਦੇ ਬਾਬਾ ਜੀ ਮੈਗਜ਼ੀਨ ਆ ਗਿਆ ਅਸੀਂ ਪੜ੍ਹਿਆ ਤੇ ਸਾਨੂੰ ਬਹੁਤ ਵਧੀਆ ਲੱਗਿਆ ਜਿਹੜੀ ਚੀਜ਼ ਅਸੀਂ ਚਾਹੁੰਦੇ ਸੀ ਉਹ ਮਿਲ ਗਈ ਸਾਨੂੰ ਕਹਿੰਦੇ ਅੱਜ ਮੈਂ 100 ਪੱਕਾ ਗਾਹਕ ਬਣਾਤਾ ਥੋੜੀ ਦੇਰ ਚ ਉਮੀਦ ਹੈ ਵੀ ਅਸੀਂ ਕਈ 100 ਇੱਥੇ ਬਣਾ ਦਾਂਗੇ ਤੇ ਇਹ ਚੀਜ਼ਾਂ ਦੇਖ ਕੇ ਪੁਸਤਕਾਂ ਦੇਖ ਕੇ ਸਾਨੂੰ ਤਾਂ ਇੱਕ ਨਵਾਂ ਆਈਡੀਆ ਆਇਆ ਉਹ ਇਹ ਹੈ ਕਿ ਅਸੀਂ ਇਕੱਠੇ ਹੋ ਕੇ ਇੰਟਰਨੈਸ਼ਨਲ ਸਪਿਰਚੁਅਲ ਮਿਸ਼ਨ ਕਾਇਮ ਕਰ ਲਈਏ ਤੁਹਾਡੇ ਨਾਲ ਰਲ ਕੇ 50 ਏਕੜ ਜ਼ਮੀਨ ਅਸੀਂ ਲੈ ਰਹੇ ਹਾਂ ਪਰ ਤੁਸੀਂ ਆ ਕੇ ਥੋੜੇ ਦਿਨ ਬੈਠੋ ਸਾਡੇ ਕੋਲ ਸਾਨੂੰ ਰਾਹ ਪਾਓ ਫਿਰ ਅਸੀਂ ਪ੍ਰਚਾਰ ਕਰੀ ਜਾਵਾਂਗੇ ਇਕੱਠੇ ਹੋ ਕੇ ਉਹ ਇੱਕੋ ਹੀ ਪੜ੍ਹ ਕੇ ਇੰਨਾ ਉਹਦੇ ਉੱਤੇ ਅਸਰ ਹੋਇਆ ਗਾਹਕ ਬਣਾ ਦਿੱਤੇ ਉਸਨੇ ਮੈਂਬਰ ਬਣਾ ਦਿੱਤੇ ਸੋ ਆਪ ਸਾਰੇ ਕੋਸ਼ਿਸ਼ ਕਰੋ ਢਿੱਲਜੀ ਵਿੱਚ ਨਾ ਹੋ ਜਿੰਨੇ ਬੈਠੇ ਹੋ ਜੇ 5-5 ਮੈਂਬਰ ਵੀ ਇਕੱਲਾ ਇਕੱਲਾ ਬਣਾਵੇ ਤਾਂ ਵੀ ਬੜੀ ਵੱਡੀ ਸਾਨੂੰ ਕਾਮਯਾਬੀ ਹੋ ਸਕਦੀ ਹੈ ਉਹ ਤੇ ਬਾਅਦ ਫਿਰ 5-5 ਬਣਾਓ ਤਾਂ ਮੈਂ ਇਹ ਕਹਿੰਦਾ ਵੀ ਜੇ 10,000 ਇਹਦੀ ਛਪਾਈ ਹੋ ਜਾਵੇ ਉਹਦੇ ਬਾਅਦ ਅਸੀਂ ਇਹਨੂੰ ਹਿੰਦੀ ਵਿੱਚ ਨਾਲ ਦੀ ਨਾਲ ਕਰਕੇ ਹਿੰਦੀ ਜਗਤ ਜਿਹੜਾ ਹੈ UP ਹੈ CP ਹੈ ਇਹਦੇ ਵਿੱਚ ਸਾਰੇ ਜਿਹੜੇ ਸਿੱਖ ਧਰਮ ਤੋਂ ਥੋੜ੍ਹਾ ਦੂਜੇ ਪਾਸੇ ਨੇ ਭਲੇ ਲੋਕ ਨੇ ਉਹਨਾਂ ਦੇ ਵਿੱਚ ਅਸੀਂ ਭੇਜਣਾ ਚਾਹੁੰਦੇ ਜਦ ਉਹ ਚੱਲ ਗਿਆ ਫਿਰ ਅਸੀਂ ਕੋਸ਼ਿਸ਼ ਕਰਾਂਗੇ ਵੀ ਇਸੇ ਦਾ ਇੰਗਲਿਸ਼ ਵਰਸ਼ਨ ਸ਼ੁਰੂ ਹੋ ਜਾਵੇ ਤੇ ਇੰਗਲਿਸ਼ ਨੋਇੰਗ ਕੰਟਰੀ ਦੇ ਵਿੱਚ ਅਸੀਂ ਇਹ ਭੇਜਣਾ ਸ਼ੁਰੂ ਕਰ ਦਾਂਗੇ ਕਿਉਂਕਿ ਬਾਹਰਲੇ ਬੱਚੇ ਇੰਗਲਿਸ਼ ਤਾਂ ਜਾਣਦੇ ਆ ਪੰਜਾਬੀ ਹਿੰਦੀ ਨਹੀਂ ਜਾਣਦੇ ਬੋਲਣ ਜਾਣਦੇ ਆ ਪੜ੍ਹਨ ਨਹੀਂ ਜਾਣਦੇ ਸੋ ਇਸ ਤਰ੍ਹਾਂ ਇਹਦਾ ਇੱਕੋ ਇੱਕ ਮੰਤਵ ਹੈ ਉਹਦੇ ਵਿੱਚ ਸਾਰੇ ਸਹਿਯੋਗ ਦੇ ਕੇ ਮਦਦ ਕਰੋ ਤਾਂ ਕਿ ਇਹਦਾ ਜਿਸ ਮੰਤਵ ਨਾਲ ਲੈ ਕੇ ਇਹਦੇ ਉੱਤੇ ਮਿਹਨਤ ਕਰੀ ਗਈ ਹੈ ਉਹ ਜਾਇਜ਼ ਦੂਸਰਾ ਇਹ ਹੈ ਕਿ ਆਪਣੀਆਂ ਦਲੀਲਾਂ ਵੀ ਸਾਨੂੰ ਰਾਇਆਂ ਵੀ ਦੇ ਰਿਹਾ ਕਰੋ ਤੁਸੀਂ ਫਿਰ ਦੇਖ ਲਈਏ ਵੀ ਕਿਹੜੀ ਚੀਜ਼ ਹੋਰ ਇਹਦੇ ਵਿੱਚ ਵਧਾਉਣੀ ਹੈ ਕਿਹੜੀ ਘਟਾਉਣੀ ਹੈ ਉਸ ਤਰ੍ਹਾਂ ਦੇ ਨਾਲ ਅਸੀਂ ਐਡੀਸ਼ਨ ਅਤੇ ਐਕਸਟ੍ਰੈਕਸ਼ਨ ਕਰਦੇ ਰਹੀਏ ਸੋ ਹੁਣ ਸਾਰੇ ਪ੍ਰੇਮੀ ਗੁਰਸਤੋਤਰ ਚ ਬੋਲੋ ਦੇਖ ਬਣੀ ਹੈ ਹਾਂ ਅਨੰਦ ਸਾਹਿਬ ਦੇ ਵਿੱਚ ਬੋਲੋ ਤੇ ਆਪਣੀ ਰਸਨਾ ਪਵਿੱਤਰ ਕਰੋ ਜਿਹੜਾ ਹਾਲ ਤੱਕ ਨਹੀਂ ਸੀਗਾ ਬੋਲਿਆ ਉਹ ਵੀ ਆਪਣੀ ਰਸਨਾ ਪਵਿੱਤਰ ਕਰ ਲਓ ਰਾਜ ਰਾਮ
Oh, my God. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।